नंबर है 416-873-3337, 416-873-3337, और जुड़े रहो साढ़े नाल एक ऑनेस्ट ओपीनियन वास्ते जिवें कि एंड अगेन युधवीर जी थैंक यू रियली फ्रॉम द बॉटम ऑफ माय हार्ट आई रियली थैंक यू सो मच एंड आई एम रियली प्राउड टू बी द पार्ट ऑफ योर प्रोग्राम.
So kind of you, sir. So kind of you. Thank you very much. Bahut bahut shukriya and thanks for all the support. Jaswinder Kalra ji, thank you. Program South Asian Pulse Prime Time to this vele sunne hage ho si badange ji apni agli call wal. Haan ji Rajinder ji, tusi aunde ho Rajinder sahab, go ahead.
Satsikal paaji.
Satsikal ji.
Brother, mainu teh ek cheez di badi hairangi aa rahi hai. Jehda jinna vi apna Punjabi media chalda 90% eh Brampton nu belong karda. इन मीडिया के होने जो होने के बावजूद भी सब तो वध प्रॉब्लम ब्रैम्पटन दे विच है. ते दूसरी गल आ जिन्हें भी अपने इत्थे बैठे कनेडा दे विच बाहरले मुल्क बैठे लोग जो कहते हैं जो कनेडिया गवर्नमेंट चुननी होंगी उदों उस लोगों नू इदां गिणदे आ भी उन्हां सब तो बेवकूफी की जिहड़ी गवर्नमेंट आ माड़ी चुन ली राइट इस करके उत्थे विकास नहीं हो रहा इस करके उत्थे प्रॉब्लम रिजॉल्व नहीं हो रही. ਮੈਨੂੰ ਲੱਗਦਾ ਜਦੋਂ ਆਪਾਂ ਇੱਥੇ ਗਵਰਨਮੈਂਟ ਚੁਣਦੇ ਹਾਂ ਤਾਂ ਆਪਾਂ ਵੀ ਉਹਨਾਂ ਨੂੰ ਕੋਈ ਘੱਟ ਨਹੀਂ ਕਰਦੇ. ਪ੍ਰੋਬਲਮ ਆਪਣੇ ਵੀ ਇੰਡੀਆ ਨੂੰ ਵੱਧ ਆ ਘੱਟ ਨਹੀਂ ਆ. ਇਹਨਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜੀ ਮਿਸਾਗਾ ਰੋਡ ਐਂਡ ਕੁਈਨ ਤੇ ਕੰਸਟਰਕਸ਼ਨ ਚੱਲਦੀ ਨੂੰ ਘੱਟੋ ਘੱਟ ਵੀ 6 ਸਾਲ ਹੋ ਗਿਆ ਔਰ ਮਿਸਾਗਾ ਰੋਡ ਐਂਡ ਕ੍ਰੈਡਵੀ ਦੇ ਬੋਰਡ ਵੀ ਲੱਗਾ ਇਹ ਜਿਹੜੀ ਕੰਸਟਰਕਸ਼ਨ ਆ ਅਸੀਂ 2017 ਨਵੰਬਰ 2017 ਨੂੰ ਐਂਡ ਕਰ ਦੇਣੀ ਆ ਜਿੱਥੇ ਉਹ 17 ਵੀ ਥੱਲੇ ਜੀਂਦਾ ਉਹਦੇ ਉੱਤੇ ਉਹਨਾਂ ਨੇ 19 ਲੈ ਦਿੱਤਾ 19 ਵੀ ਪਾਸ ਹੋ ਗਿਆ ਹਜੇ ਤਾਈਂ ਉਹਨਾਂ ਤੋਂ ਇੱਕੋ ਬ੍ਰਿਜ ਨਹੀਂ ਬਣਿਆ. ਬ੍ਰਿਜ ਵੀ ਕਿੰਨਾ ਹੋਊਗਾ ਮੇਰਾ ਨਹੀਂ ਖਿਆਲ ਉਹ 15 ਫੁੱਟ ਲੰਮਾ ਬ੍ਰਿਜ ਹੋਊਗਾ ਰਾਈਟ. ਸੋ ਮੈਨੂੰ ਇਹ ਚੀਜ਼ ਦੀ ਹੈਰਾਨਗੀ ਆਉਂਦੀ ਆ ਨਾ ਕੋਈ MPP ਨਾ ਕੋਈ MP ਨਾ ਕੋਈ ਕੌਂਸਲਰ ਚਾਹੇ ਤਾਂ ਉੱਥੋਂ ਕਦੇ ਲੰਘਿਆ ਹੀ ਨਹੀਂ ਚਾਹੇ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਹੀ ਨਹੀਂ ਚਾਹੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਕੰਸਟਰਕਸ਼ਨ ਚੱਲਦੀ ਕਿੱਦਾਂ ਵਾ. ਤੇ ਜੇ ਕੋਈ ਹੈ ਕੋਈ ਨੌਲੇਜ ਮਾੜੀ ਮੋਟੀ ਤੁਹਾਡੇ ਕੋਲ ਵੀ ਜ਼ਰੂਰ ਮਾੜਾ ਜਿਹਾ ਇਹਦੇ 'ਤੇ ਜਾਣਕਾਰੀ ਦੇ ਦਿਓ ਜੀ.
ਹਾਂਜੀ ਬਿਲਕੁਲ ਜੀ ਜਾਣਕਾਰੀ ਦੇ ਦਿੰਦੇ ਹਾਂ. ਬਾਕੀ ਤੁਸੀਂ ਅੱਜ ਰਜਿੰਦਰ ਸਾਹਿਬ ਬਹੁਤ ਇੰਟਰਸਟਿੰਗ ਗੱਲ ਕਹੀ ਹੈ ਕਿ ਜਿਹੜਾ ਤੁਸੀਂ ਨੰਬਰ ਇੱਕ ਬੋਲਿਆ ਕਿ 80% ਜਿਹੜਾ ਸਾਡਾ ਪੰਜਾਬੀ ਮੀਡੀਆ 80% ਪੰਜਾਬੀ ਮੀਡੀਆ ਬ੍ਰੈਮਟਨ 'ਚ ਰਹਿੰਦਾ ਫਿਰ ਵੀ ਬ੍ਰੈਮਟਨ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਪਾ ਰਿਹਾ. ਮੈਂ ਵੈਸੇ ਜਦ ਤੁਸੀਂ ਇਹ ਗੱਲ ਕਹੀ ਮੈਂ ਪਹਿਲਾਂ ਕਦੇ ਨਹੀਂ ਸੋਚਿਆ ਇਸ ਬਾਰੇ, ਪਰ ਜਦ ਮੈਂ ਆਲੇ ਦੁਆਲੇ ਨਿਗਾਹ ਮਾਰੀ ਇੰਕਲੂਡਿੰਗ ਮਾਈ ਸੈਲਫ ਮੈਂ ਖੁਦ ਵੀ ਬ੍ਰੈਮਟਨ 'ਚ ਰਹਿੰਦਾ ਹਾਂ ਤਾਂ ਫਿਰ ਮੈਂ ਵਾਕਈ ਮੈਨੂੰ ਲੱਗਾ ਕਿ ਤੁਹਾਡੀ ਗੱਲ ਸਹੀ ਹੋ ਸਕਦੀ ਹੈ ਕਿ 80% ਨਹੀਂ ਪਰ ਮਤਲਬ ਵਾਸਟ ਮੈਜੋਰਿਟੀ ਮੀਡੀਆ ਜਿਹੜਾ ਹੁਣ ਪਤਾ ਨਹੀਂ ਨੰਬਰ ਕਿੰਨਾ ਐਗਜੈਕਟ ਹੋਏਗਾ ਪਰ ਤੁਹਾਡੀ ਗੱਲ ਸਹੀ ਹੈ ਕਿ ਵਾਸਟ ਮੈਜੋਰਿਟੀ ਜਿਹੜਾ ਆਪਣਾ ਪੰਜਾਬੀ ਮੀਡੀਆ ਆਪਾਂ ਸਾਰੇ ਇੰਕਲੂਡਿੰਗ ਮਾਈ ਸੈਲਫ ਬ੍ਰੈਮਟਨ 'ਚ ਰਹਿੰਦੇ ਹਾਂ ਫਿਰ ਵੀ ਬ੍ਰੈਮਟਨ ਦੀਆਂ ਸਮੱਸਿਆਵਾਂ ਨਹੀਂ ਹੱਲ ਕਰ ਪਾ ਰਹੇ. ਸਰ ਦੇਖੋ ਅਸੀਂ ਤਾਂ ਗੱਲ ਕਰ ਹੀ ਰਹੇ ਹਾਂ ਬ੍ਰੈਮਟਨ ਦੀ ਲੇਕਿਨ ਹੱਲ ਮੀਡੀਆ ਗੱਲ ਕਰ ਸਕਦਾ ਹੈ, ਅਵੇਅਰਨੈਸ ਲਿਆ ਸਕਦਾ ਹੈ, ਮੁੱਦਾ ਹਾਈਲਾਈਟ ਕਰ ਸਕਦਾ ਹੈ. ਤੁਹਾਨੂੰ ਅਸੀਂ ਨੰਬਰ ਵੀ ਦੱਸ ਰਹੇ ਹਾਂ ਅੱਜ ਵੀ. ਦੇਖੋ ਤੁਹਾਨੂੰ ਅਸੀਂ ਨੰਬਰ ਦੱਸਤਾ ਕਿ ਬ੍ਰੈਮਟਨ ਦੇ ਵਿੱਚ 600 ਬੈੱਡ ਨੇ ਸਾਡੇ ਹਸਪਤਾਲ 'ਚ ਦੋਨੋਂ ਹਸਪਤਾਲ 'ਤੇ. ਬ੍ਰੈਮਟਨ 'ਚ ਬੈੱਡ 800 ਹੋਰ ਚਾਹੀਦੇ ਨੇ ਜੇ ਤੁਸੀਂ ਪ੍ਰੋਵਿੰਸ਼ੀਅਲ ਐਵਰੇਜ ਆਉਣਾ. ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਬ੍ਰੈਮਟਨ ਕਿੰਨੀ ਘੱਟ ਫੰਡਿੰਗ ਬ੍ਰੈਮਟਨ ਨੂੰ ਮਿਲਦੀ ਹੈ, ਟੋਰੋਂਟੋ ਨੂੰ ਕਿੰਨੀ ਜ਼ਿਆਦਾ ਫੰਡਿੰਗ ਮਿਲਦੀ ਹੈ. ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਬ੍ਰੈਮਟਨ ਦੇ ਵਿੱਚ ਯੂਨੀਵਰਸਿਟੀ ਕਿਉਂ ਨਹੀਂ ਆਈ. ਅਸੀਂ ਪ੍ਰੀਮੀਅਰ ਡਗਫੋਰਡ ਸਾਹਿਬ ਨੂੰ ਜਦੋਂ ਸਾਡੇ ਚੈਨਲ ਵਾਈ ਦੇ ਸਟੂਡੀਓ ਆਏ ਅਸੀਂ ਡਗਫੋਰਡ ਸਾਹਿਬ ਨੂੰ ਪੁੱਛ ਸਕਦੇ ਹਾਂ ਕਿ ਡਗਫੋਰਡ ਸਾਹਿਬ ਦੱਸੋ ਕਿਉਂ ਨਹੀਂ ਸਾਡੀ ਤੁਸੀਂ ਯੂਨੀਵਰਸਿਟੀ ਮਿਲਟਨ ਦੀ, ਮਾਰਕਮ ਦੀ, ਕਿਉਂ ਬ੍ਰੈਮਟਨ ਦੀ, ਕਿਉਂ ਯੂਨੀਵਰਸਿਟੀਜ਼ 3 ਕੈਂਸਲ ਕੀਤੀਆਂ, ਕਿਉਂ ਤੁਸੀਂ ਇਹ ਸਾਰਾ ਕੁਝ ਕੀਤਾ. ਲੇਕਿਨ ਅਸਲ ਦੇ ਵਿੱਚ ਪਤਾ ਕੀ ਹੈ, ਪਾਵਰ ਹੈਗੀ ਹੈ ਰਾਜਿੰਦਰ ਸਾਹਿਬ ਤੁਹਾਡੇ ਹੱਥ, ਮੀਡੀਆ ਕੋਲ ਪਾਵਰ ਨਹੀਂ ਹੈ. ਮੀਡੀਆ ਸਵਾਲ ਪੁੱਛ ਸਕਦਾ, ਪਾਵਰ ਹੈਗੀ ਹੈ ਤੁਹਾਡੇ ਹੱਥ ਵੋਟ ਪਾਉਣ ਦੀ, ਸਭ ਤੋਂ ਵੱਡੀ ਤਾਕਤ ਤੁਹਾਡੇ ਕੋਲ ਹੈ. ਲੇਕਿਨ ਜਦੋਂ ਤੁਸੀਂ ਕੌਂਸਲਰ ਇਲੈਕਟ ਕਰਨਾ ਹੈ, ਸਕੂਲ ਬੋਰਡ ਟਰੱਸਟੀ ਇਲੈਕਟ ਕਰਨਾ ਹੈ, ਜਦੋਂ ਤੁਸੀਂ ਮੇਅਰ ਇਲੈਕਟ ਕਰਨਾ ਹੈ, ਜਦੋਂ ਤੁਸੀਂ MPP ਇਲੈਕਟ ਕਰਨਾ ਹੈ ਜਿਹਦੇ ਨਾਲ ਕਿ ਅੱਗੇ ਕੈਬਨਿਟ ਮੰਤਰੀ ਬਣਨਗੇ, ਜਦੋਂ ਤੁਸੀਂ ਫੈਡਰਲ ਲੈਵਲ ਦੇ ਉੱਤੇ MP ਇਲੈਕਟ ਕਰਨਾ ਹੈ ਜਿਹਦੇ ਨਾਲ ਕਿ ਅੱਗੇ ਫੈਡਰਲ ਲੈਵਲ 'ਤੇ ਕੈਬਨਿਟ ਮੰਤਰੀ ਬਣਨਾ ਹੈ ਅਤੇ ਅੱਗੇ ਪ੍ਰਧਾਨ ਮੰਤਰੀ ਨੇ ਬਣਨਾ ਹੈ, ਪਾਵਰ ਸਾਰੀ ਤੁਹਾਡੇ ਕੋਲ ਹੈ. ਜੇ ਤੁਸੀਂ ਉਹ ਪਾਵਰ ਦਾ ਇਸਤੇਮਾਲ, ਮੈਂ ਤੁਹਾਨੂੰ ਇੱਕ ਗੱਲ ਅੱਜ ਕਹਿ ਦਿੰਦਾ, ਚਲੋ ਅੱਜ ਮੈਂ ਬੜੀ ਇੰਪੋਰਟੈਂਟ ਗੱਲ ਕਹਿਣ ਲੱਗਾ, ਜੇ ਤੁਸੀਂ ਕਰਾਉਣਾ ਕੰਮ ਨਾ ਅੱਜ ਮੈਂ ਰਜਿੰਦਰ ਸਾਹਿਬ, ਬਾਕੀ ਕਾਲਰ ਵੀ ਵੇਟ ਕਰ ਰਹੇ ਨੇ ਸਾਡੇ, ਇੱਕ ਮੇਰੇ ਖਿਆਲ ਸਪੋਂਸਰ ਵੀ ਵੇਟ ਕਰ ਰਹੇ ਨੇ ਮਨਜਿੰਦਰ ਸੰਧੂ ਸਾਹਿਬ, ਉਹਨਾਂ ਨੂੰ ਵੀ ਲੈਣਾ. ਜੇ ਤੁਸੀਂ ਕੰਮ ਕਰਾਉਣਾ ਬ੍ਰੈਮਟਨ ਦੇ ਵਿੱਚ, ਤੁਹਾਨੂੰ ਚਾਹੀਦਾ ਹੋਸਪਿਟਲ, ਤੁਹਾਨੂੰ ਯੂਨੀਵਰਸਿਟੀ ਚਾਹੀਦੀ ਹੈ, ਅੱਜ ਦੀ ਤਰੀਕ ਤੁਸੀਂ ਨੋਟ ਕਰ ਲਓ, 23 ਜਨਵਰੀ ਨੂੰ ਅੱਜ ਤੁਹਾਨੂੰ ਮੈਂ ਗੱਲ ਕਹਿ ਰਿਹਾ, ਅੱਜ ਦੀ ਤਰੀਕ ਤੁਸੀਂ ਨੋਟ ਕਰ ਲਓ 23 ਜਨਵਰੀ. ਅਗਲੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇੱਕ ਮੁੱਦਾ ਪਕੜ ਲਓ ਸਾਰੇ ਬ੍ਰੈਮਟਨ 'ਚ, ਅਸੀਂ ਤਿਆਰ ਹਾਂ ਇਹਨੂੰ ਹਾਈਲਾਈਟ ਕਰਨ ਨੂੰ. ਤੁਸੀਂ ਕਹਿ ਦਿਓ ਜੀ ਅਸੀਂ ਇੱਕ ਵੋਟ ਨਹੀਂ ਪਾਣੀ ਉਸ ਪਾਰਟੀ ਨੂੰ ਜਿਹੜੀ ਸਾਨੂੰ ਇੱਥੇ ਹੋਸਪਿਟਲ ਦੀ ਅਨਾਊਂਸਮੈਂਟ ਨਹੀਂ ਕਰਕੇ ਦਿੰਦੀ ਔਰ ਨਹੀਂ ਬਣਾ ਕੇ ਦਿੰਦੀ. ਕਰ ਲਓ ਗੱਲ, ਦੇਖੋ ਫਿਰ ਕਿੱਦਾਂ ਬਣਦਾ ਬ੍ਰੈਮਟਨ ਦੇ ਵਿੱਚ ਹੋਸਪਿਟਲ. ਅੱਜ 23 ਜਨਵਰੀ 2020 ਤੁਸੀਂ ਤਰੀਕ ਨੋਟ ਕਰ ਲਓ, 2020 ਦੇ ਵਿੱਚ ਇਹ ਤਹੀਆ ਕਰ ਲਓ ਬ੍ਰੈਮਟਨ. ਪਾਵਰ ਤਾਂ ਤੁਹਾਡੇ ਕੋਲ ਹੈ, ਮੈਂ ਤਾਂ ਤੁਹਾਨੂੰ ਅੱਜ ਸੁਝਾਅ ਵੀ ਦਿੱਤਾ ਉਹਨੂੰ ਵਰਤਣ ਦਾ, ਪਾਵਰ ਕਿੱਦਾਂ ਯੂਜ਼ ਕਰਨੀ ਹੈ. ਲੇਕਿਨ ਉਸ ਵੇਲੇ ਇਹ ਨਾ ਹੋਏ ਕਿ ਨਹੀਂ ਜੀ ਫਿਰ ਭਾਈ ਭਤੀਜਾਬਾਦ ਚੱਲੇ ਜੀ, ਮੈਨੂੰ ਉਹਨੇ ਗੱਡੀ 'ਚ ਬਿਠਾ ਕੇ ਲੈ ਗਿਆ, ਮੈਂ ਉਹਨੂੰ ਵੋਟ ਪਾਉਣੀ ਹੈ, ਮੈਨੂੰ ਵੋਟ ਪਾਉਣੀ ਹੈ। ਇੱਕ ਪੁਆਇੰਟ ਪਕੜ ਲਓ ਜਾਂ ਦੋ ਪਕੜ ਲਓ ਕਿ ਸਾਨੂੰ ਇੱਕ ਹੋਸਪਿਟਲ ਚਾਹੀਦਾ, ਇੱਕ ਯੂਨੀਵਰਸਿਟੀ ਚਾਹੀਦੀ ਹੈ। ਜਿਹੜੀ ਤਾਂ ਪਾਰਟੀ ਕਹਿੰਦੀ ਹੈ ਉਹ ਸਾਨੂੰ ਇਹ ਨਾ ਬਹਾਨੇ ਲਾਏ ਕਿ ਜੀ ਪੈਸੇ ਘੱਟ ਗਏ, ਸਾਰੀ ਪ੍ਰੋਵਿੰਸ ਨੂੰ ਪੈਸਾ ਜਾ ਹੀ ਰਿਹਾ। ਅੱਜ 126 ਮਿਲੀਅਨ ਡਾਲਰ, ਅੱਜ ਦੀ ਤਾਜ਼ਾ ਖਬਰ ਸੁਣੋ, 126 ਮਿਲੀਅਨ ਡਾਲਰ ਫ੍ਰੈਂਕੋਫੋਨ ਯੂਨੀਵਰਸਿਟੀ ਇੱਥੇ ਹੀ ਜੀ ਟੀ ਏ ਚ ਬਣ ਰਹੀ ਹੈ, ਉਹਦੇ ਚ ਪ੍ਰੋਵਿੰਸ਼ੀਅਲ ਸਰਕਾਰ ਵੀ ਸ਼ਾਮਿਲ ਹੈ ਤੇ ਫੈਡਰਲ ਸਰਕਾਰ ਵੀ ਸ਼ਾਮਿਲ ਹੈ। ਮੈਂ ਤੁਹਾਨੂੰ ਅੱਜ ਦੀ ਤਾਜ਼ਾ ਖਬਰ ਸੁਣਾ ਦਿੱਤੀ ਹੈ, ਜਿਨ੍ਹਾਂ ਨੇ ਕੰਮ ਕਰਾਉਣਾ ਉਹਨਾਂ ਨੇ ਕਰਾ ਲੈਣਾ। ਤੁਸੀਂ ਬ੍ਰੈਮਟਨ 'ਚ ਜੇ ਕੰਮ ਕਰਾਉਣਾ ਹੈ ਤਾਂ ਹੁਣ ਤੁਸੀਂ ਕਹਿ ਤਾ, ਬੜੀ ਤੁਸੀਂ ਗੱਲ ਸਹੀ ਕਹੀ ਹੈ ਕਿ 80% ਮੀਡੀਆ ਤੁਸੀਂ ਕਹਿ ਰਹੇ ਹੋ ਬ੍ਰੈਮਟਨ, ਮੈਂ ਤਾਂ ਖੁਦ ਕਹਿੰਦਾ। ਸੋ ਇਸ ਅੱਜ ਤੁਹਾਨੂੰ ਕਹਿਤਾ ਹੈ, ਜੇ ਤਾਂ ਇਸ 'ਤੇ ਚੱਲ ਸਕਦੇ ਹੋ ਮੈਨੂੰ ਦੱਸ ਦੇਣਾ, ਕਾਲ ਕਰ ਦਿਓ, ਆਪਾਂ ਗੱਲ ਕਰ ਲੈਂਦੇ ਹਾਂ। ਜੇ ਤੁਸੀਂ ਕਰਾਉਣਾ ਹੈ ਕੰਮ, ਕਹੋ ਜੀ ਇੱਕ ਵੋਟ ਨਹੀਂ ਪਾਉਣੀ, ਸਾਰੇ ਛੱਡ ਦਿਓ ਜੀ ਅਕਰੋਸ ਦਾ, ਮਤਲਬ ਫਿਰ ਨਾ ਦੇਖੋ ਵੀ ਕਿਹੜਾ ਕੈਂਡੀਡੇਟ ਹੈ ਕਿਹੜਾ ਨਹੀਂ ਹੈ। ਤੁਸੀਂ ਕਹਿ ਦਿਓ ਕਿ ਸਾਨੂੰ ਪੱਟ ਸਾਡੇ ਕੋਲ ਆ ਜਾਓ ਟੇਬਲ ਦੇ ਉੱਤੇ, ਅਸੀਂ ਉਹਨਾਂ ਨੂੰ ਵੋਟ ਪਾਉਣੀ ਹੈ ਉਸ ਪਾਰਟੀ ਨੂੰ। ਪ੍ਰੋਵਿੰਸ਼ੀਅਲ ਸਰਕਾਰ ਨੇ ਕਰਨੇ ਦੋਨੋਂ ਕੰਮ, ਤੁਹਾਨੂੰ ਹਸਪਤਾਲ ਵੀ ਪ੍ਰੋਵਿੰਸ਼ੀਅਲ ਸਰਕਾਰ ਨੇ ਦੇਣਾ ਅਤੇ ਤੁਹਾਨੂੰ ਯੂਨੀਵਰਸਿਟੀ ਵੀ ਪ੍ਰੋਵਿੰਸ਼ੀਅਲ ਸਰਕਾਰ ਨੇ ਦੇਣੀ ਹੈ। ਤੁਸੀਂ ਕਹੋ ਜੀ ਆ ਜਾਓ ਟੇਬਲ ਦੇ ਉੱਤੇ, ਸਾਨੂੰ ਕਮਿਟਮੈਂਟ ਦਿਓ ਕਿ ਜੀ ਤੁਸੀਂ ਕਿੰਨੇ ਪੈਸੇ ਦੇ ਰਹੇ ਹੋ ਸਾਨੂੰ, ਯੂਨੀਵਰਸਿਟੀ ਲਈ ਵੀ ਚਾਹੀਦਾ ਪੈਸਾ ਅਤੇ ਸਾਨੂੰ ਹੋਸਪਿਟਲ ਲਈ ਵੀ ਚਾਹੀਦਾ। 2020 ਅੱਜ 23 ਜਨਵਰੀ ਹੈ, ਇਹਨੂੰ ਸ਼ੁਰੂ ਕਰ ਲਓ। ਜੇ 20 ਅੱਜ ਮੈਂ ਤੁਹਾਨੂੰ ਕਹਿੰਦਾ ਕਿ ਅਸੀਂ ਪਲੈਟਫਾਰਮ ਦੇ ਰਹੇ ਹਾਂ ਜੀ ਤੁਹਾਨੂੰ, ਆ ਜਾਓ, ਮੈਂ ਮੈਂਬਰਸ ਬੁਲਾ ਲੈਂਦੇ, ਅਸੀਂ ਜੇ ਤਾਂ ਕਹੋ ਤਾਂ ਅਸੀਂ ਇਹਦੇ 'ਤੇ ਇੱਕ ਟੀਵੀ ਪ੍ਰੋਗਰਾਮ ਵੀ ਅਸੀਂ ਸਲਾਹ ਕਰ ਲੈਂਦੇ ਹਾਂ। ਅਸੀਂ ਇੱਕ ਚੈਨਲ ਵਾਏ 'ਤੇ ਇੱਕ ਪੂਰਾ 1 ਘੰਟੇ ਦਾ ਟੀਵੀ ਪ੍ਰੋਗਰਾਮ ਕਰ ਦਿੰਦੇ ਹਾਂ, ਗੈਸਟ ਬੁਲਾ ਲੈਂਦੇ ਹਾਂ, ਤੁਸੀਂ ਵੀ ਕਾਲਾਂ ਕਰੋ। ਇੱਕ ਵਾਰੀ ਮੈਸੇਜ ਦੇ ਦਿਓ ਕਿ ਆਉਣ ਵਾਲੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਅਸੀਂ ਉਸ ਪਾਰਟੀ ਨੂੰ ਵੋਟ ਦੇਣੀ ਹੈ ਜਿਹੜੇ ਇਹ ਦੋ ਚੀਜ਼ਾਂ ਸਾਨੂੰ ਟੇਬਲ 'ਤੇ ਲਿਆ ਕੇ ਦਏ। ਦੇਖੋ ਕਿੱਦਾਂ ਨਹੀਂ ਹੁੰਦਾ ਕੰਮ, ਪਾਵਰ ਦਾ ਇਸਤੇਮਾਲ ਤਾਂ ਕਰੋ। ਤੁਸੀਂ ਕਹੋ ਅਸੀਂ ਲੀਡ ਕਰਨ ਨੂੰ ਤਿਆਰ ਹੈ ਇਸ ਚੀਜ਼ ਨੂੰ, ਤੁਸੀਂ ਨਾਲ ਸਾਥ ਦਿਓ। ਪਰ ਜੇ ਤੁਸੀਂ ਵੋਟਾਂ ਭਾਈ ਭਤੀਜਾਵਾਂ 'ਚ ਪਾ ਦੇਣੀ ਹੈ ਕਿ ਹਾਂਜੀ ਜੀ ਇਹਨੂੰ ਵੋਟ ਪਾਤੀ, ਫਿਰ ਨਹੀਂ ਕੰਮ ਹੋਣਾ। ਫਿਰ ਉਹਨੇ ਕਹਿਣਾ ਜੀ ਇਹ 2-4 ਬੰਦੇ ਆ ਜਿਹੜੇ ਰੌਲਾ ਪਾਈ ਜਾਂਦੇ ਇਹਨਾਂ ਨੂੰ ਯੂਨੀਵਰਸਿਟੀ, ਇਹਨਾਂ ਨੂੰ ਹੋਸਪਿਟਲ ਚਾਹੀਦਾ। ਅੱਜ ਤੁਸੀਂ ਸੁਣ ਲਿਆ ਕੌਂਸਲਰ ਕਹਿ ਰਿਹਾ ਕਿ ਜੀ ਹਾਲਵੇ ਦੇ ਵਿੱਚ ਬੰਦੇ ਮਰ ਰਹੇ ਨੇ, ਮੇਅਰ ਤੁਹਾਨੂੰ ਮੂੰਹ 'ਤੇ ਕਹਿ ਰਿਹਾ। ਤੁਹਾਡੇ ਪੈਟ੍ਰਿਕ ਬਰਾਊਨ ਦਾ ਕਿਹੜਾ ਇਕੱਲਾ ਹੋਸਪਿਟਲ ਇਸਤੇਮਾਲ ਕਰਦਾ? ਪੈਟ੍ਰਿਕ ਬਰਾਊਨ ਕੋਈ ਇਕੱਲਾ ਥੋੜ੍ਹੀ ਹੋਸਪਿਟਲ ਇਸਤੇਮਾਲ ਕਰਦਾ। ਪੈਟ੍ਰਿਕ ਬਰਾਊਨ ਨੇ ਮੂੰਹ 'ਤੇ ਤੁਹਾਡੇ ਕਹਿਤਾ ਸਭ ਸਟੈਂਡਰਡ ਹੈਲਥ ਕੇਅਰ 'ਚ ਰਹਿੰਦੇ ਹੋ ਤੁਸੀਂ। ਜਦੋਂ ਤੁਹਾਡੇ ਮੇਅਰ ਤੁਹਾਡੇ ਮੂੰਹ 'ਤੇ ਕਹਿ ਦੇਵੇ ਕਿ ਤੁਸੀਂ ਸਭ ਸਟੈਂਡਰਡ ਹੈਲਥ ਕੇਅਰ 'ਚ ਰਹਿ ਰਹੇ ਹੋ, ਦੂਸਰੇ ਕਹਿ ਰਿਹਾ ਜੀ ਹਾਲਵੇ ਦੇ ਵਿੱਚ ਬੰਦੇ ਮਰ ਰਹੇ ਨੇ, ਰੋਵੀਨਾ ਸੈਂਟੋਸ ਨੇ ਬੋਲਿਆ ਤਾਂ ਹੈ, ਹਰਕੀਰਤ ਸਿੰਘ ਨੇ ਕਿਹਾ ਜੀ ਸਾਡੇ ਕੋਲ ਐਮਰਜੈਂਸੀ ਹੈ, ਐਮਰਜੈਂਸੀ। ਅੱਜ ਰੈਜ਼ੋਲਿਊਸ਼ਨ ਪਾਸ ਹੋ ਗਿਆ ਨਾ ਕਿ ਹੈਲਥ ਕੇਅਰ ਦੀ ਐਮਰਜੈਂਸੀ ਹੈ ਬ੍ਰੈਂਪਟਨ ਦੇ ਵਿੱਚ, ਅਤੇ ਫਿਰ ਵੀ ਸਾਡੀਆਂ ਅੱਖਾਂ ਨਾ ਖੋਲਣ, ਫਿਰ ਵੀ ਅਸੀਂ ਕਹੀਏ ਕੰਮ ਚੱਲੀ ਜਾਣ ਦਿਓ, ਫਿਰ ਚੱਲੀ ਜਾਣ ਦਿਓ। ਅੱਜ ਅਸੀਂ ਤੁਹਾਨੂੰ ਸੁਝਾਅ ਦੇ ਦਿੱਤਾ, ਬਾਕੀ ਅਗਲੇ ਕਾਲਰ ਦੇ ਵਿਚਾਰ ਵੀ ਅਸੀਂ ਲੈ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਆਈ ਥਿੰਕ ਮਨਜਿੰਦਰ ਸੰਧੂ ਸਾਹਿਬ, ਔਰ ਫਿਰ ਮੈਂ ਸਟੇਸ਼ਨ ਆਈ ਡੀ ਲੈ ਕੇ ਫਿਰ ਮਨਜਿੰਦਰ ਸੰਧੂ ਸਾਹਿਬ ਨਾਲ ਗੱਲ ਕਰਕੇ ਸਟੇਸ਼ਨ ਆਈ ਡੀ ਲੈ ਕੇ ਤੁਹਾਡੀਆਂ ਕਾਲਸ ਔਨ ਦੀਅਰ ਜਾਰੀ ਰਹਿਣਗੀਆਂ। ਰਜਿੰਦਰ ਸਾਹਿਬ ਤੁਹਾਡੀ ਕਾਲ ਦਾ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ, ਮਿਹਰਬਾਨੀ। ਹਾਂਜੀ ਆਓ ਜੀ, ਆਪਣੇ ਮਨਜਿੰਦਰ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਹਾਂਜੀ ਸਤਿ ਸ਼੍ਰੀ ਅਕਾਲ ਯਦਵੀਰ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
ਬਹੁਤ ਵਧੀਆ ਜੀ। ਔਰ ਮਾਜ਼ਦਾ ਆਫ ਬ੍ਰੈਂਪਟਨ, ਜਦੋਂ ਮਾਜ਼ਦਾ ਦੀ ਗੱਲ ਆਉਂਦੀ ਹੈ ਸਿਰਫ ਇੱਕ ਹੀ ਡੀਲਰਸ਼ਿਪ ਅਸੀਂ ਰਿਕਮੈਂਡ ਕਰਦੇ ਹਾਂ, ਦੈਟ ਇਜ਼ ਮਾਜ਼ਦਾ ਆਫ ਬ੍ਰੈਂਪਟਨ। ਮਨਜਿੰਦਰ ਸੰਧੂ ਸਾਹਿਬ ਇੱਥੇ ਜਨਰਲ ਮੈਨੇਜਰ ਨੇ, ਬੜੇ ਸਾਲਾਂ ਤੋਂ ਇੱਥੇ ਕੰਪਲੀਟ ਦੀ ਸੇਵਾ ਕਰ ਰਹੇ ਨੇ। ਸਰ ਕੀ ਸਪੈਸ਼ਲਸ ਨੇ ਮਾਜ਼ਦਾ ਆਫ ਬ੍ਰੈਂਪਟਨ ਤੇ, ਦੱਸੋ।
ਯੁਧਵੀਰ ਜੀ, ਜਿਵੇਂ ਕਿ ਆਪਣੇ ਕੋਲ 2020 ਦੇ ਸਾਰੇ ਮਾਡਲ ਆ ਗਏ ਨੇ ਜੀ, ਨਾਲ ਦੀ ਨਾਲ ਸਾਡੇ ਕੋਲ ਕਾਫੀ ਡੈਮੋਸ ਹੈਗੀਆਂ ਜੀ ਅਵੇਲੇਬਲ, ਜਿਹੜੀਆਂ ਕਿ ਥੋੜੇ ਜਿਹੇ ਕਿਲੋਮੀਟਰ ਦੇ ਨਾਲ ਹੈਗੀਆਂ ਨੇ, ਔਰ ਤੁਸੀਂ ਕਾਫੀ ਅੱਛੀ ਸੇਵਿੰਗਸ ਕਰ ਸਕਦੇ ਹੋ। ਪਲੱਸ ਯੁਧਵੀਰ ਜੀ, ਸਾਡੇ ਕੋਲ ਇੱਕ ਨਵਾਂ ਐਸ ਯੂ ਵੀ ਲਾਂਚ ਕੀਤਾ ਜੀ, ਉਹ ਕੱਲ੍ਹ ਹੀ ਸਟਾਕ ਵਿੱਚ ਪਹੁੰਚਿਆ ਹੈਗਾ, CX-30, ਜਿਹੜਾ ਕਿ ਮਿਡ ਸਾਈਜ਼ ਦਾ ਐਸ ਯੂ ਵੀ ਹੈਗਾ, 5-ਸੀਟਰ ਵਿਦ 4 ਸਿਲੰਡਰ, ਫੁੱਲ ਬਹੁਤ ਵਧੀਆ ਗੈਸ ਇਕੋਨਮੀ, ਪਲੱਸ ਜਿਹੜੀ ਮਾਜ਼ਦਾ ਦੀ ਅਨਲਿਮਿਟਿਡ ਮਾਈਲੇਜ ਵਾਰੰਟੀ ਆਉਂਦੀ ਹੈਗੀ ਹੈ ਜੀ, ਉਹਦੇ ਨਾਲ CX-30 ਵੀ ਅਵੇਲੇਬਲ ਹੋ ਗਿਆ ਹੈਗਾ।
ਠੀਕ ਹੈ ਜੀ, ਔਰ ਇਸ ਤੋਂ ਇਲਾਵਾ ਕੋਈ ਹੋਰ ਸਪੈਸ਼ਲ ਅਨਾਊਂਸ ਕਰਨਾ ਤਾਂ ਉਹ ਵੀ ਕਰੋ, ਨਾਲ ਹੀ ਮਾਜ਼ਦਾ ਆਫ ਬ੍ਰੈਂਪਟਨ ਦੀ ਤੁਸੀਂ ਫੋਨ ਨੰਬਰ, ਮੇਜਰ ਇੰਟਰਸੈਕਸ਼ਨ ਤੇ ਨਾਲ ਐਡਰੈਸ ਵੀ ਦੱਸਣਾ ਸਰ।
ਜੀ ਬਿਲਕੁਲ ਯੁਧਵੀਰ ਜੀ, ਸਾਡੇ ਕੋਲ ਜਿਹੜੀ ਕਿ ਯੂਜ਼ ਕਾਰ ਇਨਵੈਂਟੋਰੀ ਵੀ ਕਾਫੀ ਅੱਛੀ ਹੈਗੀ, ਜਿਸ ਦੇ ਵਿੱਚ ਇੱਕ ਵਿੰਟਰ ਹੈਗੀ ਹੈ ਆਪਣੇ ਕੋਲ, ਐਸ ਯੂ ਵੀ ਸਪੈਸ਼ਲੀ 4x4, ਉਹਨਾਂ ਦਾ ਕਾਫੀ ਅੱਛਾ ਸਟਾਕ ਹੈਗਾ। ਨਾਲ ਦੀ ਨਾਲ ਜਿਹੜੀ ਹੈਗੀ ਜੀ ਸਾਡੇ ਕੋਲ ਆਪਣੇ ਅਪਰੂਵਲ ਰੇਟਿੰਗ ਹੈਗੀ ਹੈ ਜੀ, ਸਪੈਸ਼ਲੀ ਨਿਊ ਕਮਰਸ ਵਾਸਤੇ ਕਾਫੀ ਅੱਛੀ ਜਾ ਰਹੀ ਹੈਗੀ ਹੈ, ਜਿਹੜਾ ਕਿ ਫਸਟ ਟਾਈਮ ਬਾਇਰਸ ਪ੍ਰੋਗਰਾਮ ਹੈਗਾ ਸਕੋਸ਼ੀਆ ਬੈਂਕ ਨੇ ਡਿਵੈਲਪ ਕੀਤਾ ਹੋਇਆ, ਉਹਦੇ ਨਾਲ ਮਿਲ ਕੇ ਅਸੀਂ ਕਰਦੇ ਹੈਗੇ ਹਾਂ। ਦੂਸਰਾ ਸਾਡੇ ਕੋਲ ਜੀ ਇਨਸੈਂਟਿਵਸ ਹੈਗੇ ਨੇ, ਜਿਹੜੇ ਫਰੈਸ਼ ਗ੍ਰੈਜੂਏਟ ਨੇ, ਜਿਹੜੇ ਆਲਰੇਡੀ ਗ੍ਰੈਜੂਏਟ ਹੋ ਗਏ ਨੇ ਜਾਂ ਅਗਲੇ 3 ਮਹੀਨਿਆਂ 'ਚ ਗ੍ਰੈਜੂਏਟ ਹੋਣ ਜਾ ਰਹੇ ਨੇ, ਉਹਨਾਂ ਵਾਸਤੇ ਸਪੈਸ਼ਲ ਇਨਸੈਂਟਿਵ ਹੈਗਾ ਜੀ। ਤੁਸੀਂ ਸਾਡੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਸਾਡੇ ਸ਼ੋਰੂਮ ਨੂੰ ਵਿਜ਼ਿਟ ਕਰ ਸਕਦੇ ਹੋ, ਜਿਹੜਾ ਕਿ ਵੈਨਕਰਕ ਡਰਾਈਵ, 15 ਵੈਨਕਰਕ ਡਰਾਈਵ, ਬੋਵੇਡ ਔਰ ਵੈਨਕਰਕ ਦਾ ਇੰਟਰਸੈਕਸ਼ਨ ਹੈਗਾ ਜੀ, ਬ੍ਰੈਂਪਟਨ ਆਟੋਮੋਲ ਦੇ ਵਿੱਚ। ਸਾਡਾ ਫੋਨ ਨੰਬਰ ਹੈਗਾ ਜੀ 905 ਜਾਂ ਫਿਰ ਸਾਡੀ ਵੈਬਸਾਈਟ ਵਿਜ਼ਿਟ ਕੀਤੀ ਜਾ ਸਕਦੀ ਜੀ mazdaofbrampton.ca.
ਥੈਂਕ ਯੂ ਵੈਰੀ ਮਚ ਜੀ. ਮਾਜ਼ਦਾ ਆਫ ਬ੍ਰੈਂਪਟਨ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਮਨਜਿੰਦਰ ਸੰਧੂ ਸਾਹਿਬ ਜਾਂ ਇਹਨਾਂ ਦੇ ਕਿਸੇ ਵੀ ਟੀਮ ਮੈਂਬਰ ਨੂੰ ਜਾ ਕੇ ਤੁਸੀਂ ਉੱਥੇ ਮਿਲ ਸਕਦੇ ਹੋ. ਥੈਂਕ ਯੂ ਸਰ, ਆਲ ਦੀ ਬੈਸਟ.
ਥੈਂਕ ਯੂ ਜੀ.
ਥੈਂਕ ਯੂ ਜੀ. ਅਗਲੀ ਕਾਲ ਜੀ, ਤੇਜਪਾਲ ਜੀ, ਤੁਸੀਂ ਆਉਂਦੇ ਹੋ ਜੀ, ਗੋ ਹੈਡ.
ਤੇਜਪਾਲ ਸਾਹਿਬ, ਹਾਂਜੀ, ਤੁਸੀਂ ਹੁਣ ਕਹਿ ਰਹੇ ਹੋ ਬਈ ਜਦੋਂ ਕੋਈ ਮੁੱਦਾ ਜਿਹੜਾ ਸਾਨੂੰ ਕੋਈ ਦੇ ਰਿਹਾ, ਚਲੋ ਸਮਝ ਲਓ ਮੈਂ ਵੋਟਾਂ ਚ ਖੜ ਗਿਆ, ਆਈ ਪ੍ਰੋਮਿਸ ਯੂ ਐਵਰੀਥਿੰਗ, ਯੂਨੀਵਰਸਿਟੀ ਲਿਆਉਂਗਾ, ਜੇ ਮੈਂ ਜਿੱਤ ਕੇ ਉਦੋਂ ਬਾਅਦ ਚ ਮੁੱਕਰ ਜਾਣਾ, ਉਹਦੇ ਲਈ ਵੀ ਕੋਈ ਫਿਰ ਕਾਨੂੰਨ ਬਣਨਾ ਚਾਹੀਦਾ.
ਆਈ ਨਿਊ ਦਿਸ ਵਾਜ ਕਮਿੰਗ. ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਨੂੰ ਦੇਖੋ ਉਹਦੇ ਲਈ ਕਾਨੂੰਨ ਦੀ ਜ਼ਰੂਰਤ ਹੀ ਨਹੀਂ ਹੈ. ਸਭ ਤੋਂ ਵੱਡਾ ਫਾਇਦਾ ਤੁਸੀਂ ਪਹੁੰਚਾ ਸਕਦੇ ਹੋ ਕਿਸੇ ਪੋਲੀਟੀਸ਼ੀਅਨ ਨੂੰ ਇਲੈਕਟ ਕਰਕੇ, ਔਰ ਸਭ ਤੋਂ ਵੱਡਾ ਨੁਕਸਾਨ ਉਹਨੂੰ ਪਹੁੰਚਾ ਸਕਦੇ ਹੋ ਉਹਨੂੰ ਕੁਰਸੀ ਤੋਂ ਲਾ ਕੇ. ਤੁਹਾਡੇ ਕੋਲ
ਤੁਹਾਡੀ ਗੱਲ ਵਿਚਾਲੇ ਫਿਰ 4 ਸਾਲ ਲਈ ਤਾਂ ਬਹਿ ਗਿਆ ਨਾ.
ਸਰ ਉਹ ਤਾਂ ਯੂ ਹੈਵ ਟੂ ਟੇਕ ਦੈਟ ਚਾਂਸ, ਉਹਨੂੰ ਮੌਕਾ ਤਾਂ ਦੇਣਾ ਪਏਗਾ ਨਾ. ਯੂਨੀਵਰਸਿਟੀ ਕਿਹੜੀ ਰਾਤੋ ਰਾਤ ਬਣ ਜਾਏਗੀ?
ਮੌਕਾ ਤਾਂ ਜੀ ਸਾਰਿਆਂ ਨੂੰ ਦਿੰਦੇ ਹਾਂ. ਕਿਹੜਾ ਕਿਹੜਾ ਪੋਲੀਟੀਸ਼ੀਅਨ ਤੁਹਾਡੇ ਡੋਰ ਤੇ ਆ ਕੇ ਤੁਹਾਨੂੰ ਪ੍ਰੋਮਿਸ ਨਹੀਂ ਕਰਦਾ?
ਇੰਸ਼ੋਰੈਂਸ ਦੀ ਤਾਂ ਗੱਲ ਅੱਗੇ ਵੱਧ ਰਹੀ ਹੈ. ਇੰਸ਼ੋਰੈਂਸ ਦੇ ਵਿੱਚ ਤੇ ਉਹ ਬਿੱਲ ਸੈਕੰਡ ਰੀਡਿੰਗ ਚ ਆਇਆ. ਅਸੀਂ ਪਰਮਗਿੱਲ ਸਾਹਿਬ ਦੇ ਨਾਲ ਰੀਸੈਂਟ ਇੰਟਰਵਿਊ ਕੀਤਾ ਸੀਗਾ, ਆਪਣੇ ਅਮਰਜੀਤ ਸੰਧੂ ਸਾਹਿਬ, ਪ੍ਰਭੀ ਸਰਕਾਰੀਆ ਸਾਹਿਬ, ਇਹਨਾਂ ਨਾਲ ਅਸੀਂ ਇਨ ਟੱਚ ਹੈ. ਇੰਸ਼ੋਰੈਂਸ ਦੀ ਤਾਂ ਗੱਲ ਅੱਗੇ ਵੱਧ ਰਹੀ ਹੈ ਕਿ ਉਹ ਸੈਕੰਡ ਰੀਡਿੰਗ ਚਾਹੇ ਇੰਸ਼ੋਰੈਂਸ ਦੇ ਵਿੱਚ ਤੇ ਆਟੋ ਇੰਸ਼ੋਰੈਂਸ. ਉਹ ਕਹਿੰਦੇ ਕਿ ਅਸੀਂ ਜ਼ਰੂਰ ਇਹਦੇ ਵਿੱਚ ਕੁਛ ਨਾ ਕੁਛ ਕਰਾਂਗੇ. ਦੂਸਰਾ ਜਿਹੜਾ ਜੀ ਉਹ, ਲੇਕਿਨ ਤੁਸੀਂ ਹੈਲਥ ਕੇਅਰ ਦਾ ਪੁੱਛੋ ਨਾ ਉਹਨਾਂ ਨੂੰ ਕਿ ਹੋਸਪਿਟਲ ਦੇ ਕੋਈ ਵਾਅਦਾ ਕੋਈ ਕਰ ਹੀ ਨਹੀਂ ਰਿਹਾ. ਦੱਸ ਦਿਓ ਮੈਨੂੰ ਕੋਈ ਪਾਰਟੀ ਵਾਅਦਾ ਕਰ ਰਹੀ ਹੋ ਕਿ ਅਸੀਂ ਇੱਥੇ ਹੋਸਪਿਟਲ ਜਿਹੜਾ ਜੀ ਉਹ ਬਣਾਵਾਂਗੇ. ਔਰ ਜਦ ਉਹ ਵਾਅਦਾ ਕਰਦੇ ਨੇ, ਅਸੀਂ ਤਾਂ ਫਿਰ ਮੀਡੀਆ, ਸਾਡਾ ਕੰਮ ਇਹੀ ਹੈ ਨਾ ਸਰ. ਅਸੀਂ ਬੈਠੇ ਹਾਂ, ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪੁੱਛਾਂਗੇ ਕਿ ਦੱਸੋ ਪੈਸੇ ਕਿੰਨੇ ਐਲੋਕੇਟ ਕਰ ਰਹੇ ਹੋ. ਉਹ ਵਾਅਦਾ ਇਕੱਲਾ ਨਾ ਥੋੜ੍ਹੀ ਅਸੀਂ ਚੁੱਪ ਕਰਕੇ ਬੈਠ ਜਾਣਾ. ਅਸੀਂ ਕਹਾਂਗੇ ਜੀ ਪੈਸੇ ਦੱਸੋ ਕਿੰਨੇ ਆ, ਸਿਟੀ ਨਾਲ ਤੁਹਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਉਹ ਦੱਸੋ, ਸਿਟੀ ਨੇ ਕੋਈ ਜ਼ਮੀਨ ਤੁਹਾਨੂੰ ਦੱਸੀ ਹੈ ਜਾਂ ਤੁਸੀਂ ਕੋਈ ਜ਼ਮੀਨ ਮਾਰਕ ਕੀਤੀ ਹੈ? ਇਕੱਲਾ ਅਨਾਊਂਸ ਕਰਨ ਤੋਂ ਥੋੜ੍ਹੀ ਅਸੀਂ ਚੁੱਪ ਕਰ ਜਾਂਗੇ. ਉਹ ਸਾਰੀਆਂ ਗੱਲਾਂ ਉਹਨਾਂ ਨੂੰ ਪੁੱਛੀਆਂ ਜਾਣਗੀਆਂ ਕਿ ਦੱਸੋ ਇਹ ਕਿੱਥੇ ਕਿੰਨੇ ਪੈਸੇ ਤੁਸੀਂ ਦੇ ਰਹੇ ਹੋ, ਇਹਨੂੰ ਤੁਸੀਂ ਕਿਹਾ ਵਾਕਈ ਆਪਣੇ ਪਲੈਟਫਾਰਮ ਤੇ ਵੀ ਲਿਖਿਆ ਹੈ, ਜਿਹੜਾ ਤੁਸੀਂ ਪਲੈਟਫਾਰਮ ਅਨਾਊਂਸ ਕਰ ਰਹੇ ਹੋ ਉਹਦੇ ਤੇ ਵੀ ਕਿਤੇ ਲਿਖਿਆ ਹੈ ਕਿ ਉਦਾਂ ਹੀ ਇੱਥੇ ਅੱਗੇ ਗੱਲਾਂ ਕਰੀ ਜਾ ਰਹੇ ਹੋ? ਸਾਰੀਆਂ ਚੀਜ਼ਾਂ ਅਸੀਂ ਪੁੱਛ ਕੇ ਤੁਹਾਡੇ ਸਾਹਮਣੇ ਕਰ ਦਿਆਂਗੇ ਕਿ ਆਹ ਦੱਸੋ ਜੀ ਆਹ ਚੀਜ਼ ਹੈ. ਹਾਂ, ਪਰ ਉਹਦੇ ਮੁਤਾਬਿਕ ਫਿਰ ਉਹਨਾਂ ਨੂੰ ਪਾਵਰ ਵੀ ਉਹਦੇ ਮੁਤਾਬਿਕ ਦਿਓ. ਜੇ ਤੇਜਪਾਲ ਸਾਹਿਬ ਅਸੀਂ ਕੰਮ ਕਰਾਂਗੇ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੰਮ ਹੋਣਗੇ ਹੋਣਗੇ 100% ਹੋਣਗੇ. ਅਬ ਤੁਹਾਡੇ ਸਾਹਮਣੇ $125-126 million ਦੀ ਫੰਡਿੰਗ ਹੋਈ ਹੈ. ਇਹਨਾਂ ਨੇ ਵਾਅਦਾ ਕੀਤਾ ਸੀ ਫ੍ਰੈਂਕੋਫੋਨ ਯੂਨੀਵਰਸਿਟੀ ਬਣਾਵਾਂਗੇ. ਜਿਨ੍ਹਾਂ ਨੂੰ ਚਾਹੀਦੀ ਸੀ ਫ੍ਰੈਂਕੋਫੋਨ
ਯੂਨੀਵਰਸਿਟੀ,
ਹਾਂਜੀ,
ਆਪਣੇ ਪੋਲੀਟੀਸ਼ੀਅਨਾਂ ਨੂੰ ਤਾਂ ਸੈਰ ਕਰਾ ਦੋ ਬਾਹਰਲੇ ਕੰਟਰੀਆਂ ਦੀ, ਉਹੀ ਬਹੁਤ ਆ. ਪਬਲਿਕ ਲਈ ਉਹ ਕੁਛ ਨਹੀਂ ਕਰਦੇ.
ਚਲੋ ਫਿਰ ਜੇ ਸੈਰ ਕਰਾ
ਦੇ, ਮੈਂ ਤਾਂ ਹੁਣ ਇਹੀ ਕਹਿ ਸਕਦਾ ਕਈਆਂ ਨੂੰ ਗੁੱਸਾ ਲੱਗੂਗਾ. ਪਰ ਹੁਣ ਤੁਸੀਂ ਇਹ ਦੇਖ ਲਓ, ਚਾਈਨਾ ਨੂੰ ਜਾਂਦੇ ਡੈਲੀਗੇਸ਼ਨਾਂ ਲੈ ਕੇ.
ਮੈਂ ਤੇ ਕਹਿ ਰਿਹਾ ਕਿ ਅਸੀਂ ਤਾਂ ਪੈਟ੍ਰਿਕ ਬਰਾਊਨ ਸਾਹਿਬ ਨੂੰ ਉੱਥੇ ਮੈਂ ਫੋਨ ਕੀਤੇ ਆ, ਔਰ ਮੈਂ ਪੁੱਛ ਰਿਹਾ ਪੈਟ੍ਰਿਕ ਬਰਾਊਨ ਸਾਹਿਬ ਨੂੰ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇਸ ਹਫਤੇ ਆਉਣਗੇ, ਹਜੇ ਮੈਨੂੰ ਜਵਾਬ ਨਹੀਂ ਆਇਆ ਉਹਨਾਂ ਦਾ. ਮੈਂ ਤਾਂ ਹੁਣ ਪੁੱਛਣਾ ਚਾਹੁੰਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ,
ਜਿਹੜਾ ਤੁਸੀਂ ਇੰਡੀਆ ਦੇ ਲਗਾਇਆ ਇਹਨੇ.
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਤੁਹਾਨੂੰ ਆਉਂਦੀ ਹੋਰ ਕਹਿ ਰਹੀ
ਹਾਂ. ਆਈ ਡੋਂਟ ਨੋ ਕਿ ਉਹ ਆਪਦੇ ਪਰਸਨਲ ਤੇ ਜਾਂਦੇ ਆ ਕਿ ਟੈਕਸਪੇਅਰ ਤੇ ਜਾਂਦੇ ਆ. ਮੋਸਟਲੀ ਉਹ ਟੈਕਸਪੇਅਰ ਤੇ ਹੀ ਬੋਝ ਪੈਂਦਾ.
ਸਰ ਮੈਂ ਸਾਰੀ ਗੱਲ ਤੁਹਾਡੇ ਤੋਂ ਪਹਿਲਾਂ ਪੁੱਛਣ ਨੂੰ ਤਿਆਰ ਹਾਂ. ਮੈਂ ਤੇ ਉਹਨਾਂ ਨੂੰ ਫੋਨ ਕੀਤਾ ਹੈ, ਮੈਂ ਤੁਹਾਨੂੰ ਔਨ ਰੈਕੋਰਡ ਬੋਲ ਰਿਹਾ. ਆਈ ਕਾਲਡ ਹਿਮ, ਉਹਨਾਂ ਨੇ ਐਕਨੋਲੇਜ ਕੀਤਾ ਹੈ ਕਿ ਯੁਧਵੀਰ ਤੇਰੀ ਕਾਲ ਮਿਸ ਹੋਈ ਹੈ. ਮੈਂ ਕਿਹਾ ਜੀ ਮੈਂ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ. ਉਹ ਕਹਿੰਦੇ ਜੀ ਮੈਂ ਅੱਜ ਕੱਲ੍ਹ ਜਾ ਰਿਹਾ ਸ਼ੋਅ ਦੇ ਉੱਤੇ. ਮੈਨੂੰ ਹਜੇ ਕਨਫਰਮੇਸ਼ਨ ਆਏਗੀ, ਮੈਂ ਤੁਹਾਨੂੰ ਦੱਸ ਦਿਆਂਗਾ. ਮੈਂ ਤਾਂ ਖੁਦ ਕਹਿ ਰਿਹਾ ਆਓ ਟੀਵੀ ਤੇ, ਚੈਨਲ ਵਾਈਜ਼ ਤੇ ਆ ਜਾਓ, ਲਾਈਵ ਗੱਲ ਕਰੀਏ. ਤੁਸੀਂ ਇੰਡੀਆ ਗਏ ਹੋ, ਦੱਸੋ ਜੀ ਕੀ ਫਾਇਦਾ ਉੱਥੋਂ ਹੋਇਆ ਸਾਨੂੰ ਇੰਡੀਆ ਜਾ ਕੇ. ਆ ਕੇ ਦੱਸੋ ਸਾਨੂੰ, ਸਮਝਾਓ. ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਪੈਸਾ ਕਿੱਦਾਂ ਲੱਗਾ.
ਮੈਨੂੰ ਆਲਮੋਸਟ 40 ਸਾਲ ਹੋ ਚੱਲੇ ਜਦੋਂ ਕਾਇ ਸੀ, ਕਦੇ ਨਹੀਂ ਸੁਣਿਆ ਸੀ ਕੋਈ ਡੈਲੀਗੇਸ਼ਨ ਇੰਡੀਆ ਨੂੰ ਜਾ ਰਿਹਾ ਕੁਛ ਆ ਰਿਹਾ. ਜਦੋਂ ਆਪਣੇ ਪੋਲੀਟੀਸ਼ੀਅਨ ਆਉਣੇ ਸ਼ੁਰੂ ਹੋਏ ਆ, ਉਹ ਪੋਲੀਟੀਸ਼ੀਅਨ ਸੌ ਮਗਰੋਂ ਚੱਕਦੇ ਆ ਪਹਿਲਾਂ ਇੰਡੀਆ ਨੂੰ ਭੱਜ ਲੈਂਦੇ ਆ.
ਹਾਂ ਤੇ ਅਸੀਂ ਤਾਂ ਤਿਆਰ, ਸਰ ਅਸੀਂ ਤਾਂ ਕਹਿ ਰਹੇ ਹਾਂ ਅਸੀਂ ਤਿਆਰ ਆ ਪੁੱਛਣ ਨੂੰ. ਪਰ ਜਦੋਂ ਅਸੀਂ
ਅਸੀਂ ਲੋਕ ਇੰਡੀਆ ਤੋਂ ਭੱਜ ਕੇ ਇੱਥੇ ਨੂੰ ਆਏ ਆ, ਇੰਡੀਆ ਨੇ ਉੱਥੇ ਸਾਨੂੰ ਕੀ ਦੇਣਾ ਹੁਣ? ਆਈ ਹੈਵ ਨੋ ਆਈਡੀਆ.
ਠੀਕ ਹੈ, ਬਹੁਤ ਸ਼ੁਕਰੀਆ. ਥੈਂਕ ਯੂ ਸਰ.
ਥੈਂਕ ਯੂ ਜੀ.
ਥੈਂਕ ਯੂ. ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਹੈਡ.
ਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ.
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ.
ਯੁਧਵੀਰ ਜੀ, ਪਹਿਲੀ ਗੱਲ ਤਾਂ ਮੈਂ ਤੁਹਾਡੇ ਤੋਂ ਹੁਣ ਵੀ ਸੁਣ ਕੇ ਆ ਰਿਹਾ ਇੰਸ਼ੋਰੈਂਸ ਬਾਰੇ ਕਿ ਸ਼ਾਇਦ ਕੁਛ ਮਸਲਾ ਹੱਲ ਹੋ ਜਾਵੇ. ਯੁਧਵੀਰ ਜੀ, ਤੁਹਾਡੀ ਗੱਲ ਆਪਣੀ ਜਗ੍ਹਾ ਤੇ ਠੀਕ ਹੈ, ਪਰ ਇੰਸ਼ੋਰੈਂਸ ਤੋਂ ਵਿਨ ਕਰਨਾ ਬੜਾ ਮੁਸ਼ਕਲ ਹੈ. ਉਹ ਵਜ੍ਹਾ ਇਹ ਹੈ, ਇਹ ਮੇਰੀ ਆਪਣੀ ਓਪੀਨੀਅਨ ਹੈ, ਮੈਂ ਕਿਸੇ ਗੱਲ ਕਿਸੇ ਤੇ ਨਹੀਂ ਠੋਕ ਰਿਹਾ. ਉਹ ਇਸ ਤਰ੍ਹਾਂ ਯੁਧਵੀਰ ਜੀ, ਜਿਸ ਤਰ੍ਹਾਂ ਤੁਸੀਂ ਯਾਦ ਹੋਏਗਾ ਕਿ ਮਿਨੀਮਮ ਵੇਜਿਸ ਦਾ ਕਿੱਸਾ ਸ਼ੁਰੂ ਹੋਇਆ ਸੀ, ਹਜੇ $14 ਹੋਏ ਨਹੀਂ ਸੀ ਯੁਧਵੀਰ ਜੀ, ਲੇਕਿਨ ਜਦ ਉਹਨਾਂ ਨੇ ਥੋੜ੍ਹੀ ਬਹੁਤੀ ਗੱਲਬਾਤ ਚੱਲ ਰਹੀ ਸੀ, ਉਦੋਂ ਉਹਨਾਂ ਨੇ ਹੈ ਜੀ, ਹਰ ਚੀਜ਼ ਦੇ ਵਿੱਚ, ਚਾਹੇ ਕੋਈ ਵੀ ਰੈਸਟੋਰੈਂਟ ਹੈ, ਕੋਈ ਵੀ ਬਿਜ਼ਨਸਮੈਨ ਆ, ਮੈਂ ਨੀ ਕਹਿੰਦਾ ਵੀ ਉਹ ਕੋਈ ਵੀ ਜਿਹੜਾ ਬਿਜ਼ਨਸਮੈਨ ਆ ਜਿਹਦੇ ਵਿੱਚ ਉਹ ਆਪਣੀ ਪਾਕਟ ਤੋਂ ਪੈਸੇ ਕਿੱਦਾਂ ਦੇ ਦੇਗਾ, ਉਹਨੇ ਆਖਿਰ ਕੱਢਣੇ ਕੰਜ਼ਿਊਮਰ ਤੋਂ, ਜੋ ਵੀ ਉਹਦਾ ਕਲਾਇੰਟ ਹੈ, ਵਰਕਰ ਹੈ, ਜੋ ਵੀ ਹੈ, ਜਿਹੜੀ ਵੀ ਉਹਦੀ ਤਨਖਾਹ ਕੱਢਣੀ ਉਹ ਮੇਰੇ ਤੁਹਾਡੇ ਵਰਗੇ ਤੋਂ ਕੱਢਣੀ ਹੈ। ਫਿਰ ਜਦ 14 ਦਿਨ ਹੋ ਗਏ, ਉਸ ਤੋਂ ਬਾਅਦ ਉਹਨਾਂ ਨੇ ਨੈਕਸਟ ਹਾਈਕ ਹੋਰ ਕਰ ਦਿੱਤੀ, ਤੇ ਗੱਲ ਫਾਇਦਾ ਤਾਂ 14 ਦਿਨਾਂ ਦਾ ਹੋਇਆ ਹੀ ਨਹੀਂ ਯੂਡੀ ਪੀ। ਤੁਸੀਂ ਇਹ ਵੇਖੋ ਕਿ ਅੱਜ $100 ਦੇ ਵਿੱਚ ਤੁਸੀਂ ਜੇ ਕਿਸੇ ਨੋ ਫ੍ਰਿਲ ਪ੍ਰੈਸ਼ਕੋ ਕਿਧਰੇ ਵੀ ਜਾਂਦੇ, $100 ਚ ਕੀ ਬਾਏ ਕਰ ਸਕਦੇ ਹੋ? ਕੁਛ ਵੀ ਨਹੀਂ। ਜਾਂ ਮੈਂ 80s ਦੇ ਵਿੱਚ ਆਇਆ ਸੀ, ਉਹਦੇ ਵਿੱਚ $100 ਚ ਬੱਗੀ ਲੋਡਡ ਲਿਆਉਂਦੇ ਹੁੰਦੇ ਸੀ ਗਰੋਸਰੀ ਦੀ ਕਰਕੇ, ਜਿਹੜੀ ਫੁੱਲ ਸਾਈਜ਼ ਬੱਗੀ ਹੁੰਦੀ ਹੈ। ਹੁਣ ਇਹ ਛੱਡੋ ਇਸ ਗੱਲ ਨੂੰ, ਆਪਾਂ ਦੂਸਰੀ ਤੇ ਚੱਲੀਏ, ਕਿਉਂਕਿ ਇੰਸ਼ੋਰੈਂਸ ਦਾ ਨਾ ਜੇ ਉਹ ਕਰ ਵੀ ਦੇਣਗੇ ਯੂਥ ਵਿੱਚ ਜੀ, ਕਿ ਅਸੀਂ 20%, 5%, 10% ਪੋਸਟਲ ਕੋਡ ਦੇ ਹਿਸਾਬ ਨਾਲ ਅਸੀਂ ਇਹਨੂੰ ਨੀਚੇ ਲੈ ਕੇ ਆਵਾਂਗੇ, ਉਹ ਜਿਸ ਦਿਨ ਉਹਨਾਂ ਨੂੰ ਮੇਕ ਸ਼ੋਰ ਹੋ ਗਿਆ ਨਾ 100% ਕਿ ਇਹ ਨੀਚੇ ਲਿਆਉਣਗੇ, ਉਹਨਾਂ ਨੇ 20% ਪਹਿਲਾਂ ਹੀ ਹਾਈਕ ਕਰ ਦੇਣੀ ਹੈ। ਉਸ ਤੋਂ ਬਾਅਦ ਜੇ 10% ਨੀਚੇ ਵੀ ਲਿਆਉਣਗੇ, ਉਹ ਉੱਥੇ ਈਵਨ ਹੋ ਜਾਣੀ ਹੈ, ਤਾਂ ਕੋਈ ਫਰਕ ਨਹੀਂ ਪੈਣਾ ਯੂਥ ਵਿੱਚ। ਅੱਛਾ, ਹੁਣ ਦੂਸਰੀ ਗੱਲ ਆ ਗਈ ਆਪਣੇ ਮੇਅਰ ਸਾਹਿਬ ਦੀ, ਯੂਥ ਵਿੱਚ ਮੇਅਰ ਸਾਹਿਬ ਇੰਡੀਆ ਜਾਂਦੇ ਆ ਨਹੀਂ ਜਾਂਦੇ ਆ, ਉਹ ਉਹਨਾਂ ਦੀ ਪ੍ਰੋਬਲਮ ਹੈ, ਮੈਨੂੰ ਨਹੀਂ ਪਤਾ ਕੀ ਕਰਦੇ, ਲੇਕਿਨ ਉਹਨਾਂ ਦਾ ਵੀ ਇੱਕ ਇਸ਼ੂ ਚੱਲ ਰਿਹਾ ਕਿ ਕੋਈ ਕੰਟਰੋਵਰਸੀ ਉਹਨਾਂ ਨੇ ਜਿਹੜਾ ਹੈਗਾ ਪੋਲੀਟੀਕਲ ਬਿਆਨ ਦੇਤਾ, ਮੈਨੂੰ ਨਹੀਂ ਪਤਾ ਵੀ ਉਹ ਸਹੀ ਹੈ ਜਾਂ ਗਲਤ ਹੈ। ਜੇ ਉਹਨਾਂ ਨੂੰ ਆਪਣੇ ਬਿਜ਼ਨਸ ਤੱਕ ਮਤਲਬ ਤਾਂ ਬਿਜ਼ਨਸ ਤੱਕ ਰਹਿਣ, ਇੰਡੀਆ ਦੀ ਪ੍ਰੋਬਲਮ ਦੇ ਵਿੱਚ ਉਹ ਆਪਣਾ ਕਾਹਨੂੰ ਜਿਹੜਾ ਹੈਗਾ ਕਹਿ ਲੈਂਦੇ ਵੀ ਆਪਣੀ ਇਨਪੁੱਟ ਕਰਨ ਦੀ ਲੋੜ ਹੀ, ਕਿਆ ਉਹ ਆਪਣੇ ਕੰਮ ਤੱਕ ਮਤਲਬ ਰੱਖਣ? ਮੈਨੂੰ ਨਹੀਂ ਪਤਾ ਜੀ ਇਹ ਕਿੱਥੋਂ ਤੱਕ ਸਹੀ ਹੈ ਯੂਥ ਵਿੱਚ ਜੀ, ਕਿੱਥੋਂ ਤੱਕ ਨਹੀਂ, ਇਹ ਤੁਸੀਂ ਹੁਣ ਦੱਸ ਹੀ ਦਓਗੇ। ਅਤੇ ਸੈਕੰਡ, ਥਰਡ ਯੂਥ ਵਿੱਚ ਜੀ, ਆਈ ਵਾਂਟ ਟੂ ਵਿਸ਼ ਮਾਈ ਸਨ ਅਮੀਰ ਚੌਹਾਨ ਹੈਪੀ ਬਰਥਡੇ ਟੂ ਹਿਮ। ਅੱਜ ਉਹ ਪੂਰੇ 25 ਸਾਲ ਦੇ ਹੋ ਗਏ ਮੇਰਾ ਛੋਟਾ ਬੇਟਾ, ਸੋ ਮੈਂ ਉਹਨਾਂ ਨੂੰ ਵਿਸ਼ ਕਰ ਰਿਹਾ ਆਪਣੇ ਬੇਟੇ ਨੂੰ ਕਿ ਬਾਕੀ ਸਭ ਠੀਕ ਠਾਕ ਹੈ। ਯੂਥ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਨੌਲੇਜ ਸਾਨੂੰ ਪ੍ਰੋਵਾਈਡ ਕਰਦੇ ਹੋ। ਜੇ ਹੋਰ ਮੇਰਾ ਕੋਈ ਕੁਐਸਚਨ ਹੋਇਆ ਮੈਂ ਤੁਹਾਨੂੰ ਕਾਲ ਕਰ ਲਾਂਗਾ ਨੈਕਸਟ ਪ੍ਰੋਗਰਾਮ। ਥੈਂਕ ਯੂ ਯੂਥ ਜੀ, ਆਲ ਦਾ ਬੈਸਟ, ਬਾਏ ਬਾਏ।
ਥੈਂਕ ਯੂ ਜੀ ਰਮੇਸ਼ਿੰਦਰ ਚੌਹਾਨ ਸਾਹਿਬ, ਤੁਹਾਨੂੰ ਵੀ ਔਰ ਬੇਟੇ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਇਸੇ ਤਰ੍ਹਾਂ ਬਲੈਸਿੰਗ ਰੱਖੇ, ਲੰਮੀ ਉਮਰ ਦੇ, ਸਿਹਤ ਦੇਵੇ। ਸੋ ਦੋਨਾਂ ਨੂੰ ਪਹਿਲਾਂ ਤੇ ਅਸੀਂ ਵਿਸ਼ਿਜ਼ ਦੇ ਦਿੰਦੇ ਹਾਂ। ਦੂਸਰੀ, ਯੈਸ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਸਾਹਿਬ ਨੇ CA ਦੇ ਖਿਲਾਫ ਜਿਹੜਾ ਇੰਡੀਆ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਹੈਗਾ, ਬਿਲਕੁਲ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ। ਹਰੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਨੇ CA ਦੇ, ਬਹੁਤ ਸਾਰੇ ਲੋਕ ਉਹਦੇ ਖਿਲਾਫ ਵੀ ਬਿਆਨ ਦੇ ਰਹੇ ਨੇ, ਲੇਕਿਨ ਉਹਨਾਂ ਨੇ ਦਿੱਤਾ ਹੈ, ਕੀ ਦਿੱਤਾ ਹੈ, ਕਿਉਂ ਦਿੱਤਾ ਹੈ, ਕੀ ਇਹਦੀ ਬੈਕਗਰਾਊਂਡ ਹੈ, ਬਿਲਕੁਲ ਜਦੋਂ ਅਸੀਂ ਇੰਟਰਵਿਊ ਕਰਾਂਗੇ। ਬਾਕੀ ਸਾਡੀ ਜ਼ਿਆਦਾ ਕੋਸ਼ਿਸ਼ ਤਾਂ ਇਹੀ ਹੋਏਗੀ ਕਿ ਅਸੀਂ ਬ੍ਰੈਂਪਟਨ ਦੇ ਮੁੱਦਿਆਂ ਦੇ ਉੱਤੇ ਗੱਲ ਕਰੀਏ, ਲੇਕਿਨ ਇੰਡੀਆ ਟੂਰ ਦੇ ਉੱਤੇ ਕੀ ਉਹਨਾਂ ਨੇ ਪਾਇਆ, ਕੀ ਖੋਇਆ, ਔਰ CA ਦੇ ਬਾਰੇ ਵੀ ਕਲੈਰਿਟੀ ਜ਼ਰੂਰ ਲੈ ਲਾਂਗੇ। ਹਰਨੇਕ ਸਾਹਿਬ ਤੁਸੀਂ ਆਉਂਦੇ ਰਹੋ ਜੀ, ਹਰਨੇਕ ਜੀ ਗੋ ਐਡ।
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਮੇਰਾ ਮੈਂ ਹਰਨੇਕ ਸਿੰਘ ਜੀ। ਮੈਂ ਇਹ ਕਹਿੰਦਾ ਜੀ, ਦੇਖੋ ਤੁਸੀਂ ਕਹਿੰਦੇ ਵੀ ਆਪਾਂ ਉਸ ਪਾਰਟੀ ਨੂੰ ਵੋਟਾਂ ਪਾਈ ਜਿਹੜੇ ਸਾਡੇ ਨਾਲ ਪ੍ਰੋਮਿਸ ਕਰੇ ਵੀ ਅਸੀਂ ਬ੍ਰਾਹਮਣ ਹੋਸਪਿਟਲ ਲੈ ਕੇ ਆਵਾਂਗੇ, ਯੂਨੀਵਰਸਿਟੀ ਲੈ ਕੇ ਆਵਾਂਗੇ। NDP ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਹੋਸਪਿਟਲ ਵੀ ਫੁੱਲ ਫਿਲ ਲੈ ਕੇ ਆਵਾਂਗੇ ਤੇ ਯੂਨੀਵਰਸਿਟੀ ਜਾਵਾਂਗੇ। ਉਹਨਾਂ 3 ਸੀਟਾਂ ਜਿੱਤੀਆਂ, ਪਰ ਜੇ ਉਹ 5 ਦੀ 5 ਵੀ ਆਪਾਂ ਜਿਤਾਉਂਦੇ, ਜੇ NDP ਪਾਵਰ 'ਚ ਨਹੀਂ ਆਉਂਦੀ ਇੰਟਾਰੀਓ ਵਿੱਚ, ਤਾਂ ਉਹ ਕਿਸ ਤਰ੍ਹਾਂ ਹੋਸਪਿਟਲ ਬਣਾ ਸਕਦੇ ਆ? ਪ੍ਰੋਬਲਮ ਤਾਂ ਇਹ ਆ, ਆਪਾਂ ਬ੍ਰਾਹਮਣ ਯੂਨੀਅਨ ਸਾਰੇ ਇੱਕਾ ਕਰ ਲਾਂਗੇ ਆਪਾਂ ਵੀ ਇਸ ਪਾਰਟੀ ਨੂੰ ਵੋਟਾਂ ਪਾਉਣੀਆਂ ਪਏ, ਲਿਬਰਲ ਨੂੰ ਪਾਉਣੀਆਂ ਪਏ, PC ਨੂੰ ਪਾਉਣੀਆਂ ਪਏ, ਉਹ ਆਪਣੇ ਪ੍ਰੋਮਿਸ ਕਰਦੇ ਆ। ਜੇ ਉਹ ਪਾਰਟੀ ਪ੍ਰੋਵਿੰਸ ਦੇ ਵਿੱਚ ਪਾਵਰ 'ਚ ਹੀ ਨਾ ਆਊ, ਤਾਂ ਉਹ ਕਿਸ ਤਰ੍ਹਾਂ ਬਣਾਉਂਦੇ ਹੋਸਪਿਟਲ?
ਸਰ ਅਸੀਂ ਬ੍ਰੈਂਪਟਨ, ਦੇਖੋ ਬ੍ਰੈਂਪਟਨ ਦੇ ਵਿੱਚ ਤਾਂ ਗੱਲ ਕਰ ਹੀ ਰਹੇ, ਮੈਂ ਦੋਨੋਂ ਚੀਜ਼ਾਂ ਤੁਹਾਨੂੰ ਦੱਸਦਾ। ਪਹਿਲਾਂ ਇੱਥੋਂ ਸ਼ੁਰੂਆਤ ਕਰ ਲੈਂਦੇ, ਜਿਸ ਦਿਨ ਉੱਥੇ ਉਹਨਾਂ ਨੇ NDP ਨੇ ਅਨਾਊਂਸਮੈਂਟ ਕੀਤੀ ਸੀ, ਉਹਨਾਂ ਦੀ ਅਨਾਊਂਸਮੈਂਟ ਫਲੋਡ ਸੀਗੀ, ਮੈਂ ਗੱਲ ਓਪਨਲੀ ਕਹਿਣਾ ਚਾਹੁੰਦਾ। ਕਿਉਂ? ਕਿਉਂਕਿ ਜਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਿਟੀ ਦੇ ਨਾਲ ਗੱਲ ਕੀਤੀ ਹੈ, ਤੁਹਾਨੂੰ ਜਗ੍ਹਾ ਪਤਾ ਕਿੱਥੇ ਆ, ਤੁਸੀਂ ਫੰਡਿੰਗ ਐਲੋਕੇਟ ਕੀਤੀ ਹੈ, ਇਹਦੇ ਵਿੱਚ ਉਹ ਕੋਈ ਵੀ ਚੀਜ਼ਾਂ NDP ਕੋਲ ਨਹੀਂ ਸੀਗੀਆਂ। ਦੈਟ ਇਜ਼ ਪੁਆਇੰਟ ਨੰਬਰ 1 ਹਰਨੇਕ ਸਾਹਿਬ। ਪੁਆਇੰਟ ਨੰਬਰ 2 ਕੀ ਹੈ ਕਿ ਤੁਹਾਡੀ ਪਾਵਰ ਇਕੱਲੀ ਬ੍ਰੈਂਪਟਨ ਤੱਕ ਸੀਮਿਤ ਨਹੀਂ ਹੈ। ਪਾਵਰ ਜਿਹੜੀ ਹੈ, ਜੇ ਤੁਸੀਂ ਦੇਖੋ, ਸਰਕਾਰ GTA ਤੋਂ ਬਣਦੀ ਹੈ। ਕਿਉਂ ਬਣੀ? ਲਿਬਰਲ ਸਰਕਾਰ ਫੈਡਰਲ ਲੈਵਲ ਦੇ ਉੱਤੇ, CVC ਨੇ ਇੱਕ ਇੰਟਰਵਿਊ ਕੀਤਾ ਸੀ, ਉਹਦੇ ਵਿੱਚ ਮੈਂ ਵੀ ਉੱਥੇ ਹਾਜ਼ਰ ਸੀਗਾ, ਠੀਕ ਹੈ। ਉਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਇਸ ਕਾਰਨ ਬਣੀ ਹੈ ਕਿ ਲਿਬਰਲ ਪਾਰਟੀ ਨੇ 25 ਦੀਆਂ 25 ਸੀਟਾਂ ਕਲੀਨ ਸਵੀਪ ਉਹਨਾਂ ਨੇ ਟੋਰੋਂਟੋ ਦੇ ਵਿੱਚ ਕਰ ਦਿੱਤੀ, 25 ਦੀਆਂ 25 ਸੀਟਾਂ ਸਾਰੀਆਂ ਜਿੱਤ ਗਏ ਨੇ, ਜਿਹੜੀਆਂ 31 ਸੀਟਾਂ ਟੋਰੋਂਟੋ ਏਰੀਆ ਤੋਂ ਬਾਹਰ ਦੀਆਂ ਸੀਗੀਆਂ, ਜਿਹਨੂੰ ਅਸੀਂ 905 ਕਹਿ ਲੈਂਦੇ ਹਾਂ, ਉਹ ਜਿਹੜੀਆਂ 31 ਸੀਟਾਂ ਸੀ 31, ਉਹਦੇ ਵਿੱਚੋਂ ਵੀ 23 ਸੀਟਾਂ ਉਹ ਜਿੱਤ ਗਏ ਨੇ। ਸੋ ਜੇ ਇੰਨੀ ਵੱਡੀ ਤਾਦਾਦ 'ਚ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਹਰਨੇਕ ਸਾਹਿਬ ਜਿੱਤ ਹਾਸਲ ਕੀਤੀ ਹੈ, ਇਹ ਕਾਰਨ ਹੈ ਕਿ ਉਹਨਾਂ ਨੇ ਫੈਡਰਲ ਲੈਵਲ ਦੇ ਵਿੱਚ ਸਰਕਾਰ ਬਣਾ ਲਈ। ਚਾਹੇ ਅਲਬਰਟਾ 'ਚ ਕੋਈ ਨਹੀਂ ਬਣੀ, ਉਹਨਾਂ ਦੀ ਸੀਟ ਹੀ ਨਹੀਂ ਆਈ ਕੋਈ, ਚਾਹੇ ਸਸਕੈਚੂਅਨ ਸੀਟ ਉਹਨਾਂ ਦੀ ਕੋਈ ਨਹੀਂ ਆਈ, ਲੇਕਿਨ ਉਹਦੇ ਬਾਵਜੂਦ ਇਸ ਕਾਰਨ ਬਣਾਈ ਹੈ। ਸਰ, ਸਾਰੇ ਗ੍ਰੇਟਰ ਟੋਰੋਂਟੋ ਏਰੀਆ 'ਚ 7 ਮਿਲੀਅਨ ਦੀ ਪਾਪੂਲੇਸ਼ਨ ਹੈ। ਅੱਜ ਸੁਣੋ, ਨੰਬਰ ਸੁਣੋ ਨਾ ਤੁਸੀਂ ਧਿਆਨ ਨਾਲ, ਸਾਰੇ GTA 'ਚ ਪਾਪੂਲੇਸ਼ਨ ਕਿੰਨੀ ਹੈ? 7 ਮਿਲੀਅਨ। ਅਗਲੇ 10 ਸਾਲਾਂ 'ਚ ਕਿੰਨੀ ਹੋਣੀ ਹੈ? 8.3 ਮਿਲੀਅਨ। ਤੁਹਾਨੂੰ ਮੈਂ ਸਾਰੇ ਅੰਕੜੇ ਹੁਣੇ ਦੇਈ ਜਾ ਰਿਹਾ। ਹੁਣ ਇਹ ਜਿਹੜੀ ਇੱਕ 7 ਮਿਲੀਅਨ ਦੀ ਪਾਪੂਲੇਸ਼ਨ ਹੈ, ਜੇ ਅਸੀਂ ਕਮਿਊਨਿਟੀ ਦੀ ਗੱਲ ਪਲਾਂਟੇਸ਼ਨ ਕਮਿਊਨਿਟੀ ਇਹਦੇ ਵਿੱਚੋਂ ਘੱਟੋ ਘੱਟ 8 ਤੋਂ 9 ਲੱਖ ਸੈਂਸਿਸ ਦੱਸ ਰਿਹਾ। ਮੇਰੇ ਮੰਨਣ ਮੁਤਾਬਿਕ ਘੱਟੋ ਘੱਟ ਅਸੀਂ 1 ਮਿਲੀਅਨ ਹੋਵਾਂਗੇ। ਆ ਸਾਰੇ ਸਟੂਡੈਂਟ ਵੀ ਹੈਗੇ ਆ, ਹੋਰ ਵੀ ਬੜੇ ਸਾਰੇ ਲੋਕ ਨੇ। ਜਿਹੜੀ ਹਰ 7ਵਾਂ ਬੰਦਾ ਅੱਜ ਦੇਸੀ ਹੈ, ਇੱਕ ਤਰ੍ਹਾਂ ਦੇ ਨਾਲ ਸਾਊਥ ਏਸ਼ੀਅਨ ਹੈ, ਹਰ 7ਵਾਂ ਬੰਦਾ ਇੱਥੇ ਜੀ ਟੀ ਏ ਦੇ ਵਿੱਚ, ਠੀਕ ਹੈ। ਇੰਨੀ ਵੱਡੀ ਤਾਕਤ ਹੋਵੇ, ਇੰਨੇ ਔਰ ਅਸੀਂ ਬੜੇ ਵਾਈਬ੍ਰੈਂਟ ਕਮਿਊਨਿਟੀ ਹਾਂ। ਅਸੀਂ ਹਰ, ਤੁਸੀਂ ਮਾਰਕਮ ਚਲੇ ਜਾਓ, ਸਕਾਰਬਰੋ ਚਲੇ ਜਾਓ, ਟੋਰੋਂਟੋ ਚਲੇ ਜਾਓ, ਵੌਨ ਚਲੇ ਜਾਓ, ਤੁਸੀਂ ਬ੍ਰੈਂਪਟਨ ਆ ਜਾਓ, ਮਿਸੀਸਾਗਾ, ਓਕਵਿਲ ਤੋਂ ਤਾਂ ਕੈਬਨਿਟ ਮੰਤਰੀ ਹੋ ਗਏ ਨੇ ਸਾਡੇ ਕੋਲ ਹੁਣ ਫੈਡਰਲ ਲੈਵਲ ਤੇ। ਸਾਡੀ ਪਾਵਰ ਦੇਖੋ ਓਕਵਿਲ ਦੇ ਵਿੱਚ ਕਿੰਨੀ ਹੋ ਗਈ, ਅਨੀਤਾ ਨੰਦ ਜੀ ਓਕਵਿਲ ਤੋਂ ਨੇ। ਸਾਡੀ ਬਰਲਿੰਗਟਨ ਚਲੇ ਜਾਓ, ਉਹ ਹੈਮਿਲਟਨ ਤੱਕ ਕਿੱਥੇ ਤੱਕ ਤੇ ਆਪਣੀ ਵਸੋਂ ਹੋ ਗਈ ਹੈ। ਸਾਨੂੰ ਟੀਵੀ ਦੇ ਉੱਤੇ ਕਾਲ, ਇੱਕ ਦਿਨ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਚੈਨਲ ਵਾਈ ਦੇ ਉੱਤੇ, ਪਹਿਲੀਆਂ 4 ਕਾਲ, ਇੱਕ ਵੈਂਕੂਵਰ ਤੋਂ, ਐਡਮਿੰਟਨ ਤੋਂ, ਇੱਕ ਕੈਲਗਰੀ ਤੋਂ, 4ਥੀ ਕਾਲ ਅਮਰੀਕਾ ਤੋਂ। ਮੈਂ ਬਲਕਿ ਮਜ਼ਾਕ ਕਰ ਰਿਹਾ ਸੀ, ਮੈਂ ਕਿਹਾ 4 ਕਾਲਾਂ ਆਈਆਂ ਪਹਿਲੀਆਂ, ਅੱਜ 4ਾਂ ਦੀਆਂ 4ਾਂ ਹੀ ਬਾਹਰੋਂ, ਕੋਈ ਟੋਰੋਂਟੋ ਤੋਂ ਕਾਲ ਹੀ ਨਹੀਂ ਆਈ ਕੋਈ ਹਜੇ। ਸੋ ਆਪਣੀ ਪਾਵਰ ਨੂੰ ਪਹਿਚਾਣੋ, ਅਹਿਸਾਸ ਕਰੋ, ਸਾਡੇ ਕੋਲ ਬੜੀ ਪਾਵਰ ਹੈ, ਤਾਕਤ ਹੈ। ਸੋ ਜੇ ਅਸੀਂ ਔਰ ਇਹਨੂੰ ਅਹਿਸਾਸ ਕਰਾਂਗੇ, ਇੱਥੇ ਅਸੀਂ ਜੀ ਟੀ ਏ ਸਭ ਕੁਝ ਕਰਵਾ ਸਕਦੇ ਹਾਂ। ਸਰ ਇੱਕ ਗੱਲ ਮੈਂ ਤੁਹਾਨੂੰ ਹਾਂ, ਲੇਕਿਨ ਵਿਦ ਡਿਊ ਰਿਸਪੈਕਟ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਮੈਂ ਗੱਲ ਕਹਿੰਦਾ ਹੁੰਦਾ ਨਾ, ਲੀਡਰ ਓਨੈਸਟ ਹੋਵੇ, ਲੀਡਰ ਦਲੇਰ ਹੋਵੇ ਤੇ ਵਿਜ਼ਨ ਹੋਵੇ। ਹੁਣ ਜੇ ਮੈਂ ਜਾ ਕੇ ਮੈਂ MP ਬਣਨਾ, ਜੇ ਜਾ ਕੇ ਮੈਂ ਟੂਡੋ ਸਾਹਿਬ ਕੋਲ ਬੈਠਣਾ ਜਾਂ ਡਗਫੋਰਡ ਸਾਹਿਬ ਕੋਲ ਬੈਠਣਾ, ਜੇ ਤਾਂ ਮੈਂ ਇਹ ਕਹਿ ਦੇਵਾਂ ਜੀ ਪਹਿਲਾਂ ਤਾਂ ਦੇਖੋ ਜੀ ਮੈਨੂੰ MP MPPM ਮੇਰੀ ਤਾਂ ਕੈਬਨਿਟ ਪੋਜੀਸ਼ਨ ਪੱਕੀ ਕਰੋ। ਜੇ ਮੈਂ ਆਪਣੀ ਕੈਬਨਿਟ ਪੋਜੀਸ਼ਨ ਦੀ ਕਰਨ ਦੀ ਚੱਕਰ ਸ਼ਾਇਦ ਹੈ, ਤਾਂ ਫਿਰ ਮੈਂ ਤੁਹਾਡਾ ਕੰਮ ਕਿੱਥੋਂ ਕਰੂੰਗਾ ਹਰਨੇਕ ਸਾਹਿਬ? ਫਿਰ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ। ਜੇ ਮੈਂ ਇਹ ਕਹਿ ਦੇਵਾਂ ਕਿ ਜੀ ਹਾਂਜੀ ਮੈਨੂੰ ਮੇਰਾ ਕੋਈ ਵਾਕਫ ਬੰਦਾ, ਮੈਂ ਸੈਨੇਟਰ ਲਵਾਉਣਾ ਹੈ, ਫਿਰ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ। ਜਿਸ ਦਿਨ ਜਾ ਕੇ ਮੈਂ ਆਪਣੇ ਬੱਚਿਆਂ ਵਾਸਤੇ ਨੌਕਰੀਆਂ ਮੰਗ ਲਈਆਂ, ਜਾਂ ਮੈਂ ਆਪਣੀ ਵਾਈਫ ਵਾਸਤੇ, ਆਪਣੀ ਭੈਣ ਵਾਸਤੇ, ਆਪਣੇ ਭਰਾ ਵਾਸਤੇ, ਆਪਣੇ ਕਿਸੇ ਰਿਸ਼ਤੇਦਾਰ ਗੁਆਂਢੀ ਲਈ ਜਿੱਦਣ ਮੈਂ ਜਾ ਕੇ ਨੌਕਰੀ ਮੰਗ ਲਈ, ਉੱਦਣ ਫਿਰ ਮੈਂ ਤੁਹਾਡਾ ਕੰਮ ਨਹੀਂ ਕਰਾ ਸਕਦਾ। ਫਿਰ ਤੁਸੀਂ ਆਪਣਾ ਕੰਮ ਭੁੱਲ ਜਾਓ। ਸੋ ਜੇ ਤਾਂ ਜੇ ਜਾ ਕੇ ਉੱਥੇ, ਹਾਂ ਹੁਣ ਅਸੀਂ ਤੁਹਾਡੇ ਸਾਹਮਣੇ ਦੇਖ ਲਓ, ਹੁਣ ਅੱਜ ਅਸੀਂ ਓਪਨਲੀ ਐਲਾਨ ਕਰਦੇ ਹਾਂ, ਠੀਕ ਹੈ। ਕੱਲ੍ਹ ਦੀ ਗੱਲ ਮੈਂ ਜਦੋਂ ਕਰੂੰਗਾ ਤੁਹਾਨੂੰ ਉਦੋਂ ਵੀ ਦੱਸ ਦਿਆਂਗਾ। ਅਸੀਂ $1 ਦੀ ਕੋਈ ਫੰਡਿੰਗ, ਕੋਈ ਕਹਿ ਦੇਵੇ ਫੰਡਿੰਗ ਰੋਜ਼ ਅਨਾਊਂਸ, ਹੁਣ $600 ਮਿਲੀਅਨ ਦੀ ਫੰਡਿੰਗ ਅਨਾਊਂਸ ਹੋਈ ਹੈ ਫੈਡਰਲ ਸਰਕਾਰ ਵੱਲੋਂ, $600 ਮਿਲੀਅਨ ਦੀ ਫੰਡਿੰਗ। ਉਹ ਜਿਹੜੇ ਉਹਨਾਂ ਨੇ ਬੜੇ ਬੜੇ ਅਦਾਰੇ ਨੇ ਜਿਨ੍ਹਾਂ ਨੇ ਲੈ ਲਈ 10 ਮਿਲੀਅਨ, 50 ਮਿਲੀਅਨ, ਉਹ ਅੱਧੇ ਅਦਾਰੇ ਤਾਂ ਉੱਥੇ ਜਾ ਕੇ ਬੈਠ ਹੀ ਗਏ ਆ। ਮੀਡੀਆ ਦੇ ਅੱਧੇ ਅਦਾਰੇ ਤਾਂ ਜਾ ਕੇ ਫੈਸਲਾ ਕਰਨ 'ਚ ਬੈਠ ਗਏ ਵੀ ਪੈਸਾ ਕਿਹਨੂੰ ਦੇਣਾ, ਉਹਨਾਂ ਨੇ ਆਪਣੇ ਆਪ ਨੂੰ ਕਿਉਂ ਨਹੀਂ ਦੇਣਾ ਪੈਸਾ? ਮੀਡੀਆ ਦੇ ਕਈ ਅਦਾਰੇ ਜਾ ਕੇ ਉੱਥੇ ਬੈਠ ਗਏ ਕਿ ਜੀ ਹਾਂਜੀ ਅਸੀਂ ਪੈਸਾ ਕਿਹਨੂੰ? $600 ਮਿਲੀਅਨ ਫੈਡਰਲ ਸਰਕਾਰ ਨੇ ਅਨਾਊਂਸ ਕਰਤਾ, 600 ਮਿਲੀਅਨ ਥੋੜ੍ਹਾ ਥੋੜ੍ਹੀ ਆ। ਕਿਸੇ ਨੂੰ 10 ਮਿਲੀਅਨ 20 ਮਿਲੀਅਨ, ਚਲੋ ਜੀ ਉੱਥੇ ਰੇਵੜੀਆਂ ਦੀ ਤਰ੍ਹਾਂ ਦਾ ਪੈਸਾ ਵੰਡਿਆ ਜਾ ਰਿਹਾ ਅੱਜ ਦੀ ਡੇਟ 'ਚ। ਸੋ ਜੇ ਤਾਂ ਅਸੀਂ ਇਸ ਚੱਕਰ 'ਚ ਉਲਝ ਗਏ, ਕੋਈ ਸਾਨੂੰ ਫੈਡਰਲ ਲੈਵਲ ਦਾ ਕੋਈ ਮੈਨੂੰ ਆ ਕੇ ਔਨ ਦੀਅਰ ਕਹਿ ਦੇਵੇ, ਯੁੱਧਵੀਰ ਜਸਵਾਲ ਨੂੰ ਔਨ ਦੀਅਰ ਆ ਕੇ ਕਹਿ ਦੇਵੇ ਕਿ ਜੀ ਕਾਕਾ ਗੱਲ ਸੁਣ ਯੁੱਧਵੀਰ, ਬਹੁਤੀਆਂ ਗੱਲਾਂ ਨਾ ਕਰਿਆ ਕਰ ਇੱਥੇ ਚੈਨਲ ਵਾਏ ਅਤੇ ਰੇਡੀਓ 'ਤੇ, ਆਪਣੇ ਫਲਾਨੇ ਰਿਸ਼ਤੇਦਾਰ ਨੂੰ ਤੂੰ ਸਾਡੇ ਨੌਕਰੀ 'ਤੇ ਰਖਾਇਆ, ਅੱਜ ਤੋਂ ਬਾਅਦ ਜ਼ੁਬਾਨ ਆਪਣੀ ਬੰਦ ਕਰ ਲਾ, ਕਹਿ ਦੇਵੇ ਇੱਥੇ ਆ ਕੇ ਰੇਡੀਓ 'ਤੇ ਕਹਿ ਦੇਣ, ਏਅਰ ਦੇ ਉੱਥੇ ਉੱਥੇ ਆ ਕੇ ਕਹਿ ਦੇਣ ਕਿ ਕਾਕਾ ਫਲਾਨੇ ਨੂੰ ਨੌਕਰੀ 'ਤੇ ਲਵਾਇਆ ਤੂੰ, ਆਹ ਫਾਇਦਾ ਲੈ ਲਿਆ ਤੂੰ ਸਾਡੇ ਕੋਲੋਂ, ਠੀਕ ਹੈ, ਹੁਣ ਚੁੱਪ ਕਰਕੇ ਬਹਿ ਜਾ ਆਰਾਮ ਦੇ ਨਾਲ। ਸੋ ਜੇ ਤਾਂ ਅਸੀਂ ਕਰਵਾ ਸਕਦੇ ਹਾਂ ਲੀਡਰਸ਼ਿਪ ਤੋਂ, ਫਿਰ ਤਾਂ ਹੋ ਜਾਏਗਾ, ਮੈਂ ਤੁਹਾਨੂੰ ਅੱਜ ਕਹਿ ਰਿਹਾ। ਔਰ ਉਹ ਅੱਛਾ ਇੱਕ ਗੱਲ ਹੋਰ ਦੱਸ, ਉਹ ਕਰਨਾ ਚਾਹੁੰਦੇ ਨੇ, ਐਸੀ ਗੱਲ ਨਹੀਂ ਹੈ ਕਿ ਲੀਡਰ ਕਿਹੜੀ ਲੀਡਰਸ਼ਿਪ ਕੰਮ ਨਹੀਂ ਕਰਨਾ ਚਾਹੁੰਦੀ, ਮੈਨੂੰ ਇੱਕ ਗੱਲ ਦੱਸੋ, ਹਰ ਲੀਡਰਸ਼ਿਪ ਜਾਂਦੀ ਹੈ ਸਾਡੀ ਸਰਕਾਰ, ਅਸੀਂ ਕੰਮ ਕਰੀਏ ਦੁਬਾਰਾ ਸਰ, ਹਾਂ ਪਰ ਕਹਿਣਾ ਪਏਗਾ ਉਹਨਾਂ ਨੂੰ, ਸਾਨੂੰ ਮੰਗਣਾ ਪਏਗਾ, ਸਾਨੂੰ ਜ਼ੋਰ ਦੇਣਾ ਪਏਗਾ। ਜੇ ਅਸੀਂ ਅੱਜ ਤਰੀਕ ਨੋਟ ਕਰ ਲਓ, 23 ਜਨਵਰੀ 2020, ਤੁਸੀਂ ਇਹ ਤਹੀਆ ਕਰ ਲਓ, 2020 'ਚ ਨਿਊ ਰੈਜੋਲਿਊਸ਼ਨ ਬਣਾਉਂਦੇ ਹਾਂ ਨਾ ਆਪਾਂ, 23 ਜਨਵਰੀ ਨੂੰ ਬਣਾ ਲਈਏ ਕਿ ਅਸੀਂ ਵੋਟ ਆਪਣੀ ਸਭ ਤੋਂ ਵੱਡੀ ਪਾਵਰਫੁਲ ਚੀਜ਼ ਜਿਹੜਾ ਬੰਦਾ ਸਾਡੇ ਲਈ ਕੰਮ ਕਰਦਾ ਕੰਪੀਟੈਂਸ ਦੇ ਆਧਾਰ 'ਤੇ ਦੇਣੀ, ਵਰਨਾ ਅਸੀਂ ਇੰਡੀਆ ਪਾਕਿਸਤਾਨ ਬਣਾ ਲਿਆ। ਮੈਂ ਅੱਜ ਇਹ ਨਹੀਂ ਕਹਿੰਦਾ ਕਿ ਅਸੀਂ ਇਸ ਵੱਲ ਵੱਧ ਰਹੇ, ਅਸੀਂ ਇੰਡੀਆ ਪਾਕਿਸਤਾਨ ਬਣਾ ਲਿਆ, ਇਹ ਥੋੜ੍ਹਾ ਜਿਹਾ ਫਰਕ ਆ ਬਸ। ਇੱਥੇ ਜਿਹੜੀ ਲਾਅ ਇਨਫੋਰਸਮੈਂਟ ਆ, ਪੁਲਿਸ ਜਿਹੜਾ ਚੰਗੀ ਹੈ, ਹੋਰ ਉਹ ਤੁਹਾਨੂੰ ਡੰਡੇ ਡੁੰਡੇ ਨਹੀਂ ਮਾਰਦੀ, ਥਾਣੇ ਜਾ ਕੇ ਕੁੱਟਦੀ ਕੱਟਦੀ ਨਹੀਂ ਹੈ, ਕੋਈ ਰਿਸ਼ਵਤ ਨਹੀਂ ਇੱਥੇ ਲੈਂਦੇ, ਸਰਕਾਰੀ ਕੰਮ ਹੋ ਜਾਂਦੇ ਨੇ। ਬਾਕੀ ਚੀਜ਼ਾਂ ਅਸੀਂ ਕਈ ਹੱਦ ਤੱਕ ਇੰਡੀਆ ਪਾਕਿਸਤਾਨ ਬਣਾਤਾ ਹੈ, ਅਸੀਂ ਛੋਟੀ ਛੋਟੀ ਚੀਜ਼ਾਂ 'ਚ ਪਰਸਨਲ ਲੜਾਈਆਂ ਲੈ ਲੈਂਦੇ ਹਾਂ। ਉਹ CA ਇੰਡੀਆ ਯਾਰ, ਠੀਕ ਹੈ ਅਸੀਂ ਡਿਸਕਸ਼ਨ ਕਰੀਏ, ਇੰਟਰਨੈਸ਼ਨਲ ਇਸ਼ੂਜ਼, ਅਮਰੀਕਾ ਦੀ ਜਾਣਕਾਰੀ ਰੱਖੋ, ਇੰਡੀਆ ਪਾਕਿਸਤਾਨ ਦੀ ਵੀ ਰੱਖੋ। ਅੱਜ ਮੈਨੂੰ ਖੁਸ਼ੀ ਹੈ ਕਿ ਸਾਰੇ ਸਾਡੇ ਕਾਲਰ ਇੱਥੇ, ਸਾਡੇ GTA ਦੀ ਗੱਲ, ਸਾਡੇ ਫੋਕਸ GTA 'ਤੇ ਹੋਵੇ ਜਾਂ ਕੈਨੇਡਾ 'ਤੇ ਹੋਵੇ, ਸਭ ਤੋਂ ਜ਼ਿਆਦਾ ਗੱਲ ਜਾਣਕਾਰੀ ਸਾਨੂੰ ਚਾਈਨਾ ਦੀ ਵੀ ਚਾਹੀਦੀ ਹੈ, ਕੱਲ੍ਹ ਨੂੰ ਉਹ ਵਾਇਰਸ ਇੱਥੇ ਆ ਗਿਆ, ਉਹ SARS ਵਰਗਾ ਪੰਗਾ ਇੱਥੇ ਨਾ ਪੈ ਜੇ, ਜੋ ਅੱਜ ਵੁਹਾਨ ਚਾਈਨਾ 'ਚ ਹੋ ਰਿਹਾ, 6 ਕੰਟਰੀ 'ਚ ਆ ਗਿਆ, ਅਮਰੀਕਾ ਵੀ ਆ ਗਿਆ। ਸਾਨੂੰ ਜਾਣਕਾਰੀ ਰੱਖਣੀ ਬੜੀ ਜ਼ਰੂਰੀ ਹੈ ਵੀ ਕੀ ਹੋ ਰਿਹਾ, ਅਸੀਂ ਵੀ ਕੱਲ੍ਹ ਨੂੰ ਵਾਇਰਸ ਤੋਂ ਕਿੱਦਾਂ ਬਚਣਾ ਹੈ, ਠੀਕ ਹੈ ਨਾ, ਇਹ ਸਾਰੀ ਜਾਣਕਾਰੀ ਸਾਨੂੰ ਜ਼ਰੂਰੀ ਹੈ। ਲੇਕਿਨ ਮੋਸਟ ਇੰਪੋਰਟੈਂਟ ਸਾਡਾ ਫੋਕਸ GTA ਔਰ ਕੈਨੇਡਾ 'ਤੇ ਹੋਵੇ, ਔਰ ਅਸੀਂ ਤਹੀਆ ਅਸੀਂ ਤਾਂ ਵੰਡ ਜਾਂਦੇ ਹਾਂ। ਮੈਂ ਹੁਣੇ ਤੁਹਾਨੂੰ ਕੋਈ ਸਿਆਸੀ ਬਿਆਨ ਸੁਣਾ ਦੇਵਾਂ ਧਰਮ ਦੇ ਨਾਂ 'ਤੇ, ਅਸੀਂ ਹੁਣੇ ਜਜ਼ਬਾਤੀ ਹੋ ਜਾਣਾ। ਮੈਂ ਹੁਣੇ ਤੁਹਾਨੂੰ ਕਹਿ ਦੇਵਾਂ ਜੀ, ਟੂਡੋ ਸਾਹਿਬ ਨੇ ਕਹਿ ਤਾ ਕਿ ਕੱਲ੍ਹ ਨੂੰ ਸਿੱਖਾਂ ਵਾਸਤੇ ਅਸੀਂ ਆਹ ਕਰ ਦਾਂਗੇ, ਹਿੰਦੂਆਂ
ਚੰਗੀ ਗੱਲ ਆ। ਮੈਂ ਕੱਲ ਨੂੰ ਕੋਈ ਬੰਦਾ ਇੱਥੇ ਤਾਂ ਲੋਕ ਜਜ਼ਬਾਤ ਬੜੀ ਜਲਦੀ ਹਰਟ ਹੋ ਜਾਂਦੇ ਨੇ ਲੋਕਾਂ ਦੇ, ਇੱਥੇ ਲੋਕਾਂ ਕੋਲ ਹੋਸਪਿਟਲ 'ਚ ਬੰਦਾ ਮਰ ਜਾਵੇ ਕੋਈ ਹਿਰਦੇ ਨਹੀਂ ਵਲੂੰਦ ਜਾਂਦੇ। ਇੰਡੀਆ ਦੇ ਵਿੱਚ ਗੈਂਗਰੇਪ ਹੋ ਰਹੇ ਸੀਗੇ ਧੜਾਧੜ, ਕੁੜੀਆਂ ਦੇ ਗੈਂਗਰੇਪ ਹੋ ਰਹੇ ਸੀਗੇ ਧੜਾਧੜ, ਕਿਸੇ ਦੇ ਹਿਰਦੇ ਨਹੀਂ ਉੱਥੇ ਵਲੂੰਦਰਿਆ ਗਿਆ, ਕੋਈ ਅਵਾਰਡ ਵਾਪਸੀ ਨਹੀਂ ਹੋਈ। ਅੱਜ ਮਾਫ ਕਰਨਾ, ਅੱਜ ਨਸੀਰੀ ਦੁਨਸ਼ਾਹ ਨੂੰ ਗੱਲਾਂ ਆ ਰਹੀਆਂ ਕਿ ਜੀ CAA ਖਿਲਾਫ਼ ਆ, ਸਾਰੀ ਤੁਹਾਡੀ ਬਾਲੀਵੁੱਡ ਇੰਡਸਟਰੀ ਕੁੜੀਆਂ ਦੀ ਐਕਸਪਲੋਇਟੇਸ਼ਨ ਕਰਦੀ ਆ। ਉਦੋਂ ਨਸੀਰੀ ਦੁਨਸ਼ਾਹ ਸਾਹਿਬ ਤੁਸੀਂ ਸੁੱਤੇ ਪਏ ਸੀਗੇ, 69 ਈਅਰ ਓਲਡ ਹੋ ਗਏ, 70 ਸਾਲ ਤੁਹਾਡੀ ਉਮਰ ਹੋ ਗਈ, ਸਾਰੀ ਜ਼ਿੰਦਗੀ ਤੁਸੀਂ ਜਿਸ ਇੰਡਸਟਰੀ ਤੋਂ ਰੋਟੀ ਖਾਈ ਹੈ। ਸਾਡੀ ਮੀਡੀਆ ਇੰਡਸਟਰੀ ਦੇ ਵਿੱਚ ਜੇ ਕਿਸੇ ਲੜਕੀ ਦੀ ਐਕਸਪਲੋਇਟੇਸ਼ਨ ਹੋਵੇ, ਮੇਰੇ ਸਾਹਮਣੇ ਕਿਸੇ ਨੂੰ ਕੋਈ ਲੜਕੀ ਨੂੰ ਐਕਸਪਲੋਇਟ ਕਰਦਾ ਹੋਵੇ, ਠੀਕ ਹੈ, ਅਤੇ ਮੈਨੂੰ ਕੋਈ ਸਵਾਲ ਪੁੱਛੇ, ਕਰੀਨਾ ਕਪੂਰ ਕ੍ਰਿਸ਼ਮਾ ਕਪੂਰ ਨੂੰ ਰਾਜਦੀਪ ਸਰਦੇਸਾਈ ਨੇ ਸਵਾਲ ਪੁੱਛਿਆ ਕਿ ਹਾਂਜੀ ਦੱਸੋ ਜੀ ਤੁਹਾਡੇ ਇੱਥੇ ਐਕਸਪਲੋਇਟੇਸ਼ਨ ਹੁੰਦੀ ਹੈ, ਦੋਨੋਂ ਜਿਹੜੀਆਂ ਚੁੱਪ ਕਰ ਗਈਆਂ ਕਪੂਰ ਖਾਨਦਾਨ ਦੀਆਂ ਧੀਆਂ। ਇਹ ਜਦੋਂ ਤੁਸੀਂ ਇਹ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੋਗੇ ਫਿਰ ਗੱਲ ਬਣੇਗੀ। ਹਰਨੇਕ ਜੀ ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਯੋਰ ਕਾਲ, ਥੈਂਕ ਯੂ। ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਮੁਖਤਿਆਰ ਸਾਹਿਬ ਤੁਸੀਂ ਆਉਂਦੇ ਰਹੋ, ਮੁਖਤਿਆਰ ਜੀ ਗੋ ਅਹੈਡ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਤੁਸੀਂ ਕਿਹਾ ਵੀ ਜਿਹੜਾ ਹਸਪਤਾਲ ਬਣਾਵੇ ਅਸੀਂ ਉਹਨੂੰ ਵੋਟਾਂ ਪਾਵਾਂਗੇ, ਅਸੀਂ ਤਾਂ ਬਿਲਕੁਲ ਉਲਟ ਪਾਉਂਦੇ ਹਾਂ। ਹੁਣ ਪਿਛਲੀ ਵੋਟਾਂ ਦੇ ਵਿੱਚ ਜਿਹਨਾਂ ਨੇ ਯੂਨੀਵਰਸਿਟੀਆਂ ਬੰਦ ਕੀਤੀਆਂ ਜਾਂ ਹੋਸਪਿਟਲ ਬੰਦ ਕੀਤੇ, ਅਸੀਂ ਉਹਨਾਂ ਨੂੰ ਵੋਟਾਂ, ਉਹਨਾਂ ਪਾਰਟੀਆਂ ਨੂੰ ਵੋਟਾਂ ਪਾਈਆਂ, ਹੈ ਜੀ। ਦੂਜੀ ਗੱਲ ਤੁਸੀਂ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਹਟਾ ਸਕਦੇ ਹਾਂ, ਹੁਣ ਜਿਹੜਾ ਵੀ ਪੋਲੀਟੀਸ਼ਨ ਹੈ ਜੇ ਉਹ ਲੋਕ ਸੁਣਨਾ ਚਾਹੁੰਦੇ, ਹੁਣ ਪੰਜਾਬ ਦੇ ਵਿੱਚ ਲਾ ਲਿਆ, ਇੱਥੇ ਵੀ ਸਾਰੀ ਦੁਨੀਆਂ ਜੇ ਵੀ ਕੈਪਟਨ ਨੇ ਕਿਹਾ ਵੀ ਅਸੀਂ ਘਰ ਘਰ ਵੋਟ ਨੌਕਰੀ ਦੇਵਾਂਗੇ, ਦੇ ਸਕਦਾ ਸਾਰਾ ਕਰਜ਼ਾ ਮਾਫ਼। ਬਾਦਲ ਕਹਿੰਦਾ ਵੀ ਨਹੀਂ ਕਰ ਸਕਦੇ ਕਰਜ਼ਾ ਮਾਫ਼ ਤੁਸੀਂ, ਰਾਈਟ, ਉਹਨਾਂ ਸਾਰੀ ਦੁਨੀਆਂ ਦੇ ਪ੍ਰੋਮਿਸ ਕਰਤੇ, ਹੁਣ 5 ਸਾਲ ਵਾਸਤੇ ਤੁਸੀਂ ਉਹਨਾਂ ਨੂੰ ਹਿਲਾ ਨਹੀਂ ਸਕਦੇ, 5 ਸਾਲ ਤੱਕ ਤਾਂ ਸ਼ਾਇਦ ਉਹ ਮਰੇ ਜਾਵੇ, ਰਾਈਟ, ਤੁਸੀਂ ਕੀ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਜਿਹੜਾ ਕਲਰ ਸੀ ਉਹ ਗੱਲ ਸਹੀ ਸੀ ਵੀ ਕੋਈ ਇੱਦਾਂ ਦਾ ਸਿਸਟਮ ਹੋਣਾ ਚਾਹੀਦਾ ਵੀ ਜੇ ਨਹੀਂ ਵਾਅਦੇ ਪੂਰੇ ਕਰਦਾ ਬੰਦਾ, ਉਹਨੂੰ ਵਾਪਸ ਬੁਲਾਉਣ ਦਾ ਕੋਈ ਢੰਗ ਹੋਣਾ ਚਾਹੀਦਾ, ਜਾਂ ਉਹਨੂੰ ਕੁਛ ਲੋਕ ਐਜੂਟੇਸ਼ਨ, ਇੱਥੇ ਦਾ ਐਜੂਟੇਸ਼ਨ ਵੀ ਨਹੀਂ ਕਰ ਸਕਦੇ, ਲੋਕਾਂ ਕੋਲ ਟਾਈਮ ਨਹੀਂ ਹੈਗਾ, ਇੰਡੀਆ 'ਚ ਚੱਲ ਐਜੂਟੇਸ਼ਨ ਵੀ ਕਰੀ ਜਾਂਦੇ ਲੋਕ, ਪਰ ਫਿਰ ਵੀ ਤੁਸੀਂ ਕੁਛ ਨਹੀਂ ਬਦਲਦੇ। ਅਲੱਗ ਉਹਨਾਂ ਨੂੰ ਪਤਾ ਵੀ 5 ਸਾਲ ਅਸੀਂ ਜਿੱਤਣਾ, 5 ਸਾਲ ਸਰਕਾਰ ਰੱਜ ਕੇ ਕਰਨੀ ਆ, ਆਪਣੇ ਪੈਸਾ ਪੂਰਾ ਬਣਾ ਲੈਣਾ, 5 ਸਾਲ ਅਗਲੀ ਵਾਰੀ ਅਸੀਂ ਜਿੱਤਣਾ ਨਹੀਂ, ਉਹ ਪਹਿਲਾਂ ਮੰਨ ਕੇ ਚੱਲਦੇ ਹੈ। ਕਾਂਗਰਸ ਵਾਲੇ ਤਾਂ ਪੂਰੇ ਮੰਨ ਕੇ ਚੱਲਦੇ ਹੈ, ਕੰਜ਼ਰਵੇਟਿਵ ਪਾਰਟੀ ਵਾਲੇ ਵੀ ਇੱਥੇ ਵੀ ਹੁਣ ਸਾਡੇ ਕੋਲ ਮੈਂਡੇਟ ਹੈਗਾ, ਅਸੀਂ ਜੋ ਮਰਜ਼ੀ ਕਰਨਾ, 5 ਸਾਲ ਅਗਲੀ ਵਾਰੀ ਅਸੀਂ ਹਾਰਨਾ, ਉਸ ਤੋਂ ਬਾਅਦ ਅਗਲੀ ਵਾਰ ਅਸੀਂ ਫੇਰ ਆ ਜਾਣਾ, ਲੋਕਾਂ ਨੇ ਭੁੱਲ ਜਾਣਾ। ਇੱਦਾਂ ਚੱਲਦਾ ਲੋਕ ਪੋਲੀਟੀਸ਼ਨ, ਮਤਲਬ ਜੋ ਲੋਕ ਸੁਣਨਾ ਚਾਹੁੰਦੇ ਆ ਉਹੀ ਕਹਿੰਦੇ ਆ ਲੋਕਾਂ ਨੂੰ, ਆਪਣੀ ਮਰਜ਼ੀ ਨਾਲ ਨਹੀਂ ਉਹ ਕੁਛ ਕਰ ਸਕਦੇ। ਥੈਂਕ ਯੂ ਜੀ।
ਸਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੋਈ ਵੀ ਪੋਲੀਟੀਸ਼ੀਅਨ ਹਾਰਨਾ ਨਹੀਂ ਚਾਹੁੰਦਾ। ਹਾਰਨ ਤੋਂ ਬਾਅਦ ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ, ਬਹੁਤ ਵੱਡੀਆਂ ਦਿੱਕਤਾਂ ਆਉਂਦੀਆਂ ਨੇ ਜੇ ਕੋਈ MP ਹਾਰ ਜਾਂਦਾ ਨਾ, ਇਕੱਲਾ ਕੈਬਨਿਟ ਮੰਤਰੀ ਤਾਂ ਕਦੇ ਵੀ ਨਹੀਂ ਹਾਰਨਾ ਚਾਹੁੰਦਾ, MP ਹੋ ਗਿਆ, ਕੋਈ MPP ਹੋ ਗਿਆ, ਕੋਈ ਨਹੀਂ ਹਾਰਨਾ ਚਾਹੁੰਦਾ। ਜਿਹੜਾ ਬੰਦਾ ਇੱਕ ਵਾਰੀ ਇਲੈਕਟ ਹੋ ਗਿਆ, ਕੋਈ ਸਕੂਲ ਬੋਰਡ ਟਰੱਸਟੀ ਵੀ ਇਲੈਕਟ ਹੋ ਗਿਆ ਨਾ, ਕੋਈ ਵੀ ਬੰਦਾ ਜਿਹੜਾ ਸਕੂਲ ਬੋਰਡ ਟਰੱਸਟੀ ਇਲੈਕਟ ਹੋ ਗਿਆ, ਕੋਈ ਕੌਂਸਲਰ ਬਣ ਗਿਆ, ਉਹ ਅੱਗੇ ਹੀ ਵਧਣਾ ਚਾਹੁੰਦੇ ਨੇ, ਹਾਰਨ ਦੀ ਤਾਂ ਸਵਾਲ ਹੀ ਨਹੀਂ ਉੱਠਦਾ। ਤੇ 4 ਸਾਲ ਤਾਂ ਤੁਹਾਨੂੰ ਦੇਣੇ ਪੈਣਗੇ। ਹੁਣ ਤੁਸੀਂ ਕਹੋ ਕਿ ਯੂਨੀਵਰਸਿਟੀ ਤੁਹਾਨੂੰ 1 ਸਾਲ 'ਚ ਬਣਾ ਕੇ ਦੇ ਦੇਣ ਜਾਂ ਹਾਈਵੇ ਤੁਹਾਨੂੰ 1 ਸਾਲ 'ਚ ਬਣਾ ਕੇ ਦੇ ਦੇਣ, ਉਹਦੀ ਟੈਸਟਿੰਗ ਵੀ ਹੋਣੀ ਹੈ, ਤੁਹਾਨੂੰ ਕਲੀਅਰੈਂਸਿਸ ਵੀ ਲੈਣੀਆਂ ਪੈਣੀਆਂ ਨੇ ਜੇ ਤੁਸੀਂ ਹਾਈਵੇ ਬਣਾਉਣਾ ਹੈਗਾ, ਫੰਡਿੰਗ ਐਲੋਕੇਟ ਵੀ ਹੋਣੀ ਪੈਣੀ। ਹਾਂ, ਤੁਹਾਨੂੰ ਜਿਹੜਾ ਕੋਈ ਫਾਲਤੂ ਦਾ ਵਾਅਦਾ ਕਰਦਾ, ਅਸੀਂ ਤੁਸੀਂ ਉਹਨੂੰ ਸਵਾਲ ਪੁੱਛੋ ਜਿਹੜੇ ਮੈਂ ਤੁਹਾਨੂੰ ਸਵਾਲ ਦੱਸ ਰਿਹਾ ਹੈਗਾ। ਆਪਾਂ ਉਹਨੂੰ ਓਪਨ ਡਿਸਕਸ਼ਨ ਕਰੀਏ ਕਿ ਇਕੱਲੀ ਅਨਾਊਂਸਮੈਂਟ ਨਾਲ ਸਰ ਕੰਮ ਨਹੀਂ ਚੱਲੇਗਾ। ਜ਼ਮੀਨ ਕਿੱਥੇ ਲਈ ਹੈ? ਤੁਹਾਡੀ ਗੱਲਬਾਤ ਹੋਈ ਹੈ ਸਿਟੀ ਦੇ ਨਾਲ? ਤੁਸੀਂ ਇੱਥੇ ਆ ਕੇ ਜਿੱਥੇ ਜਿਹੜੇ ਸ਼ਹਿਰ 'ਚ ਬਣਾਉਣੀ ਹੈ, ਤੁਸੀਂ ਮਿਲਟਨ ਗੱਲ ਕੀਤੀ ਹੈ, ਤੁਸੀਂ ਮਾਰਕਮ ਦੀ ਉੱਥੇ ਮੇਅਰ ਨਾਲ ਗੱਲ ਕੀਤੀ ਹੈ, ਤੁਸੀਂ ਬ੍ਰੈਂਪਟਨ ਦੇ ਮੇਅਰ ਨਾਲ ਗੱਲ ਕੀਤੀ ਹੈ, ਜ਼ਮੀਨ ਕਿੱਥੇ ਹੈ ਦੱਸੋ ਸਾਨੂੰ, ਪੈਸਾ ਕਿੰਨਾ ਲੈ ਕੇ ਆ ਰਹੇ ਹੋ ਦੱਸੋ ਸਾਨੂੰ, ਪਲਾਨ ਕੀ ਹੈਗਾ ਦੱਸੋ, ਟਾਈਮਲਾਈਨ ਕੀ ਹੈ ਦੱਸੋ, ਕਦੋਂ ਤੱਕ ਪੂਰਾ ਕਰੋਗੇ ਉਹ ਦੱਸੋ, ਇਹ ਸਾਰੀਆਂ ਚੀਜ਼ਾਂ ਉਹਨੂੰ ਪੁੱਛੋ। ਫਿਰ ਉਹਨੂੰ 4 ਸਾਲ ਦਿਓ, ਕਹਿੰਦੇ 2 ਸਾਲ ਤੱਕ ਪੂਰਾ ਕਰਾਂਗੇ, 3 ਸਾਲ ਤੱਕ ਉਹਨਾਂ ਤੋਂ ਨਾਲ ਦੀ ਨਾਲ ਉਹਨਾਂ ਨੂੰ ਫੋਲੋਅਪ ਕਰੀ ਜਾਓ, ਉਹ ਫਿਰ ਆਪੇ ਦੱਸਣਗੇ ਜੀ ਹਾਂਜੀ ਮਾਮਲਾ ਕਿੱਥੇ ਸਾਡਾ ਖੜਾ। ਜਤਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਜਤਿੰਦਰ ਜੀ ਗੋ ਅਹੈਡ।
ਹੈਲੋ ਯਦਵੀਰ ਜੀ।
ਹਾਂਜੀ, ਵੈਲਕਮ ਸਰ।
ਯੁਧਵੀਰ ਜੀ, ਮੈਨੂੰ ਤੇ ਆਮ ਸੋਰੀ ਟੂ ਸੇ, ਤੁਸੀਂ ਵੀ ਵਿੱਚ ਹੀ ਆ ਜਾਣਾ, ਮੈਨੂੰ ਤਾਂ ਨਾ ਜਿਹੜਾ ਆਪਣਾ ਮੀਡੀਆ ਹੈਗਾ ਇਹਦੀ ਕਹਾਣੀ ਨਹੀਂ ਸਮਝ ਆਉਂਦੀ। ਤੁਸੀਂ ਜਿਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਜਿਸ ਚੀਜ਼ ਨੂੰ ਸੋਚਦੇ ਹੋ ਕਿ ਇਹ ਇੱਕ ਐਮਰਜੈਂਸੀ ਹੈਗੀ ਆ, ਉਸੇ ਚੀਜ਼ ਨੂੰ ਜਿਹੜਾ ਦੂਜਾ ਮੀਡੀਆ ਹੈਗਾ ਆ ਉਹ ਮੈਂ ਨਾਂ ਨਹੀਂ ਲੈ ਸਕਦਾ, ਮੈਨੂੰ ਪਤਾ, ਉਹੋ ਹੀ ਮੀਡੀਆ ਉਸ ਚੀਜ਼ ਨੂੰ ਤਾਂ ਉਹ ਜਸਟੀਫਾਈ ਕਰਨ ਲੱਗਿਆ ਹੋਇਆ ਤੁਹਾਡਾ ਮੀਡੀਆ ਜੀ। ਤੁਹਾਨੂੰ ਲੱਗਦਾ ਵੀ ਬ੍ਰੈਂਪਟਨ ਵਿੱਚ ਐਮਰਜੈਂਸੀ ਆ ਤੇ ਉਹ ਕਹਿੰਦੇ ਨੇ ਕਿ ਇਹ ਐਮਰਜੈਂਸੀ ਤੇ ਕੋਈ ਬਿਗ ਡੀਲ ਨਹੀਂ ਹੈ, ਇਹ ਤੋਂ ਵੱਡੀਆਂ ਵੱਡੀਆਂ ਐਮਰਜੈਂਸੀਆਂ ਜਿਹੜੀਆਂ ਉਹ ਨਾਲ ਦੀਆਂ ਮਿਊਨਸਪੈਲਿਟੀ ਦੇ ਵਿੱਚ ਪਈਆਂ ਆ ਉਹ ਤਾਂ ਬੋਲਦੇ ਕੋਈ ਨਹੀਂ, ਤਾਂ ਬ੍ਰੈਂਪਟਨ ਵਾਲਿਆਂ ਦੇ ਤਾਂ ਮਤਲਬ ਉਹਨਾਂ ਦੇ ਅਕੋਰਡਿੰਗਲੀ ਵੀ ਐਵੇਂ, ਸੋਰੀ ਫੋਰ ਮਾਈ ਲੈਂਗੁਏਜ, ਖਾਜ ਲੜਦੀ ਆ ਵੀ ਇਹ ਕੋਈ ਪੋਲੀਟੀਕਲ ਵੈਂਡੇਟਾ ਹੈਗਾ ਜਿਹੜਾ ਇਹ ਪਾਸ ਕਰਕੇ ਯੂਨੈਨਮਸਲੀ ਇਹਨੂੰ ਇੱਕ ਐਮਰਜੈਂਸੀ ਡਿਕਲੇਅਰ ਕਰ ਰਹੇ। ਤੁਸੀਂ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਹੁੰਦੇ ਜਿਹੜਾ ਬੰਦਾ ਤੁਹਾਨੂੰ ਸੁਣ ਰਿਹਾ ਹੁੰਦਾ ਤੇ ਪਰ ਮੈਨੂੰ ਸਮਝ ਨਹੀਂ ਆ ਰਹੀ ਯੁੱਧਵੀਰ ਜੀ ਕਿ ਬੰਦੇ ਜਿਹੜੇ ਤੁਹਾਡੇ ਮੀਡੀਆਕਾਰ ਔਰ ਮੈਂ ਇਹ ਵੀ ਸੋਚਦਾ ਕਿ ਜਿਹੜੇ ਮੀਡੀਆਕਾਰ ਲੋਕ ਨੇ ਇਹ ਥੋੜੇ ਕਹਿ ਲਓ ਵੀ ਲੀਡਰ ਟਾਈਪ ਨੇ ਇਹ ਲੀਡ ਕਰ ਰਹੇ ਕਾਫੀ ਹਿੱਸਾ ਕਮਿਊਨਿਟੀ ਦਾ ਪਰ ਉਹੀ ਹਿੱਸਾ ਜਿਹੜਾ ਹੈਗਾ ਆ ਉਹ ਇਹਨੂੰ ਐਮਰਜੈਂਸੀ ਮੰਨਦਾ ਹੀ ਨਹੀਂ ਹੈਗਾ ਮੈਨੂੰ ਤੇ ਯੂ ਨੋ ਆਮ ਸੋਰੀ ਟੂ ਸੇ ਵੀ ਤੁਸੀਂ ਪਹਿਲਾਂ ਤਾਂ ਮੇਰਾ ਖਿਆਲ ਹੈ ਕਿ ਵੈਸੇ ਮੀਡੀਆ ਵਾਲੇ ਜਿਹੜੇ ਆ ਉਹ ਡਿਸਾਈਡ ਕਰੋ ਲੋਕਾਂ ਦੀ ਗੱਲ ਛੱਡੋ ਕਿ ਲੋਕੀ ਤਾਂ ਫੇਰ ਜਿਹੜੇ ਬ੍ਰੈਮਟਨ ਦੇ ਆ ਜਿਹਨੂੰ ਪਤਾ ਨੀ ਮਿਲੀਅਨ ਲੋਕ ਹੈਗੇ ਨੇ ਉਹ ਤਾਂ ਇਕੱਠੇ ਹੋਣਗੇ ਕਿ ਨਹੀਂ ਹੋਣਗੇ ਤੁਸੀਂ ਮੀਡੀਆ ਵਾਲੇ ਪਹਿਲਾਂ 10 ਬੰਦੇ ਇਕੱਠੇ ਹੋ ਕੇ ਬਹਿ ਕੇ ਸਾਨੂੰ ਇਹ ਦੱਸੋ ਕਿ ਇਹ ਬ੍ਰੈਮਟਨ ਦੇ ਵਿੱਚ ਐਮਰਜੈਂਸੀ ਆ ਜਾਂ ਇਹ ਇੱਕ ਪੋਲੀਟੀਕਲ ਡਰਾਮਾ ਆ ਥੈਂਕ ਯੂ
ਦੇਖੋ ਸਰ ਮੈਨੂੰ ਨੀ ਪਤਾ ਕਿ ਤੁਸੀਂ ਕਿਹੜੇ ਮੀਡੀਆ ਵਾਲਿਆਂ ਦੀ ਗੱਲ ਕਰ ਰਹੇ ਹੈਗੇ ਹੋ ਲੇਕਿਨ ਹਰੇਕ ਮੀਡੀਆ ਨੂੰ ਆਪਣਾ ਆਪਣਾ ਹੱਕ ਹੈ ਸਰ ਆਪਣਾ ਓਪੀਨੀਅਨ ਦੇਣ ਦਾ ਜੇ ਕੋਈ ਮੀਡੀਆ ਵਾਲੇ ਮੰਨਦੇ ਆ ਕਿ ਬ੍ਰੈਮਟਨ ਦੇ ਵਿੱਚ ਹੈਲਥ ਕੇਅਰ ਦੀ ਕੋਈ ਐਮਰਜੈਂਸੀ ਨਹੀਂ ਹੈ ਤੇ ਉਹਨਾਂ ਨੂੰ ਵੀ ਆਪਣਾ ਹੱਕ ਹੈ ਸਰ ਗੱਲ ਕਰਨ ਦਾ ਮੇਰੀ ਜ਼ਾਤੀ ਰਾਏ ਹੈ ਅਸੀਂ ਜੋ ਵੀ ਇੱਥੇ ਗੱਲ ਕਰਦੇ ਹੈਗੇ ਹਾਂ ਮੈਂ ਤਾਂ ਤੁਹਾਨੂੰ ਨੰਬਰ ਦੇ ਦਿੱਤਾ 600 ਬੈੱਡ ਤੁਹਾਡੇ ਕੋਲ ਹੈਗੇ ਨੇ 800 ਬੈੱਡ ਦੀ ਤੁਹਾਨੂੰ ਜ਼ਰੂਰਤ ਹੈ ਔਰ ਬ੍ਰੈਮਟਨ ਦੇ ਵਿੱਚ ਸਰ ਦੇਖੋ ਮੈਂ ਤਾਂ ਇੱਕ ਗੱਲ ਸਿੱਧੀ ਜਾਣਦਾ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਾਣ ਦਾ ਟਾਈਮ ਹੈ ਕਿਸੇ ਕੋਲ ਇਹ ਦੱਸੋ ਤੁਸੀਂ ਕਿਸੇ ਕੋਲ ਇੱਥੇ ਇੰਨਾ ਟਾਈਮ ਹੈ ਸਾਰਾ ਦਿਨ ਤੇ ਲੋਕ ਇੱਥੇ ਅਸੀਂ ਇੱਕ ਚੀਜ਼ ਮੈਂ ਤੁਹਾਨੂੰ ਅੱਜ ਹੋਰ ਦੱਸ ਦਿੰਦਾ ਜੇ ਅਸੀਂ $50 ਸਾਡਾ ਕਿਸੇ ਚੀਜ਼ ਦਾ ਖਰਚਾ ਵੱਧਦਾ ਅਸੀਂ ਉਹਨੂੰ ਪੂਰਾ ਕਿੱਦਾਂ ਕਰਦੇ ਹਾਂ ਇਹ ਮੈਨੂੰ ਦੱਸੋ ਕੀ ਅਸੀਂ ਜਾ ਕੇ ਆਪਣੇ ਇੰਪਲੋਇਰ ਨੂੰ ਕਹਿੰਦੇ ਮੈਨੂੰ $50 ਮਹੀਨੇ ਦੇ ਐਕਸਟਰਾ ਦੇ ਦੇਣਾ ਅਸੀਂ ਆਪਣੇ ਇੰਪਲੋਇਰ ਨੂੰ ਤਾਂ ਨਹੀਂ ਕਹਿ ਸਕਦੇ ਇੰਪਲੋਇਰ ਨੇ ਕਹਿਣਾ ਵੀ ਜੋ ਤਨਖਾਹ ਬੰਨੀ ਹੋਈ ਭਾਈ ਉਹੀ ਮਿਲਣੀ ਹੈ ਹੋਰ ਐਕਸਟਰਾ ਥੋੜ੍ਹੀ ਮਿਲਣੀ ਹੈ ਅਸੀਂ $50 ਇੱਕ ਘੰਟਾ ਦੋ ਘੰਟਾ ਡਿਪੈਂਡਿੰਗ ਕਿ ਅਸੀਂ ਆਵਰਲੀ ਕਿੰਨਾ ਪੈਸਾ ਕਮਾਉਂਦੇ ਹਾਂ ਅਸੀਂ ਇੱਕ ਘੰਟਾ ਦੋ ਘੰਟਾ ਐਕਸਟਰਾ ਕੰਮ ਕਰਕੇ ਪੈਸੇ ਕਮਾਵਾਂਗੇ ਉੱਦਾਂ ਹੀ ਕਮਾਵਾਂਗੇ ਨਾ ਹੋਰ ਕਿੱਦਾਂ ਕਮਾਵਾਂਗੇ ਤੋ ਅਸੀਂ ਪਹਿਲਾਂ ਹੀ ਆਲਰੇਡੀ ਹੁਣ ਅੱਛਾ ਮੇਰੇ ਕੋਲ ਕੋਈ ਔਨ ਦੀ ਏਅਰ ਆ ਕੇ ਦੱਸ ਦੇਣ ਹਾਰਡਲੀ 10% ਬੰਦੇ ਹੋਣਗੇ ਜਿਹੜੇ 25-30 ਘੰਟੇ ਕੰਮ ਕਰਦੇ ਹੋਣਗੇ ਕੋਈ 40 ਘੰਟੇ ਕੰਮ ਕਰ ਰਿਹਾ ਕੋਈ 50 ਕਰ ਰਿਹਾ ਕੋਈ 60 ਕਰ ਰਿਹਾ ਬਹੁਤ ਸਾਰੇ ਲੋਕ ਮੈਸੇਜ ਜਾਣਦਾ ਜੀ ਕਿੱਦਾਂ ਜੀ 7 ਦਿਨ ਇਹ ਮੈਂ ਕੈਨੇਡਾ ਜਾ ਕੇ ਗੱਲ ਸੁਣੀ ਹੈ 7 ਦਿਨ ਚੱਲਦੇ ਹਾਂ ਜੀ ਅਸੀਂ ਮਤਲਬ ਚੱਲਦੇ ਹਾਂ ਚਾਹੇ ਉਹ ਟੈਕਸੀ ਚਲਾ ਰਹੇ ਹੋਣ ਚਾਹੇ ਉਹ ਆਪਣਾ ਟਰੱਕ ਚਲਾ ਰਹੇ ਹੋਣ ਚਾਹੇ ਕੋਈ ਫੈਕਟਰੀ 'ਚ ਕੰਮ ਕਰ ਰਿਹਾ ਹੈ ਦੋ ਦੋ ਜੋਬਸ ਵੀ ਬਹੁਤ ਸਾਰੇ ਲੋਕ ਕਰਦੇ ਆ ਆਹ ਲੜਕੀ ਵਿਚਾਰੀ ਲੇਡੀ ਵਿਚਾਰੀ ਮਾਰ ਦਿੱਤੀ ਗਈ ਹੈ ਉਹ ਸ਼ੀ ਵਾਜ਼ ਵਰਕਿੰਗ 2 ਜੋਬਸ ਨਾਲ ਉਹ ਨਰਸਿੰਗ ਦਾ ਕੋਰਸ ਕਰ ਰਹੀ ਸੀ ਤੀਸਰਾ ਦੋ ਜੋਬਸ ਕਰ ਰਹੀ ਸੀ ਉਹ ਲੇਡੀ ਵਿਚਾਰੀ ਜਿਹੜੀ ਉਹ ਜਿਹਦੀ ਜਿਹਨੂੰ ਜਿਹਦਾ ਕਤਲ ਹੋਇਆ ਮਤਲਬ ਇੱਥੇ ਆਮ ਬੰਦਾ ਦੋ ਦੋ ਜੋਬਾਂ ਕਰ ਰਿਹਾ ਇਸ ਸੂਰਤ ਹਾਲ ਦੇ ਵਿੱਚ ਕਿਹਦੇ ਕੋਲ ਜਤਿੰਦਰ ਸਾਹਿਬ ਇੰਨਾ ਟਾਈਮ ਹੈ ਕਿ ਉਹ ਐਮਰਜੈਂਸੀ ਦੇ ਵਿੱਚ ਜਾ ਕੇ ਦੋ ਦੋ ਚਾਰ ਚਾਰ ਘੰਟੇ ਵੇਟ ਕਰੇ ਕੋਈ ਛੋਟਾ ਛੋਟਾ ਮੋਟਾ ਪੇਟ ਦਰਦ ਹੋਵੇ ਸਿਰ ਦਰਦ ਹੋਵੇ ਲੋਕ ਗੋਲੀ ਨਹੀਂ ਖਾਂਦੇ ਲੋਕ ਜਾਂਦੇ ਹੀ ਨਹੀਂ ਡਾਕਟਰ ਕੋਲ ਉਹ ਤਾਂ ਐਮਰਜੈਂਸੀ ਉੱਥੇ ਜਾਏਗਾ ਜੇ ਮੈਂ ਤਾਂ ਉੱਥੇ ਆਪ ਜਾ ਕੇ ਕਈ ਵਾਰ ਦੇਖਿਆ ਬੰਦੇ ਉੱਥੇ ਉਹ ਮਾਰ ਰਹੇ ਹੁੰਦੇ ਚੀਕਾਂ ਮਾਰ ਰਹੇ ਹੁੰਦੇ ਆ ਰੌਲਾ ਪਾ ਰਹੇ ਹੁੰਦੇ ਆ ਦੇ ਆਰ ਸਕ੍ਰੀਮਿੰਗ ਐਟ ਦਾ ਟੋਪ ਆਫ ਦੇਅਰ ਵੋਇਸ ਆਈ ਮੀਨ ਵਟ ਐਵਰ ਲੋਕ ਗਿਰ ਰਹੇ ਹੁੰਦੇ ਉੱਥੇ ਆ ਬ੍ਰੈਮਟਨ ਦੀ ਹੋਸਪਿਟਲ ਦੀ ਮੈਂ ਗੱਲ ਕਰ ਰਿਹਾ ਤੇ ਅਸੀਂ ਐਮਰਜੈਂਸੀ ਇਹ ਨਹੀਂ ਹੈ ਤੇ ਹੋਰ ਕੀ ਹੈ ਇਹ ਮੇਰੀ ਸਰ ਸਮਝ ਤੋਂ ਬਾਹਰ ਹੈਗਾ ਵੀ ਜੇ ਐਮਰਜੈਂਸੀ ਨਹੀਂ ਹੈ ਤੇ ਹੋਰ ਕੀ ਐਮਰਜੈਂਸੀ ਹੈ ਯੂਨੀਵਰਸਿਟੀ ਸਾਡੇ ਕੋਲ ਇੱਕ ਵੀ ਨਹੀਂ ਹੈ ਇਹ ਤੇ ਹੈਲਥ ਕੇਅਰ ਐਮਰਜੈਂਸੀ ਇਹਨਾਂ ਨੇ ਡਿਕਲੇਅਰ ਕੀਤੀ ਹੈ ਨਾ ਹੈਲਥ ਕੇਅਰ ਦੀ ਸਰ ਮੈਂ ਅੱਜ ਇੱਕ ਗੱਲ ਕਰ ਰਿਹਾ ਮਾਫ ਕਰਨਾ ਦੇਖੋ ਮੈਂ ਫੇਰ ਕਹਿੰਦਾ ਜਿਹੜੇ ਬੰਦੇ ਆਪਾਂ 40 ਤੋਂ ਟੱਪ ਗਏ ਨਾ ਆਪਣੀ ਤਾਂ ਸੈਕਿੰਡ ਇਨਿੰਗ ਆ 47 ਦੇ ਸਾਡਾ ਭਰਾ ਮੈਂ ਉਹਨੂੰ ਭਰਾ ਕਹਾਂਗਾ ਅਸੀਂ ਇਕੱਠੇ ਕ੍ਰਿਕਟ ਖੇਲਦੇ ਹਾਂ ਮੈਨੂੰ ਅੱਜ ਤੱਕ ਯਕੀਨ ਨਹੀਂ ਆ ਰਿਹਾ 47 ਦਾ ਸਾਡਾ ਭਰਾ ਡਾਕਟਰ ਜਿਹੜਾ ਉਹ ਅਚਾਨਕ ਸਾਡੇ ਕੋਲੋਂ ਚਲਾ ਗਿਆ ਮੈਨੂੰ ਮੇਰਾ ਕ੍ਰਿਕਟ ਖੇਲਣ ਦਾ ਮਜ਼ਾ ਹੀ ਖਰਾਬ ਹੋਇਆ ਮੇਰਾ ਇੰਨਾ ਉਹ ਪਿਆਰਾ ਇਨਸਾਨ 47 ਦਾ ਆਪ ਡਾਕਟਰ ਹੈ 3000 ਬੰਦੇ ਉਹਨਾਂ ਦੇ ਉੱਥੇ ਆਏ ਨੇ ਫਿਊਨਰਲ ਦੇ ਉੱਤੇ ਠੀਕ ਹੈ ਤੇ ਅੱਜ ਜਦੋਂ ਡਾਕਟਰ ਮੈਂ ਤਾਂ ਉੱਥੋਂ ਇੱਕ ਚੀਜ਼ ਹੋਰ ਵੀ ਸਿੱਖੀ ਹੈ ਕਿ ਦੇਖੋ ਡਾਕਟਰ ਸਾਹਿਬ ਨੂੰ ਆਪ ਨੂੰ ਕਿੰਨੀ ਨੌਲੇਜ ਹੋਗੀ ਇਹ ਪਰਮਾਤਮਾ ਦੀ ਮਰਜ਼ੀ ਹੈ ਕਿ ਕਿਹਨੇ ਕਿੰਨੇ ਸਾਲ ਲੈਣੇ ਆ ਠੀਕ ਹੈ ਆਪਾਂ ਜਿਹੜੇ 40 ਤੋਂ ਟੱਪ ਗਏ ਹਾਂ ਉਹ ਤਾਂ ਫਿਰ ਆਪਾਂ ਬੋਨਸ ਹੀ ਸਮਝ ਲਈ ਇੱਕ ਤਰੀਕੇ ਦਾ ਜੇ ਡਾਕਟਰ ਸਾਹਿਬ ਆਪ 47 ਦੀ ਉਮਰ 'ਚ ਸਾਡੇ ਕੋਲੋਂ ਚਲੇ ਗਏ ਨੇ ਸਾਰਾ ਸ਼ਹਿਰ ਉਹਨੂੰ ਜਾਣਦਾ ਸੀਗਾ ਬ੍ਰੈਮਟਨ ਦੇ ਵਿੱਚ 3000 ਬੰਦਾ ਮੈਂ ਬੜੇ ਫਿਊਨਰਲ ਇੱਥੇ ਅਟੈਂਡ ਕੀਤੇ ਨੇ ਹਾਂਜੀ ਕਾਲਰ ਨੂੰ ਰਿਕੁਐਸਟ ਹੈ ਕਿ ਪਲੀਜ਼ ਫੋਨ ਦੀ ਵੋਲਿਊਮ ਤੁਸੀਂ ਘਟਾ ਲਓ ਸਭ ਦੀ ਕਾਲ ਅਸੀਂ ਜ਼ਰੂਰ ਲੈ ਰਹੇ ਹਾਂ ਅੱਜ ਬੜਾ ਇੰਪੋਰਟੈਂਟ ਇਸ਼ੂ ਡਿਸਕਸ ਹੋ ਰਿਹਾ ਸਾਡੇ ਹੱਥੋਂ ਡਾਕਟਰ ਸਾਹਿਬ ਨਿਕਲ ਗਏ 47 ਦੀ ਉਮਰ ਦੇ ਵਿੱਚ ਪੂਰੇ ਫਿੱਟ ਕ੍ਰਿਕਟ ਦੇ ਵਿੱਚ ਉਹ ਸ਼ਾਟਾਂ ਸਾਡੇ ਕੋਲ ਨਹੀਂ ਲੱਗਦੀਆਂ ਹੱਥਾਂ 'ਚ ਜਾਨ ਪੂਰੀ ਹੈ ਔਰ ਉਦਣ ਵੀ ਟ੍ਰੈਡਮਿਲ 'ਤੇ ਸੀਗੇ ਹੀ ਵਾਜ਼ ਐਕਸਰਸਾਈਜ਼ਿੰਗ ਠੀਕ ਹੈ ਸੋ 40 ਤੋਂ ਉੱਪਰ ਤੇ ਆਪਣੀ ਬੋਨਸ ਆਪਾਂ ਨੂੰ ਇੱਕ ਚੀਜ਼ ਮੇਕ ਸ਼ੋਰ ਕਰਨੀ ਚਾਹੀਦੀ ਹੈ ਥੋੜ੍ਹੇ ਦਿਨ ਪਹਿਲਾਂ ਇੱਕ ਬੜੀ ਖੂਬਸੂਰਤ ਗੱਲ ਮੈਂ ਕਿਸੇ ਬੜੇ ਵਧੀਆ ਲਰਨਰ ਤੋਂ ਸੁਣੀ ਉਹਨਾਂ ਨੇ ਕਿਹਾ ਜੀ ਇੱਕ ਟਾਈਮ ਹੁੰਦਾ ਹੈ ਕਮਿਊਨਿਟੀ ਤੋਂ ਤੁਸੀਂ ਲੈਂਦੇ ਹੋ ਅਸੀਂ ਵੀ ਲਿਆ ਜੇ ਅਸੀਂ ਮੀਡੀਆ ਬਿਜ਼ਨਸ ਦੇ ਵਿੱਚ ਰੋਟੀ ਖਾਣ ਜੋਗੇ ਹੋ ਗਏ ਕਮਿਊਨਿਟੀ ਤੋਂ ਲਿਆ ਹੀ ਹੈ ਨਾ ਇੱਕ ਟਾਈਮ ਹੁੰਦਾ ਤੁਸੀਂ ਕਮਿਊਨਿਟੀ ਤੋਂ ਲੈਂਦੇ ਹੋ ਫਿਰ ਇੱਕ ਟਾਈਮ ਐਸਾ ਆਉਂਦਾ ਜਦੋਂ ਤੁਸੀਂ ਲੈਣਾ ਬੰਦ ਕਰ ਦਿੰਦੇ ਹੋ ਕਮਿਊਨਿਟੀ ਤੋਂ, ਫਿਰ ਇੱਕ ਟਾਈਮ ਹੁੰਦਾ ਤੁਸੀਂ ਕਮਿਊਨਿਟੀ ਦੀ ਸਪੋਰਟ ਕਰਨੀ ਹੁੰਦੀ ਹੈ। ਆਪਾਂ ਜਿਹੜੇ ਹੁਣ 40 ਸਾਲ 45 ਸਾਲ ਤੋਂ ਟੱਪ ਗਏ, ਜਿਨ੍ਹਾਂ ਨੇ ਕੁਛ ਨਾ ਕੁਛ ਰੋਟੀ ਖਾਣ ਜੋਗੇ ਹੋ ਗਏ ਹਾਂ, ਸਾਡਾ ਹੁਣ ਟਾਈਮ ਇਹ ਜ਼ਰੂਰ ਕਿ ਅਸੀਂ ਕੋਈ ਨਾ ਕੋਈ ਐਸੀ ਗੱਲ ਜ਼ਰੂਰ ਕਰੀਏ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜਾ ਬਾਰ ਬਾਰ ਮੈਂ ਇੱਕ ਹੀ ਮਿਸਾਲ ਦਿੰਦਾ ਹੁੰਦਾ, ਬ੍ਰੈਮਟਨ ਦੇ ਵਿੱਚ ਜਿਹੜਾ ਬੱਚਾ ਅੱਜ ਹੋਸਪਿਟਲ 'ਚ ਪੈਦਾ ਹੋ ਰਿਹਾ, ਉਸ ਬੱਚੇ ਦੇ ਬਾਰੇ ਸੋਚੀਏ ਕਿ ਉਹਦੇ ਲਈ ਅਸੀਂ ਬਿਹਤਰ ਕੰਟਰੀ ਛੱਡ ਕੇ ਜਾ ਰਹੇ ਕਿ ਨਹੀਂ ਜਾ ਰਹੇ। ਆਪਾਂ ਤਾਂ ਚਲੇ ਗਏ ਇੱਥੇ 20 ਸਾਲ ਬਾਅਦ 25 ਸਾਲ ਬਾਅਦ, ਆਪਾਂ ਸਾਰਿਆਂ ਨੇ ਲਗਭਗ ਸਾਰਿਆਂ 'ਤੇ ਨਹੀਂ, ਮਤਲਬ ਜਿਨ੍ਹਾਂ ਦੀ ਉਮਰਾਂ ਹੋ ਰਹੀਆਂ, ਆਪਾਂ ਸਾਰਿਆਂ ਨਿਕਲ ਜਾਣਾ ਇਸ ਸੰਸਾਰ ਤੋਂ, ਠੀਕ ਹੈ। ਲੇਕਿਨ ਜਿਹੜਾ ਬੱਚਾ ਅੱਜ ਬ੍ਰੈਮਟਨ 'ਚ ਪੈਦਾ ਹੋ ਰਿਹਾ, ਉਹ 20 ਸਾਲ 25 ਸਾਲ ਬਾਅਦ ਇਹ ਨਾ ਕਹੇ ਕਿ ਜੀ ਸਾਡੀ ਲੀਡਰਸ਼ਿਪ ਸੁੱਤੀ ਪਈ ਸੀ। ਅੱਜ ਅਸੀਂ ਪੰਜਾਬ ਬਾਰੇ ਇਹੀ ਕਹਿੰਦੇ ਹਾਂ ਨਾ, ਮੈਂ ਤਾਂ ਕਹਿ ਰਿਹਾ ਕਿ ਮੈਨੂੰ ਦੱਸ ਦਿਓ ਪਿਛਲੇ ਵੀ ਸ਼ੇਅਰ ਅਵਰ ਫਰਸਟ੍ਰੇਸ਼ਨ, ਵੀ ਵਰ ਲੱਕੀ ਕਿ ਸਾਡੇ ਕੋਲ ਕੈਨੇਡਾ ਸੀ, ਅਸੀਂ ਇੱਥੇ ਆ ਗਏ ਹਾਂ, ਅਸੀਂ ਪੰਜਾਬ ਛੱਡਿਆ, ਇੰਡੀਆ ਛੱਡਿਆ, ਪਾਕਿਸਤਾਨ ਛੱਡਿਆ, ਇੰਡੀਆ ਪਾਕਿਸਤਾਨ ਛੱਡ ਕੇ, ਵੀ ਵਰ ਲੱਕੀ ਕੈਨੇਡਾ ਵਰਗੀ ਵਧੀਆ ਜਗ੍ਹਾ ਸੀ, ਅਸੀਂ ਇੱਥੇ ਆ ਗਏ, ਚਲੋ ਆਪਣੀ ਜ਼ਿੰਦਗੀ ਵਧੀਆ, ਪਾਣੀ ਬਿਜਲੀ ਆ ਰਿਹਾ, ਬੜੀ ਅਸੀਂ ਸਹੂਲਤਾਂ ਮਾਣ ਰਹੇ ਹਾਂ। ਲੇਕਿਨ ਕੀ ਅਸੀਂ ਉਸ ਬੱਚੇ ਦੇ ਬਾਰੇ ਸੋਚ ਰਹੇ ਹਾਂ ਜਿਹੜਾ ਟੋਰੋਂਟੋ ਜਨਰਲ ਹੋਸਪਿਟਲ 'ਚ ਪੈਦਾ ਹੋ ਰਿਹਾ, ਜਿਹੜਾ ਮਾਰਕਮ ਜਾਂ ਸਟੋਵਿਲ ਦੇ ਹੋਸਪਿਟਲ 'ਚ ਹੋ ਰਿਹਾ, ਜਾਂ ਬ੍ਰੈਮਟਨ ਦੇ ਹੋਸਪਿਟਲ 'ਚ ਬੱਚਾ ਪੈਦਾ ਹੋ ਰਿਹਾ, ਕਿ ਕੀ ਉਹੀ ਇਹ ਸੁੱਖ ਸੁਵਿਧਾਵਾਂ ਇਸੇ ਤਰ੍ਹਾਂ 20 ਸਾਲ 25 ਸਾਲ 30 ਸਾਲ ਬਾਅਦ ਬਣਦਾ ਰਹੇਗਾ? ਕੀ ਅਸੀਂ ਇਹ ਗੱਲ ਦੇ ਬਾਰੇ ਗੱਲ ਕਰ ਰਹੇ ਹਾਂ? ਦੈਟ ਇਜ਼ ਅ ਡਿਸਕਸ਼ਨ ਦੈਟ ਵੀ ਨੀਡ ਟੂ ਡੂ ਮੋਰ ਐਂਡ ਮੋਰ। ਉਹ ਡਿਸਕਸ਼ਨ ਸਾਨੂੰ ਕਰਨ ਦੀ ਜ਼ਰੂਰਤ ਹੈ ਮੇਰੇ ਮੁਤਾਬਿਕ ਸਰ, ਵਿਦ ਡਿਊ ਰਿਸਪੈਕਟ। ਇਕੱਲੀ ਹੈਲਥ ਕੇਅਰ ਨਹੀਂ, ਇਹ ਤਾਂ ਇਹਨਾਂ ਨੇ ਹੈਲਥ ਕੇਅਰ ਕੀ ਕੀਤੀ, ਮੈਨੂੰ ਨਹੀਂ ਪਤਾ ਕਿਹੜਾ ਮੀਡੀਆ ਕੀ ਕਰ ਰਿਹਾ। ਔਰ ਹਾਂ, ਸਾਡਾ ਮੀਡੀਆ ਡਿਵਾਈਡਡ ਹੈ, ਆਈ ਵਿਲ ਓਪਨਲੀ ਸੇ ਦੈਟ। ਉਹਦੇ 'ਚ ਕੋਈ, ਤੁਸੀਂ ਕਹਿ ਰਹੇ ਹੋ ਮੀਡੀਆ ਵਾਲੇ, ਤੁਸੀਂ ਆਪਸ 'ਚ ਇਕੱਠੇ ਬੈਠ ਜਾਓ, ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਮੀਡੀਆ, ਔਰ ਚਲੋ ਆਪਣਾ ਆਪਣਾ ਓਪੀਨੀਅਨ ਡਿਵਾਈਡਡ ਹੈ, ਕਈ ਬੰਦੇ ਆਪਣੇ ਹਿਸਾਬ ਨਾਲ ਓਪੀਨੀਅਨ ਦੇ ਰਹੇ ਨੇ। ਮੇਰੇ ਹਿਸਾਬ ਨਾਲ ਇਕੱਲੀ ਹੈਲਥ ਕੇਅਰ ਨਹੀਂ, ਸਾਰੇ ਪਾਸੇ ਹੀ ਐਮਰਜੈਂਸੀ ਲੱਗੀ ਹੋਈ ਹੈ। ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਚਾਹੋਗੇ ਕਿ ਜਦੋਂ ਪਾਪੂਲੇਸ਼ਨ 7 ਮਿਲੀਅਨ ਤੋਂ 8.3 ਮਿਲੀਅਨ 8-10 ਸਾਲਾਂ 'ਚ ਹੋ ਜਾਣੀ, ਕੋਈ 50 ਸਾਲ 'ਚ ਥੋੜ੍ਹੀ ਹੋਣੀ ਹੈ, 8-10 ਸਾਲ 'ਚ ਤੁਸੀਂ ਚਾਹੋਗੇ ਕਿ ਰੋਜ਼ ਅਸੀਂ 20 ਮਿੰਟ ਸੜਕਾਂ ਦੇ ਉੱਤੇ ਹੋਰ ਬਿਤਾਈਏ? ਸਾਡਾ ਇਨਫਰਾਸਟ੍ਰਕਚਰ ਦੀ ਵੀ ਐਮਰਜੈਂਸੀ ਹੈ। ਤੁਸੀਂ ਚਾਹੋਗੇ ਕਿ ਸਾਰੀ ਉਮਰ, ਹੁਣ ਸਰ ਅਸੀਂ ਤਾਂ ਸੁਣਦੇ ਹਾਂ ਉਹਨਾਂ ਲੋਕਾਂ ਦੀ, ਮੇਰੇ ਲਈ ਤਾਂ ਉਸੇ ਵੇਲੇ ਐਮਰਜੈਂਸੀ ਹੋ ਜਾਂਦੀ ਹੈ ਜਦੋਂ ਅਗਲਾ ਬੰਦਾ ਕਹਿੰਦਾ ਭਾਜੀ ਟਰੱਕ ਚਲਾਇਆ, ਹੁਣ ਟਰੱਕ ਚਲਾ ਕੇ ਹੁਣ ਵਾਪਸ ਆ ਰਹੇ ਹਾਂ, ਲੜਕੀ ਨੂੰ ਇੱਥੇ ਭਾਜੀ ਛੱਡ ਕੇ ਆਏ ਹਾਂ, ਕਿਉਂ ਨਹੀਂ ਤੁਸੀਂ ਯੂਨੀਵਰਸਿਟੀ ਦੀ ਮੰਗ ਕਰਦੇ, ਸਾਰਾ ਹੱਡ ਗੋਡੇ ਤੁੜਾਈ ਦੇ ਆ, ਇੰਨੀ ਮਿਹਨਤ ਕਰੀ ਦੀ ਆ, ਪੱਲੇ ਬਚਦਾ ਨਹੀਂ ਕੁਛ, ਅੱਜ ਲੋਕ ਕਹਿੰਦੇ ਟਰੱਕ ਵਾਲੇ ਪੈਸੇ ਬੜੇ ਬਣਾ ਰਹੇ ਆ, ਸਾਨੂੰ ਤਾਂ ਟਰੱਕਿੰਗ ਦੇ ਵਿੱਚ ਬਚਦਾ ਕੁਝ ਨਹੀਂ ਹੈ, ਮੈਂ ਕੁੜੀ ਨੂੰ ਇੱਥੇ ਐਡੀ ਦੂਰ ਯੂਨੀਵਰਸਿਟੀ ਛੱਡਣ ਆਇਆ ਵਾਪਸੀ ਦੇ। ਸਾਨੂੰ ਵੀ ਕਈ ਵਾਰ ਲੱਗਦਾ ਹੈ ਕਿ ਯਾਰ ਇਹ ਬੰਦਾ ਮੈਨੂੰ ਕਹਿ ਰਿਹਾ ਇੱਦਾਂ, ਮੇਰੇ ਕੋਲ ਕਿਹੜੀ ਇੰਨੀ ਪਾਵਰ ਆ ਕਿ ਮੈਂ ਉਹਦੀ ਲੜਕੀ ਨੂੰ ਇੱਥੇ ਸਵੇਰੇ ਯੂਨੀਵਰਸਿਟੀ ਖੋਲ੍ਹ ਕੇ ਇੱਥੇ ਐਡਮਿਸ਼ਨ ਕਰਵਾ ਦੇਵਾਂ? ਫਿਰ ਮਨ 'ਚ ਇਹੀ ਸੋਚੀਦਾ ਵੀ ਜਿਹੜਾ 10 ਮਿੰਟ 15 ਮਿੰਟ ਇਹ ਬੰਦਾ ਗੱਲ ਕਰ ਰਿਹਾ, ਇਹਦਾ ਮਨ ਹਲਕਾ ਹੋ ਗਿਆ। ਮੈਨੂੰ ਤਾਂ ਐਮਰਜੈਂਸੀ ਉਸ ਵੇਲੇ ਲੱਗਦੀ ਹੈ ਕਿ ਐਮਰਜੈਂਸੀ ਹੈ ਭਾਈ, ਇਸ ਬੰਦੇ ਨੂੰ, ਉਸ ਬੰਦੇ ਨੂੰ ਪੁੱਛੋ ਜਿਹੜੇ ਬੰਦੇ ਉਹ ਕਹਿੰਦੇ ਜੀ ਪੈਸੇ ਵੀ ਲਾ ਰਹੇ ਆ, ਬੱਚਿਆਂ ਨੂੰ ਦੂਰ ਵੀ ਛੱਡ ਕੇ ਆਉਂਦੇ, ਜੇ ਉਹੀ ਯੂਨੀਵਰਸਿਟੀ ਇੱਥੇ ਬ੍ਰੈਮਟਨ ਖੁੱਲ੍ਹ ਜਾਏ, ਉਹੀ ਇੱਥੇ ਹੋਸਪਿਟਲ ਖੁੱਲ੍ਹ ਜਾਵੇ, ਕੀ ਮਾੜਾ ਮੈਨੂੰ ਦੱਸੋ ਇਹਦੇ ਨਾਲ ਫਾਇਦਾ? ਮੇਰੇ ਖਿਆਲ ਨਾਲ ਤਾਂ ਸਰ ਐਮਰਜੈਂਸੀ ਬਿਲਕੁਲ ਹੈ, ਬਾਕੀ ਹਰੇਕ ਦੀ ਆਪਣੀ ਆਪਣੀ ਰਾਏ ਹੈ। ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਨਹੀਂ ਅੱਜ ਸਾਡੇ ਬੱਚਿਆਂ ਨੂੰ ਅਸੀਂ ਪੜ੍ਹਾ ਲਿਖਾ ਕੇ, ਮੈਂ ਇੱਕ ਗੱਲ ਹੋਰ ਇੱਥੇ ਜੋੜ ਦਵਾਂ, ਕੋਰਨਰਸ ਬੜੇ ਵੇਟ ਕਰ ਰਹੇ, ਸਪੋਂਸਰ ਵੀ ਸਾਡੇ ਵੇਟ ਕਰ ਰਹੇ ਨੇ, ਸਰ ਅੱਜ ਅਸੀਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਸਾਰੀ ਉਮਰ ਕਿਸੇ ਨੂੰ ਅਸੀਂ ਇੰਜੀਨੀਅਰ ਬਣਾ ਰਹੇ ਹਾਂ, ਕਿਸੇ ਨੂੰ ਡਾਕਟਰ ਬਣਾ ਰਹੇ ਹਾਂ, ਕਿਸੇ ਨੂੰ ਅਸੀਂ ਲਾਇਰ ਬਣਾ ਰਹੇ ਹਾਂ, ਕੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਪ੍ਰੋਫੈਸ਼ਨਸ ਦੀ ਜੋਬ ਇਸੇ ਤਰ੍ਹਾਂ ਰਹੇਗੀ? ਕਿਆ ਸਾਡੀ ਸਰਕਾਰ ਇਹਦੇ ਲਈ ਤਿਆਰ ਆ? ਡਿਸਰਪਸ਼ਨ ਜਿਸ ਤੇਜ਼ੀ ਨਾਲ ਦੁਨੀਆ 'ਚ ਆ ਰਹੀ, ਅੱਜ ਅਚਾਨਕ ਟੈਕਸੀ ਪਲੇਟਾਂ ਅਚਾਨਕ ਉੱਡ ਗਈਆਂ, ਕਿੰਨਾ ਉਹਨਾਂ ਦਾ ਨੁਕਸਾਨ ਹੋਇਆ ਵਿਚਾਰਿਆਂ ਦਾ ਜਿਹੜੇ ਟੈਕਸੀ ਪਲੇਟਾਂ ਕੱਲ੍ਹ ਪੈਸੇ ਲਾਏ ਸੀ, ਅੱਜ ਕਈ ਘਰ ਆਪਣੀ ਪੈਨਸ਼ਨ ਰਿਟਾਇਰਮੈਂਟ ਉਹ ਸੋਚੀ ਬੈਠੇ ਨੇ, ਆਹ ਕੀ ਹੋ ਗਿਆ ਸਾਡੇ ਨਾਲ? ਇਹ ਡਿਸਰਪਸ਼ਨ ਦਾ ਵਰਲਡ ਹੈ। ਕੱਲ੍ਹ ਨੂੰ ਟਰੱਕਿੰਗ ਦੇ ਵਿੱਚ ਕਿੰਨੀਆਂ ਜੋਬਸ ਰਹਿਣੀਆਂ ਨਹੀਂ ਰਹਿਣੀਆਂ, ਕੱਲ੍ਹ ਨੂੰ ਰੀਅਲ ਸਟੇਟ ਦੀਆਂ ਲਾਇਰ ਦੀਆਂ ਕਿੰਨੀਆਂ ਜੋਬਸ ਰਹਿਣੀਆਂ ਨਹੀਂ ਰਹਿਣੀਆਂ, ਆਈ ਥਿੰਕ ਵੀ ਹੈਵ ਟੂ ਡਿਸਕਸ ਆਲ ਦੀਸ ਥਿੰਗਸ। ਇਹਨਾਂ 'ਤੇ ਸਾਨੂੰ ਮੇਰੇ ਖਿਆਲ ਦੇ ਨਾਲ ਤਾਂ ਚਲੋ ਐਮਰਜੈਂਸੀ ਨਹੀਂ ਵੀ ਜੇ ਤੁਸੀਂ ਮੰਨਣੀ, ਪਰ ਦੀਜ਼ ਆਰ ਆਲ ਵੈਰੀ ਪ੍ਰੈਸਿੰਗ ਇਸ਼ੂਜ਼, ਮੇਰਾ ਤਾਂ ਇਹ ਕਹਿਣਾ ਹੈ। ਹਾਂਜੀ, ਅਗਲੀ ਕਾਲ ਜੀ, ਨਾਮ ਜ਼ਰੂਰ ਆਪਣਾ ਦੱਸ ਦਿਓ ਜੀ, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ
ਹਾਂਜੀ, ਵਰਿੰਦਰ
ਨਰਿੰਦਰ
ਨਰਿੰਦਰ ਜੀ, ਹਾਂਜੀ ਗੋ ਹੈਡ ਜੀ ਨਰਿੰਦਰ ਜੀ। ਹਾਂਜੀ,
ਅੱਛਾ ਸਰ, ਮੈਂ ਉਹ ਹੈਲਥ ਕੀ ਹੈਲਥ ਬਾਰੇ ਗੱਲ ਕਰਨਾ ਚਾਹੁੰਦਾ ਸੀਗਾ ਕਿ ਐਕਚੁਅਲੀ ਆਈ ਹੈਡ ਟੂ ਗੋ ਟੂ ਐਮਰਜੈਂਸੀ ਟੂ ਟਾਈਮ।
ਅੱਛਾ,
ਓਕੇ। ਪਹਿਲੀ ਵਾਰੀ ਜਿਹੜੀ ਚੀਜ਼ ਮੈਂ ਉੱਥੇ ਅਬਜ਼ਰਵ ਕੀਤੀ ਹੈ ਕਿ ਉੱਥੇ ਲੋਕੀ ਕਹਿੰਦੇ ਆ ਕਿ ਨੰਬਰ ਆਫ ਬੈਡ ਸਾਨੂੰ ਮੋਰ ਚਾਹੀਦੇ ਆ, ਨੰਬਰ ਆਫ ਹਸਪੀਟਲ ਸਾਨੂੰ ਮੋਰ ਚਾਹੀਦੇ ਆ। ਬਟ ਅਕੋਰਡਿੰਗ ਟੂ ਮੀ, ਫਸਟ ਆਫ ਆਲ, ਜੇ ਉੱਥੇ ਡਾਕਟਰਸ ਹੀ ਇੱਕ ਦੀ ਜਗ੍ਹਾ 4 ਹੋ ਜਾਣ ਤਾਂ ਮੈਨੂੰ ਲੱਗਦਾ ਕਿ ਵੀ ਕੈਨ ਰਿਡਿਊਸ ਦਾ ਲਾਈਕ ਡੈਥ ਸਰਵਿਸ 4 ਟਾਈਮ, ਕਿਉਂਕਿ ਉੱਥੇ ਇੱਕ ਡਾਕਟਰ ਆ, 40 ਪੇਸ਼ੈਂਟ ਆ, ਕੋਈ ਰੋ ਰਿਹਾ, ਕੋਈ ਕੁਛ ਕਰ ਰਿਹਾ। ਮੈਂ ਜਦੋਂ ਗਿਆ, ਜਦੋਂ ਮੈਂ ਥੋੜਾ ਜਿਹਾ ਹੱਲਾ ਕੀਤਾ ਤਾਂ ਉਹਨਾਂ ਨੇ ਸਿਕਿਉਰਿਟੀ ਬੁਲਾ ਲਈ, ਸਿਕਿਉਰਿਟੀ ਬਲੌਕ ਹਰ ਬੰਦਾ ਬੈਡ ਦਾ ਹਸਪੀਟਲ ਤੇ ਪ੍ਰੈਸ਼ਰਾਈਜ਼ ਕਰ ਰਿਹਾ ਕਿ ਸਾਨੂੰ ਚਾਹੀਦਾ। ਮੈਂ ਕਹਿ ਰਿਹਾ ਕਿ ਉੱਥੇ ਇੱਕ ਦੀ ਜਗ੍ਹਾ ਚਾਰ ਡਾਕਟਰ ਕਰ ਦਿੱਤੇ ਜਾਣ ਤਾਂ ਮੈਨੂੰ ਲੱਗਦਾ ਕਿ ਐਮਰਜੈਂਸੀ ਆ, ਬਹੁਤ ਹੀ ਕੰਟਰੋਲ ਹੋ ਜਾਊਗੀ। ਥੈਂਕ ਯੂ ਵੈਰੀ ਮਚ।
ਥੈਂਕ ਯੂ ਨਰਿੰਦਰ ਜੀ, ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ। ਅੱਛਾ, ਮੈਂ ਅੱਜ ਨਾਮ ਨਹੀਂ ਲੈ ਸਕਦਾ, ਮੈਂ ਅੱਜ ਨਾਮ ਨਹੀਂ ਲੈ ਸਕਦਾ, ਬਟ ਮੈਂ ਇੱਕ ਆਫ ਦਾ ਰਿਕਾਰਡ ਕਿਸੇ ਨਾਲ ਗੱਲ ਕੀਤੀ ਸੀਗੀ, ਔਰ ਮੈਂ ਜਦ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਬਹੁਤ ਸਾਰਾ ਪੈਸਾ ਜਿਹੜਾ ਤੁਹਾਡੀ ਸੀਨੀਅਰ ਮੈਨੇਜਮੈਂਟ ਕੋਲ ਜਾ ਰਿਹਾ, ਔਰ ਇਹ ਬਹੁਤ ਸੀਨੀਅਰ ਪਰਸਨ ਹੈ ਜਿਹੜੇ ਕਿ ਵਿਲੀਅਮ ਔਸ਼ਲਰ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨੇ ਇਸ ਗੱਲ ਨੂੰ ਮੰਨਿਆ, ਇਕਰਾਰ ਕੀਤਾ ਕਿ ਯੈਸ ਤੁਹਾਡੀ ਗੱਲ ਸਹੀ ਹੈ। ਮੈਂ ਕਿਹਾ ਜੀ ਤੁਹਾਡੀ ਤੁਸੀਂ ਪਹਿਲਾਂ ਆਪਣੀ ਵੇਸਟ ਤੇ ਘਟਾਓ, ਫੰਡਿੰਗ ਤੇ ਚਾਹੀਦੀ ਹੈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ, ਜਿਹੜੀ ਇਨਐਫੀਸ਼ੀਐਂਸੀ ਹੈ, ਜਿਹੜੀ ਵੇਸਟੇਜ ਹੋ ਰਹੀ ਹੈ, ਉਹਨੂੰ ਤੁਹਾਨੂੰ ਪਹਿਲਾਂ ਘਟਾਉਣ ਦੀ ਜ਼ਰੂਰਤ ਹੈ, ਬੈਟਰ ਮੈਨੇਜਮੈਂਟ ਦੀ ਜ਼ਰੂਰਤ ਹੈ। ਅਗਲੀ ਕਾਲ ਜੀ, ਤੁਹਾਡਾ ਵੀ ਮੇਰੇ ਖਿਆਲ ਨਾਲ ਸਾਡੇ ਕੋਲ ਨਾਮ ਨਹੀਂ ਹੈ, ਸ਼ਾਇਦ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ, ਨਾਮ ਨਹੀਂ ਹੈ ਸਾਡਾ, ਸਾਡੇ ਕੋਲ ਤੁਹਾਡਾ ਕੌਣ ਸਾਹਿਬ ਬੋਲ ਰਹੇ ਹੋ ਜੀ? ਹੈਲੋ,
ਹੈਲੋ ਜੀ,
ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ, ਨਾਮ ਜ਼ਰੂਰ ਦੱਸ ਦਿਓ ਜੀ।
ਗੁਰਪ੍ਰੀਤ ਆ ਭਾਜੀ।
ਹਾਂਜੀ ਗੁਰਪ੍ਰੀਤ ਜੀ, ਗੋਇਡ ਸਰ, ਕੀ ਕਹਿਣਾ ਚਾਹੋਗੇ ਜੀ?
ਜਿਹੜਾ ਜਗਵੀਰ ਜੀ ਤੁਸੀਂ ਗੱਲ ਕਰਦੇ ਨਾ, ਉਹਦੇ ਵਿੱਚ ਇਹ ਹੈਗਾ ਵੀ ਜਿਹੜੀ ਐਮਰਜੈਂਸੀ ਆ ਨਾ, ਉਹ ਤਾਂ ਸਾਰੇ ਪਾਸਿਓ ਜਿੱਦਾਂ ਤੁਸੀਂ ਕਿਹਾ ਵੀ ਉਦਾਂ ਹੈਗੀ ਆ। ਸਾਡੇ ਕੋਲ ਦੋ ਆਪਸ਼ਨਾਂ ਸੀਗੀਆਂ, ਜਿਹੜਾ ਜਿਹੜੀ ਲੀਡਰਸ਼ਿਪ ਦੇ ਕੋਲ, ਜਾਂ ਤਾਂ ਹਾਈਵੇ ਜਾਂ ਰੋਡ ਜਿਹੜੇ ਆ ਉਹ ਸਹੀ ਕਰ ਦਿੰਦੇ, ਜਿਹੜੇ ਦੂਰ ਜਾਣ ਲੱਗ ਜਾਣ ਦਾ ਜਿਹੜਾ ਟਾਈਮ ਘੱਟ ਜਾਂਦਾ, ਜਾਂ ਸੀਗਾ ਵੀ ਸਾਨੂੰ ਡਾਕਟਰ ਸਾਡੇ ਹੋਸਪਿਟਲ ਸਾਡੇ ਸਕੂਲ ਜਾਂ ਜਿਹੜੀ ਜਿੰਨਾ ਜਿਹੜਾ ਜੂਸ ਆਪਾਂ ਬ੍ਰਾਂਟਨ ਦੀ ਗੱਲ ਕਰੀਏ ਵੀ ਜਿੰਨਾ ਜਿੰਨਾ ਜੂਸ ਜਾਂ ਜਿੰਨੇ ਲੋਕੀ ਉੱਧਰ ਮੂਵ ਹੋ ਰਹੇ ਉਹਨਾਂ ਵਾਸਤੇ ਇਹਨਾਂ ਕੋਲ ਮਤਲਬ ਕੋਈ ਹੈ ਹੀ ਨੀਗੀ, ਪਾਲਿਸੀ ਹੈ ਨੀ ਵੀ ਅਸੀਂ ਕਿੱਦਾਂ ਇਹਨੂੰ ਕਿੱਦਾਂ ਕਰਨਾ ਕਿੱਦਾਂ। ਪੈਸੇ ਵੀ ਬੰਦੇ ਲਾ ਰਹੇ ਆ ਪੈਸੇ ਅਸੀਂ ਟ੍ਰੈਫਿਕ ਦੇ ਵਿੱਚ ਤਾਂ ਹੋਰਨਾਂ ਚੀਜ਼ਾਂ ਦੇ ਵਿੱਚ ਜਿਹੜੇ ਸਪੈਂਡ ਕਰ ਰਹੇ। ਤੁਸੀਂ ਹੁਣ ਤੁਸੀਂ ਸਮਝ ਲਓ ਗੋਲਾਬਾਰੀ ਲਾ ਲਓ, ਉੱਥੇ ਲੜਾਈ ਝਗੜੇ ਦੀਆਂ ਵਾਰਦਾਤਾਂ ਲਾ ਲਓ, ਟ੍ਰੈਫਿਕ ਦੀਆਂ ਲਾ ਲਓ, ਖਾਣ ਪੀਣ ਦੀਆਂ, ਸਕੂਲ ਦੀਆਂ, ਕਾਲਜ ਦੀਆਂ, ਯੂਨੀਵਰਸਿਟੀ ਦੀਆਂ, ਹੈਲਥ ਕੇਅਰ ਦੀਆਂ, ਹੁਣ ਤੁਸੀਂ ਪਤਾ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਵੀ ਜਿਹੜੀ ਲੀਡਰਸ਼ਿਪ ਸਾਡੀ ਜਿੱਦਾਂ ਲੋਕਲ ਲੀਡਰਸ਼ਿਪ ਸਮਝ ਲਓ ਬ੍ਰਾਹਮਣ ਜਿੱਦਾਂ ਐਗਜ਼ਾਮਪਲ ਦਿੰਦੇ ਹਾਂ ਬਈ, ਜਿਹੜੀ ਲੀਡਰਸ਼ਿਪ ਆ ਇਹਦੇ ਵਿੱਚ ਨਲਾਇਕੀ ਆ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਜਾਂ ਉਹ ਇਹ ਕਰਨਾ ਚਾਹੁੰਦੇ ਵੀ ਪ੍ਰੋਮਿਸ ਕਰੋ ਆਪਣੀ ਸੀਟ ਪੱਕੀ ਕਰੋ ਦੱਸ, ਫਿਰ ਉਹਨਾਂ ਦੇ ਮਗਰ ਮਗਰ ਘੁੰਮੀ ਜਾਓ ਬਈ। ਜਿਹੜੇ ਝੂਠੇ ਲਾਰੇ ਲਾ ਕੇ ਜਿੱਦਾਂ ਪੰਜਾਬੀ ਆਪਾਂ ਜਿੱਦਾਂ ਇੰਡੀਅਨ ਲੋਕੀ ਹੈਗੇ ਵੀ ਜਿੱਦਾਂ ਉਹ ਲਾਰੇ ਲਾਉਂਦੇ ਵੀ ਇਹ ਸਾਨੂੰ ਕੁਛ ਨਾ ਕੁਛ ਨਵਾਂ ਲਿਆ ਕੇ ਦੇਊਗਾ, ਪਰ ਉਹ ਚੇਂਜ ਹੋ ਜਾਂਦਾ ਅਗਲੀ ਵਾਰੀ ਫੇਰ ਅਸੀਂ ਉਹਨੂੰ ਉਸੇ ਬੰਦਾ ਹੁੰਦਾ ਵਾਰ ਵਾਰ। ਇਹ ਜਿਹੜਾ ਦਿਖਾਂਤ ਹੀ ਆ ਬਈ, ਜਾਂ ਇਹ ਸਾਰੇ ਪਾਸੇ ਵਾਪਰਿਆ, ਜਿੱਦਾਂ ਹੁਣ ਰਾਤ ਦੀ CBC ਤੇ ਮੈਂ ਨਿਊਜ਼ ਦੇਖਦਾ ਸਾਰੇ ਸਾਰੇ ਜਿੰਨੇ ਹੋਸਪਿਟਲ ਆ ਅੰਟਾਰੀਓ ਦੇ ਵਿੱਚ ਸਾਰੇ ਦੇ ਵਿੱਚ ਪ੍ਰੋਬਲਮ ਆ ਗਈ। ਇਹਨੂੰ ਸੋਲਵ ਕਰਨ ਵਾਸਤੇ ਜਿਹੜੀ ਆਪਣੀ ਜਿਹੜੀ ਜਿੰਨੀ ਵੀ ਲੀਡਰਸ਼ਿਪ ਹੈਗੀ ਆ ਇਹ ਨਲਾਇਕੀ ਆ। ਔਰ ਜਦ ਅਸੀਂ ਚਾਈਨਾ ਦੀ ਐਗਜ਼ਾਮਪਲ ਦਿੱਤੀ ਆ, ਚਾਈਨਾ ਦੇ ਵਿੱਚ ਉਹਨਾਂ ਨੇ ਕੰਟਰੋਲ ਹਰ ਚੀਜ਼ 'ਤੇ, ਉਹਨਾਂ ਕੋਲ ਕੰਟਰੋਲ ਵੀ ਹੈਗਾ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਜਾਂ ਫਾਸਟ ਸਰਵਿਸ ਆ ਉਹਨਾਂ ਕੋਲ ਸਾਰਾ ਕੁਛ ਹੀ ਹੈਗਾ ਭਾਅ ਜੀ, ਅਤੇ ਅਸੀਂ ਕਿਉਂ ਨਹੀਂ ਕਰ ਸਕੇ ਨਾ? ਅਤੇ ਜਾਂ ਅਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਕਰੂੰਗੇ ਬਈ, ਇੱਥੇ ਦੇ ਜਿਹੜੇ ਲੋਕਾਂ ਦੀ ਹਾਲਾਤ ਵਾ ਉਹ ਕਿੱਦਾਂ ਦੇ ਹੋਣਗੇ ਨਾ?
ਦੇਖੋ ਅੱਜ ਅਸੀਂ ਇੰਡੈਕਸ ਦੇਖਦੇ ਹਾਂ ਕਿ ਜੀ ਚੰਗੀ ਐਜੂਕੇਸ਼ਨ ਹੈ, ਚੰਗਾ ਕਰਪਸ਼ਨ ਤੇ ਵੀ ਬੜਾ ਘੱਟ ਹੈ, ਅਸੀਂ ਰੋਜ਼ ਨਵੇਂ ਤੁਹਾਨੂੰ ਮੈਂ ਡਾਟਾ ਲਿਆ ਕੇ ਦਿੰਦਾ, ਠੀਕ ਹੈ ਜੀ। ਹੁਣ ਜੇ ਫਿਨਲੈਂਡ ਨੰਬਰ 1 ਆ ਰਿਹਾ, ਸਵੀਡਨ ਨੰਬਰ 1 ਆ ਰਿਹਾ ਹੈਗਾ, ਨਾਰਵੇ ਕਿਸੇ ਚੀਜ਼ ਨੰਬਰ 1 ਆ ਰਿਹਾ, ਇਹਨਾਂ ਕੰਟਰੀਜ਼ ਨੇ ਰਾਤੋ ਰਾਤ ਇਹ ਸਾਰੀ ਚੀਜ਼ ਨਹੀਂ ਹੋ ਗਈ, ਉੱਥੇ ਉਹਨਾਂ ਦੀ ਵਧੀਆ ਲੀਡਰਸ਼ਿਪ ਸੀਗੀ। ਗੁਰਪ੍ਰੀਤ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਤੁਸੀਂ ਨਲਾਇਕੀ ਵਰਡ ਯੂਜ਼ ਕਰ ਰਹੇ ਹੋ, ਪਰ ਮੈਂ ਕਹਾਂਗਾ ਕਿ ਹਜੇ ਇੰਨੀ ਵਧੀਆ ਨਹੀਂ ਹੈ। ਮੈਂ ਇੰਨੀ ਚੰਗੇ ਲੀਡਰਸ ਵੀ ਹੈਗੇ ਨੇ, ਐਸਾ ਨਹੀਂ ਹੈ ਕਿ ਸਾਰੇ ਵੀ ਕੈਨ ਨੋਟ ਪੇਂਟ ਐਵਰੀਬਡੀ ਵਿਦ ਦ ਸੇਮ ਬ੍ਰਸ਼, ਕਈ ਚੰਗੀ ਲੀਡਰਸ਼ਿਪ ਵੀ ਹੈ, ਪਰ ਜਿਸ ਲੈਵਲ ਤੇ ਸਾਨੂੰ ਚਾਹੀਦੀ ਹੈ ਸਾਡੀ ਲੀਡਰਸ਼ਿਪ ਉਸ ਲੈਵਲ ਤੇ ਨਹੀਂ ਹੈ, ਕਿਉਂਕਿ ਕੈਨੇਡਾ ਇਜ਼ ਦ ਅੱਜ ਵੀ ਮੈਂ ਕਹਿੰਦਾ ਮੋਸਟ ਬਿਊਟੀਫੁਲ ਕੰਟਰੀ ਇਨ ਦ ਵਰਲਡ, ਬਟ ਕੀ ਅਸੀਂ ਇਹਨੂੰ ਅੱਗੇ ਵਧੀਆ ਕਰ ਰਹੇ ਹਾਂ? ਮੇਰੇ ਖਿਆਲ ਦੇ ਨਾਲ ਤਾਂ ਵਿਦ ਡਿਊ ਰਿਸਪੈਕਟ, ਮੈਨੂੰ ਜ਼ਿਆਦਾ ਚਿਰ ਨਹੀਂ ਹੋਇਆ, ਪਰ ਜਿਹੜੇ ਲੋਕ ਇੱਥੇ 15-20 ਸਾਲ ਪਹਿਲਾਂ ਆਏ ਨੇ, ਮੈਂ ਤਾਂ ਇਹੀ ਮੰਨਦਾ, ਮੈਂ ਉਹਨਾਂ ਨਾਲ ਜਦ ਵਿਚਰਦਾ, ਮੇਰੇ ਨਾਲ ਜਿਹੜੇ ਬੰਦੇ ਆਏ ਸੀ ਜਾਂ ਮੇਰੇ ਤੋਂ 2 ਸਾਲ ਪਹਿਲਾਂ ਆਏ, ਮੇਰੇ ਤੋਂ 2 ਸਾਲ ਬਾਅਦ ਆਏ, ਮੈਂ ਉਸ ਗਰੁੱਪ 'ਚ ਜਦ ਬੈਠਦਾ, ਅਸੀਂ ਸਾਰੇ ਇਹੀ ਗੱਲ ਕਰਦੇ ਹਾਂ ਕਿ ਯਾਰ ਜੋ 20 ਸਾਲ ਪਹਿਲਾਂ ਵਾਲਾ ਕੈਨੇਡਾ ਸੀ ਉਹ ਹੁਣ ਨਹੀਂ ਰਿਹਾ, ਠੀਕ ਹੈ। ਅੱਛਾ, ਸਾਡੇ ਅਸੀਂ ਸਾਰੇ ਹੀ ਬ੍ਰੈਂਪਟਨ 'ਚ ਰਹਿੰਦੇ ਹਾਂ, ਜਿੰਨੇ ਵੀ ਮੇਰੇ ਫਰੈਂਡ, ਮੈਜੋਰਟੀ ਮਤਲਬ ਕਾਫੀ ਕੁਛ ਮੇਰੇ ਥੋੜ੍ਹੇ ਜਿਹੇ ਇੱਧਰ ਬ੍ਰੈਂਪਟਨ ਤੋਂ ਇੱਧਰ ਉੱਧਰ ਵੀ ਚਲੇ ਗਏ ਨੇ, ਅਤੇ ਅਸੀਂ ਕਹਿੰਦੇ ਯਾਰ ਬ੍ਰੈਂਪਟਨ 'ਤੇ ਛੱਡ ਕੇ ਜਾਣ ਦਾ ਮਨ ਵੀ ਨਹੀਂ ਕਰਦਾ। ਕਈ ਲੋਕਾਂ ਨੂੰ ਤਾਂ ਖੁਸ਼ੀ ਮਿਲਦੀ, ਉਹ ਕਹਿੰਦੇ ਯਾਰ ਕੈਨੇਡਾ ਆਏ ਆ, ਸਾਡੇ ਕਈ ਫਰੈਂਡ ਮੈਨੂੰ ਤੰਜ ਕੱਸਦੇ ਨੇ, ਸਰਕੈਸਟਿਕਲੀ ਗੱਲ ਕਰਦੇ ਆ, ਉਹ ਕਹਿੰਦੇ ਉਹ ਆ ਕੇ ਦੇਸੀ ਦਾ ਦੇਸੀ ਰਿਹਾ ਉੱਥੇ ਹੀ ਬ੍ਰੈਂਪਟਨ 'ਤੇ, ਆਪਾਂ ਤਾਂ ਇੱਥੇ ਰਹਿੰਦੇ ਯਾਰ, ਸਾਰੇ ਗੋਰੇ ਹੈਗੇ ਆ ਸਾਡੇ ਇੱਥੇ ਦੇ। ਮੈਂ ਕਿਹਾ ਯਾਰ ਸਾਨੂੰ ਤਾਂ ਮਜ਼ਾ ਆਉਂਦਾ ਉੱਥੇ ਬ੍ਰੈਂਪਟਨ 'ਚ, ਸਾਰੀ ਉਮਰ ਉੱਥੇ ਬੀਤੀ ਆ। ਹੁਣ ਦੋ ਹੀ ਚੋਇਸਿਸ ਨੇ, ਜਾਂ ਤਾਂ ਇਹਨੂੰ ਬੈਟਰ ਬਣਾ ਲਈਏ ਇਸ ਗ੍ਰੇਟਰ, ਮੈਂ ਤਾਂ GTA ਦੀ ਗੱਲ ਕਰ ਰਿਹਾ, ਜਾਂ ਤਾਂ ਇਸ GTA ਨੂੰ ਬੈਟਰ ਬਣਾ ਲਈਏ, ਜਾਂ ਫਿਰ ਅਸੀਂ ਕਹੀਏ ਅਸੀਂ ਗ੍ਰੇਟਰ ਟੋਰਾਂਟੋ, ਅਸੀਂ ਬੈਰੀ ਚੱਲ ਗਏ, ਅਸੀਂ ਉੱਧਰ ਚੱਲ ਗਏ, ਚਲੇ ਤਾਂ ਜਾਵਾਂਗੇ ਫਿਰ, ਪਰ ਕੋਸ਼ਿਸ਼ ਤਾਂ ਇਹ ਕਰੀਏ ਵੀ ਜੇ ਅਸੀਂ ਇਹਨੂੰ ਬੈਟਰ, GTA ਬਿਲਕੁਲ ਬੈਟਰ ਹੋ ਸਕਦਾ, ਠੀਕ ਹੈ, ਜਿਹੜਾ ਟ੍ਰੈਫਿਕ ਨੂੰ ਮੂਵ ਅਰਾਊਂਡ ਕਰਨਾ, ਯੂ ਹੈਵ ਟੂ ਬਿਲਡ ਵੈਰੀ ਗੁੱਡ ਟ੍ਰਾਂਜ਼ਿਟ ਸਿਸਟਮਸ ਲਾਈਕ ਸਿੰਗਾਪੁਰ. ਯੂ ਕੈਨ ਟੇਕ ਐਗਜ਼ਾਮਪਲ. ਸੋ ਸਿੰਗਾਪੁਰ ਦੇ ਵਿੱਚ ਕਾਰਜ਼ ਨਹੀਂ ਉਹ ਐਕਸਟਰਾ ਲੈਣ ਦਿੰਦੇ, ਤੁਸੀਂ ਕਾਰ ਖਰੀਦਣੀ ਹੈ, ਜਿਹੜੀ ਤੁਸੀਂ ਕਾਰ ਖਰੀਦਣ ਤੋਂ ਇਲਾਵਾ ਤੁਹਾਨੂੰ ਤਕਰੀਬਨ ਇੰਨਾ ਪੈਸਾ ਇੱਕ ਅਡੀਸ਼ਨਲ ਕਾਰ ਦੇ ਪਰਮਿਟ ਲਈ ਦੇਣਾ ਪੈ ਜਾਂਦਾ ਸਿੰਗਾਪੁਰ ਦੇ ਵਿੱਚ ਕਿ ਤੁਸੀਂ ਕਾਰ ਅਫੋਰਡ ਕਰਦੇ ਹੋ ਵੀ ਕਾਰ ਨਹੀਂ ਖਰੀਦ ਸਕਦੇ. ਬਹੁਤ ਘੱਟ ਲੋਕਾਂ ਕੋਲ ਉੱਥੇ, ਕਿਉਂਕਿ ਲਿਮਿਟਡ ਪਰਮਿਟ ਨੇ ਉਸ ਤੋਂ ਜ਼ਿਆਦਾ. ਬਟ ਜਿਹੜੇ ਵੀ ਸਾਡੇ ਸਿੰਗਾਪੁਰ ਦੇ ਲੋਕ ਨੇ ਉਹ ਇਹੀ ਦੱਸਦੇ ਨੇ ਕਿ ਕਹਿੰਦੇ ਉੱਥੇ ਟ੍ਰਾਂਜ਼ਿਟ ਸਿਸਟਮ ਇੰਨਾ ਸਟਰੋਂਗ ਹੈ, ਇੰਨਾ ਸਟਰੋਂਗ ਹੈ. ਬਟ ਉੱਥੇ ਇਸ ਲਈ ਵੀ ਇੰਨਾ ਠੀਕ ਹੈ ਕਿਉਂਕਿ ਉੱਥੇ ਸਾਰੀਆਂ ਚੀਜ਼ਾਂ ਇਨ ਇਨ ਟੋਰੋਂਟੋ, ਗ੍ਰੇਟਰ ਟੋਰੋਂਟੋ ਏਰੀਆ, ਐਵਰੀਥਿੰਗ ਇਜ਼ ਸੋ ਸਪੇਸਡ ਆਊਟ ਕਿ ਦੂਰ ਦੂਰ ਹੈਗੀਆਂ ਸਾਰੀਆਂ ਚੀਜ਼ਾਂ. ਇੰਨਾ ਆਸਾਨ ਨਹੀਂ ਹੈ ਕਿ ਅਸੀਂ ਟ੍ਰਾਂਜ਼ਿਟ ਸਿਸਟਮ ਨੂੰ ਹੀ ਬਹੁਤ ਜ਼ਿਆਦਾ ਸਟਰੈਂਥਨ ਕਰ ਲਈਏ. ਸੋ ਸਾਨੂੰ ਫੋਕਸ ਤੇ ਟ੍ਰਾਂਜ਼ਿਟ ਸਿਸਟਮ ਤੇ ਕਰਨਾ ਪੈਣਾ. ਬਟ ਸਾਈਡ ਬਾਈ ਸਾਈਡ ਇੱਕ ਅੱਧਾ ਹਾਈਵੇ ਜੇ ਅਸੀਂ ਬਣਾ ਲਾਂਗੇ, ਹਾਈਵੇ 413 ਜਿਹਦੀ ਚਰਚਾ ਚੱਲ ਰਹੀ ਹੈ ਦੁਬਾਰਾ ਤੋਂ, ਇੱਕ ਅੱਧਾ ਬਣਾ ਲਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਹੈ. ਔਰ ਉਸ ਦਰਮਿਆਨ ਸਾਨੂੰ ਟ੍ਰਾਂਜ਼ਿਟ ਸਿਸਟਮ ਹੋਰ ਸਟਰੈਂਥਨ ਕਰੀਏ, ਉਸ ਦਰਮਿਆਨ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ, ਕਿਉਂਕਿ ਮੂਵ ਤਾਂ ਲੋਕਾਂ ਨੇ ਕਰਨਾ ਹੀ ਕਰਨਾ. ਸੋ ਇਹ ਦੋਨੋਂ ਚੀਜ਼ਾਂ ਨੂੰ ਸਾਈਡ ਬਾਈ ਸਾਈਡ ਸਾਨੂੰ ਕਰਨਾ ਪਏਗਾ. ਬਟ ਜੇ ਅਸੀਂ ਕਹਿ ਦਈਏ ਸ਼ਹਿਰ ਦੇ ਵਿੱਚ 10 ਹਾਈਵੇ ਖੜੇ ਕਰਕੇ ਕੰਮ ਚੱਲ ਜਾਏਗਾ, ਨਹੀਂ, ਉਹ 10 ਹਾਈਵੇ ਵੀ ਬਣਾ ਲਾਂਗੇ, ਉਹ 15 ਸਾਲ ਨੂੰ 20 ਸਾਲ ਨੂੰ 10 ਹਾਈਵੇ ਵੀ ਘੱਟ ਜਾਣਗੇ. ਸੋ 1-2 ਮੈਕਸੀਮਮ 3 ਹਾਈਵੇ ਇੱਥੇ ਅਸੀਂ ਬਣਾ ਲਈਏ, ਇਸ ਦਰਮਿਆਨ ਟ੍ਰਾਂਜ਼ਿਟ ਸਿਸਟਮ ਨੂੰ ਬਹੁਤ ਤੇਜ਼ੀ ਨਾਲ ਸਟਰੈਂਥਨ ਕਰੀਏ ਤਾਂ ਕਿ ਫਿਰ ਮਾਮਲਾ ਜਿਹੜਾ ਉਹ ਸੁਲਝ ਸਕੇਗਾ. ਹਾਂਜੀ, ਨੈਕਸਟ ਕਾਲ ਜੀ 416-857 ਤੁਸੀਂ ਆਉਂਦੇ ਹੋ ਜੀ, 416-857 ਗੋ ਹੈਡ, ਨਾਮ ਜ਼ਰੂਰ ਦੱਸੋ ਜੀ.
ਮੈਂ ਆਨਲਾਈਨ ਹੂੰ ਇਸਮੇ ਆਪਕੇ ਪਾਸ.
ਹਾਂ ਜੀ, ਆਪ ਆਨਲਾਈਨ ਹੈ ਜੀ, ਨਾਮ ਜ਼ਰੂਰ ਬਤਾ ਦੀਜੀਏ ਜੀ.
ਮੇਰਾ ਨਾਮ ਅਰੁਣ ਹੈ ਸਰ. ਮੈਂ ਪ੍ਰੋਗਰਾਮ ਬਹੁਤ ਦੇਰ ਤੋਂ ਸੁਣ ਰਹਾ ਹੂੰ, ਫਸਟ ਟਾਈਮ ਆਪਕੋ ਕਾਲ ਕਰ ਰਹਾ ਹੂੰ, ਔਰ ਆਈ ਕੁਡਨਟ ਰਿਜਿਸਟ ਮਾਈਸੈਲਫ ਕਿ ਮੈਂ ਆਪਕੋ ਆਜ ਕਾਲ ਕਰਨੇ ਕੇ ਲੀਏ ਸਪੈਸ਼ਲ. ਮੈਂ ਨੰਬਰ ਵੀ ਢੂੰਢਾ ਆਪਕਾ, ਕਿਉਂਕਿ ਮੇਰੇ ਪਾਸ ਪਹਿਲੇ ਨੰਬਰ ਨਹੀਂ ਥਾ. ਕਮਿੰਗ ਟੂ ਦਾ ਪੁਆਇੰਟ, ਆਪਕੇ ਕਿਸੀ ਕਾਲਰ ਨੇ ਬੀਚ ਮੇਂ ਕਹਾ ਥਾ ਐਮਰਜੈਂਸੀ ਹੈ ਨਹੀਂ ਹੈ, ਯੇ ਹੈ ਵੋ ਹੈ. ਮੈਂ ਆਪਕੋ ਆਪਣਾ ਇੱਕ ਪਰਸਨਲ ਐਗਜ਼ਾਮਪਲ ਸ਼ੇਅਰ ਕਰਨਾ ਚਾਹਤਾ ਹੂੰ. 2007 ਮੇਰੇ ਫਾਦਰ ਸਾਹਿਬ ਯਹਾਂ ਪੇ ਆਏ ਥੇ, ਅਨਫੋਰਚੁਨੇਟਲੀ ਬਹੁਤ ਜ਼ਿਆਦਾ ਬਿਮਾਰ ਹੋ ਗਏ, ਕੈਂਸਰ ਡਿਟੈਕਟ ਹੁਆ ਬਾਅਦ ਮੇਂ. ਉਨਕੋ ਸਪੈਸ਼ਲਿਸਟ ਕੀ ਅਪਾਇੰਟਮੈਂਟ, ਆਪ ਸੁਣ ਕੇ ਹੈਰਾਨ ਹੋਗੇ, 10 ਡੇਜ ਆਫਟਰ ਹੀ ਡਾਈਡ ਹੀ ਗੋਟ ਅ ਸਪੈਸ਼ਲਿਸਟ ਅਪਾਇੰਟਮੈਂਟ. ਇਟ ਟੁੱਕ 4 ਮੰਥਸ ਫਰੋਮ ਦਾ ਫਸਟ ਸਟੇਜ ਵੈਨ ਡਾਕਟਰ ਕੇ ਪਾਸ ਆਪਣੇ ਗਏ ਥੇ, ਜੋ ਫੈਮਿਲੀ ਡਾਕਟਰ ਕਹਤੇ ਹੈ, ਉਸ ਸਟੇਜ ਸੇ 4 ਮੰਥਸ ਤੱਕ ਹੀ ਕੁਡ ਨਾਟ ਗੈਟ ਅ ਸਪੈਸ਼ਲਿਸਟ ਅਪਾਇੰਟਮੈਂਟ. ਐਂਡ 10 ਡੇਜ ਆਫਟਰ ਹੀ ਡਾਈਡ ਦਾ ਸਪੈਸ਼ਲਿਸਟ ਅਪਾਇੰਟਮੈਂਟ ਸਪੈਸ਼ਲਿਸਟ ਕਾਲਡ ਅਸ ਔਰ ਬੋਲਾ ਕਿ ਆਪਕੀ ਸਪੈਸ਼ਲਿਸਟ ਕੀ ਅਪਾਇੰਟਮੈਂਟ ਆਪਕੀ ਰੈਡੀ ਹੈ. ਤੋ ਜੋ ਇਹ ਲੋਕ ਕਹਿ ਰਹੇ ਕਿ ਐਮਰਜੈਂਸੀ ਨਹੀਂ ਹੈ, ਮੇਰਾ ਛੋਟਾ ਬੇਟਾ 2 ਸਾਲ ਕਾ ਬੇਟਾ ਸੀਡੀਓ ਸੇ ਗਿਰ ਗਿਆ, ਮਾਥੇ ਮੇਂ ਚੋਟ ਲਗੀ, 8 ਆਵਰਸ ਲਗੇ ਉਸਕੋ 2 ਟਾਂਕੇ ਲਗਾਨੇ ਕੇ ਲੀਏ, ਰੋ ਰੋ ਕੇ ਬੇਚਾਰਾ ਸੋ ਗਿਆ. ਮੁਝੇ ਯੇ ਸਮਝ ਨਹੀਂ ਆਤਾ ਕੌਣ ਸੇ ਲੋਕ ਐਸੇ ਹੈ ਜੋ ਬੋਲਤੇ ਹੈ ਕਿ ਯਹਾਂ ਪੇ ਕਹਤੇ ਹੈ ਕਿ ਯਹਾਂ ਪੇ ਐਮਰਜੈਂਸੀਜ਼ ਮੇਂ ਔਰ ਇਸਮੇਂ ਯੇ ਕਿਆ ਕਹਤੇ ਹੈ ਕਿ ਵੇਟ ਟਾਈਮ ਨਹੀਂ ਹੈ ਔਰ ਸਭ ਕੁਛ ਨਹੀਂ ਹੈ. ਰਹੀ ਬਾਤ ਆਪ ਐਜੂਕੇਟ ਕਰਨੇ ਕੀ ਲੋਕੋ ਕੋ, ਮੁਝੇ ਜੋ ਲੱਗ ਰਿਹਾ ਹੈ ਕਿ ਆਪ ਜੈਸੇ ਬਹੁਤ ਫੇਮਸ ਕਹਤੇ ਹੈ ਕਿ ਜੋ ਲੋਕ ਸੋਏ ਹੋਏ ਹੈ ਉਨਕੋ ਤੋ ਆਪ ਜਗਾ ਸਕਤੇ ਹੋ, ਪਰ ਜੋ ਸੋਨੇ ਕੀ ਐਕਟਿੰਗ ਕਰ ਰਹੇ ਹੈ ਉਨਕੋ ਨਹੀਂ ਜਗਾ ਸਕਤੇ ਹਮ ਲੋਕ. ਔਰ ਯਹਾਂ ਪੇ ਹਮ ਲੋਕ ਆਪ ਮੈਂ ਦੇਖਤਾ ਹੂੰ ਰੋਜ਼ ਐਵਰੀ ਡੇ ਆਪ ਕਮ ਅਪ ਔਰ ਯੂ ਐਂਡ ਆਈ ਡੋਂਟ ਨੋ ਹਾਊ ਮੈਨੀ ਪੀਪਲ ਰੀਅਲੀ ਆਪਕਾ ਪ੍ਰੋਗਰਾਮ ਸੁਣਤੇ ਹੈ, ਉਸਕੇ ਬਾਅਦ ਫਿਰ ਉਹ ਆਪਣੇ 8 ਆਵਰਸ 10 ਆਵਰਸ ਔਰ ਓਵਰ ਟਾਈਮ ਲਗਾਨੇ ਲੱਗ ਜਾਤੇ ਹੈ ਹਰ ਚੀਜ਼ ਮੇਂ. ਯਹਾਂ ਪਰ ਸਕੂਲੋਂ ਮੇਂ ਦੇਖ ਲੀਜੀਏ ਕਿਡਸ ਜਾਤੇ ਹੈ ਵਹਾਂ ਪੇ ਬੁਰਾ ਹਾਲ ਹੈ. ਯੂਨੀਵਰਸਿਟੀ ਕਾ ਮੈਂ ਵੀ ਮੇਰੇ ਬੱਚੇ ਯੂਨੀਵਰਸਿਟੀ ਜਾਣੇ ਵਾਲੇ ਹੈ, ਦੇ ਹੈਵ ਟੂ ਗੋ ਆਊਟਸਾਈਡ ਬ੍ਰੈਂਪਟਨ, ਕੋਈ ਆਪਸ਼ਨ ਹੀ ਅਵੇਲੇਬਲ ਨਹੀਂ ਹੈ ਹਮਾਰੇ ਪਾਸ. ਮੁਝੇ ਜੋ ਲਗਤਾ ਹੈ ਮੈਂ ਆਪਕੇ ਵਿਚਾਰੋ ਸੇ ਪੂਰਾ ਸਹਿਮਤ ਹੂੰ. ਆਈ ਡੋਂਟ ਨੋ ਹਾਊ ਆਈ ਕੈਨ ਕੰਟ੍ਰੀਬਿਊਟ, ਆਈ ਐਮ ਡੈਫੀਨੇਟਲੀ ਫਰੋਮ ਐਟ ਲੀਸਟ ਆਈ ਵਿਲ ਸਟਾਰਟ ਵਿਦ ਫਰੋਮ ਮਾਈ ਸਟਰੀਟ, ਮਾਈ ਓਨ ਕਮਿਊਨਿਟੀ, 10 ਟੋਲ ਪੀਪਲ, ਲਾਈਕ ਮਾਈਂਡਡ ਪੀਪਲ. ਨੈਕਸਟ ਟਾਈਮ ਆਨਵਰਡਸ ਵੀ ਪਲਾਨ ਟੂ ਟੇਕ ਹੈਡ ਓਨ ਦੋਸ ਗਾਇਜ਼ ਕੌਂਸਲਰਸ ਐਂਡ MPPs ਐਂਡ MPs ਬਿਫੋਰ ਦੇ ਕਮ ਟੂ ਅਸ ਫੋਰ ਵੋਟ, ਐਂਡ ਉਨਕੋ ਬੋਲਨੇ ਵਾਲੇ ਹੈ ਕਿ ਬਈ ਪਹਿਲੇ ਬਤਾਓ ਆਪਨੇ ਆਜ ਤੱਕ ਕਿਆ ਕੀਆ ਹੈ, ਜੋ ਹਮਾਰੀ ਰਿਕੁਆਇਰਮੈਂਟ ਉਸਕੇ ਲੀਏ, ਔਰ ਆਗੇ ਕਿਆ ਕਰਨੇ ਕਾ ਆਪਕਾ ਵਿਚਾਰ ਹੈ, ਐਂਡ ਉਸਕੇ ਬਾਅਦ ਵੋਟ ਕਰੇ. ਆਈ ਕੈਨ ਨੋਟ ਪ੍ਰੋਮਿਸ ਅਬਾਊਟ ਕਿ ਹਮ ਪੂਰਾ ਕੈਨੇਡਾ ਕੋ ਚੇਂਜ ਕਰ ਸਕਤੇ ਹੈਂ, ਐਟ ਲੀਸਟ ਆਈ ਕੈਨ ਸਟਾਰਟ ਵਿਦ ਮਾਈ ਓਨ ਸਟੇਟ, ਐਂਡ ਦੈਟਸ ਵਾਟ ਆਈ ਵਾਂਟ ਟੂ ਸੇ. ਥੈਂਕ ਯੂ ਵੈਰੀ ਮੱਚ.
ਥੈਂਕ ਯੂ ਅਰੁਣਜੀ. ਫਸਟ ਆਫ ਆਲ ਸੋਰੀ ਟੂ ਹੇਅਰ ਅਬਾਊਟ ਯੂਅਰ ਫਾਦਰ, ਵੈਰੀ ਸੈਡ ਟੂ ਹੇਅਰ ਦੈਟ. ਐਂਡ ਆਪਨੇ ਜੈਸਾ ਕਿਹਾ ਕਿ ਆਪਕੇ ਬੇਟੇ ਕੋ 8 ਘੰਟੇ ਲਗੇ, ਉਹ ਰੋ ਰੋ ਕੇ ਸੋਨੇ ਲੱਗ ਪੜੇ, ਸਟਿਚਿਸ, ਇਹ ਤੋਂ ਬਹੁਤ, ਮੈਂ ਤੋਂ ਬਹੁਤ ਵਾਰ ਇਹ ਬਾਤ ਕਹਿ ਚੁੱਕਾ ਹੂੰ. ਇੰਡੀਆ ਮੇਂ ਹਮ ਕ੍ਰਿਕਟ ਖੇਲਤੇ ਥੇ, ਇੰਡੀਆ ਮੇਂ ਕ੍ਰਿਕਟ, ਤੁਹਾਨੂੰ ਪਤਾ ਹੈ ਕਿ ਉਸ ਦੌਰ ਦੇ ਵਿੱਚ ਸਾਡੀ ਗਲਤੀ ਸੀਗੀ, ਮੈਂ ਵੀ ਕਹਿੰਦਾ, ਬਟ ਅਸੀਂ ਕੀ ਕਰਦੇ ਸੀਗੇ ਕਿ ਵਿਕਟ ਕੀਪਿੰਗ ਕਰਨੀ ਹੈ, ਕਦੇ ਹੈਲਮਟ ਨਹੀਂ ਪਾਉਣਾ, ਪਿੱਛੇ ਗਲਵਸ ਕਈ ਵਾਰ ਨਹੀਂ ਪਾਉਣੇ, ਉੱਦਾਂ ਹੀ ਕਹਿਣਾ, ਤਾਂ ਲੈਦਰ ਦੀ ਬਾਲ ਤੇ ਪੱਥਰ ਦੀ ਤਰ੍ਹਾਂ ਦਾ ਬਾਲ ਹੁੰਦੀ ਸੀ, ਕਈ ਵਾਰ ਕਿਤੇ ਸੱਟ ਲੱਗਦੀ ਸੀ ਹੱਥ ਦੇ ਉੱਤੇ,
ਡਾਕਟਰ ਦੀ ਤਾਂ ਗੱਲ ਛੱਡੋ, ਅਸੀਂ ਕ੍ਰਿਕਟ ਖੇਲਦੇ ਖੇਲਦੇ ਜਾਣਾ, ਕੰਪਾਊਂਡਰ ਨੇ ਉੱਥੇ ਸਟਿਚਸ ਟਾਂਗ ਕੇ ਲਾ ਦੇਣੇ, ਬਾਹਰ ਕੰਪਾਊਂਡਰ ਨੇ, ਡਾਕਟਰ ਦੇ ਅੰਦਰ ਜਾਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਸੀਗੀ, ਉਹਨੇ ਸਟਿਚਸ ਲਾ ਦੇਣੇ ਔਰ ਕਈ ਵਾਰ ਵਾਪਸ ਆ ਕੇ ਫਿਰ ਗਲਵਸ ਪਾ ਕੇ ਹੱਥ ਦੇ ਟਾਂਕੇ ਲੱਗੇ ਹੁੰਦੇ ਸੀ, ਗਲਵਸ ਪਾ ਕੇ ਦੁਬਾਰਾ ਕ੍ਰਿਕਟ ਖੇਲਣ ਲੱਗ ਪੈਣਾ, ਅਤੇ ਉੱਥੇ ਇੰਨੀ ਫਾਸਟ ਹੋ ਜਾਂਦਾ ਸੀ ਕੰਮ. ਅਤੇ ਇੱਥੇ ਉਹੀ ਜਿਹੜੀ ਗੱਲ ਹੈ ਕਿ ਮੈਂ ਤਾਂ ਖੁਦ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਗੱਲ ਕਰਦੇ ਹਾਂ ਕਿ ਦਿਸ ਇਜ਼ ਅ ਡਿਵਲਪਡ ਵਰਲਡ, ਸੋ ਨੋ ਡਾਊਟ ਬਹੁਤ ਸਾਰੀਆਂ ਟ੍ਰੀਟਮੈਂਟਸ ਇੱਥੇ ਬਹੁਤ ਵਧੀਆ ਨੇ, ਟੈਕਨੋਲੋਜੀ ਬੜੀ ਵਧੀਆ ਨੇ, ਕਈ ਲੋਕ ਜਿਹੜੇ ਨੇ ਉਹਨਾਂ ਦੀ ਜਿਹੜੀ ਸਰਜਰੀਜ਼ ਹੁੰਦੀਆਂ ਨੇ ਫਿਜ਼ੀਸ਼ੀਅਨਸ ਕਮਾਲ ਦੇ ਨੇ, ਸਾਡੇ ਇੱਥੇ ਓਪਨ ਹਾਰਟ ਸਰਜਰੀਜ਼ ਹੁੰਦੀਆਂ ਨੇ, ਬਹੁਤ ਕੁਛ ਹੁੰਦਾ ਹੈ, ਕਈ ਚੀਜ਼ਾਂ ਬਹੁਤ ਕਮਾਲ ਦੀਆਂ ਨੇ, ਬਟ ਓਵਰਆਲ ਇੱਕ ਮੈਸਿਵ ਸਕੇਲ ਦੇ ਉੱਤੇ, ਆਈ ਐਮ ਨੋਟ ਸੇਇੰਗ, ਨੋ ਡਿਨਾਇੰਗ ਦ ਫੈਕਟ, ਸਰਜਰੀਜ਼ ਬਹੁਤ ਵਧੀਆ ਡਾਕਟਰਸ ਹੈਗੇ ਨੇ ਇੱਥੇ ਕਈ, ਔਰ ਬਹੁਤ ਵਧੀਆ ਕੰਮ, ਲੇਕਿਨ ਉਹ ਪਹੁੰਚ ਨਹੀਂ ਪਾ ਰਿਹਾ ਹਰੇਕ ਕੋਲ, ਜਿਸ ਕਿਸੇ ਤਰ੍ਹਾਂ ਦੀ. ਦੇਖੋ ਇੱਕ ਬੰਦਾ ਕਿਹਾ, ਉਹ ਕਹਿੰਦਾ ਜੀ ਮੈਂ ਸਰਜਰੀ ਕਰਵਾ ਕੇ ਆਇਆ, ਮੇਰੀ ਬੜੀ ਵਧੀਆ ਟੇਕ ਕੇਅਰ ਹੋਈ ਹੈ. ਬਿਲਕੁਲ ਠੀਕ ਹੈ ਸਰ, ਤੁਹਾਡੀ ਗੱਲ, ਤੁਹਾਡਾ ਐਕਸਪੀਰੀਅੰਸ ਬੜਾ ਵਧੀਆ ਹੈ, ਤੁਸੀਂ ਸਰਜਰੀ ਕਰਵਾਈ, ਤੁਸੀਂ ਬਾਹਰ ਆਏ, ਬਹੁਤ ਵਧੀਆ. ਲੇਕਿਨ ਦੂਸਰਾ ਬੰਦਾ ਜਿਸ ਤਰ੍ਹਾਂ ਤੁਸੀਂ ਉਹਨੇ ਦੱਸਿਆ, ਤੁਸੀਂ ਇੱਕ ਐਗਜ਼ਾਮਪਲ ਦੇ ਰਹੇ ਹੋ, ਤੁਸੀਂ ਜਾ ਕੇ ਐਮਰਜੈਂਸੀ ਖੜੇ ਤਾਂ ਹੋ, ਉੱਥੇ ਦੋ ਚਾਰ ਬੰਦੇ ਤਾਂ ਹੱਥ ਸਿਰ ਪਕੜ ਕੇ ਬੈਠੇ ਹੁੰਦੇ ਆ, ਠੀਕ ਹੈ, ਕਿ ਸੱਟ ਲੱਗੀ ਹੈ, ਚੋਟ ਲੱਗੀ, ਕਿਸੇ ਦਾ ਸਿਰ ਫਟਿਆ, ਕਿਸੇ ਦਾ ਹੱਥ ਟੁੱਟਿਆ, ਕਿਸੇ ਕੋਈ ਖੰਘੀ ਜਾ ਰਿਹਾ, ਕੋਈ ਲੰਮਾ ਪੈ ਗਿਆ ਉੱਥੇ, ਉਹਨੂੰ ਕੋਈ ਟੇਕ, ਮਤਲਬ ਕਿ ਅੱਛਾ ਉਹ ਰਿਸੋਰਸਿਸ ਹੁੰਦੇ ਹੀ ਨਹੀਂ ਉਹਨਾਂ ਕੋਲ ਇੰਨੇ ਜ਼ਿਆਦਾ. ਹਾਂ, ਜਿਹਨੂੰ ਟੇਕ ਕੇਅਰ ਹੋ ਗਈ, ਅੰਦਰ ਚਲਾ ਗਿਆ ਐਮਰਜੈਂਸੀ ਦੇ, ਜਿਹਨੂੰ ਜਿਹਦੀ ਸਰਜਰੀ ਹੋ ਗਈ ਜਾਂ ਜਿਹਨੂੰ ਹੋ ਗਿਆ, ਕਈ ਲੋਕਾਂ ਨੂੰ ਕੈਂਸਰ ਹੁੰਦਾ ਹੈ ਜਾਂ ਕਈ ਲੋਕਾਂ ਨੂੰ ਹੋਰ ਹਾਰਟ ਦੀ ਦਿੱਕਤ ਹੈ, ਉਹਨਾਂ ਦੀ ਐਸਾ ਨਹੀਂ ਕਿ ਟੇਕ ਕੇਅਰ ਨਹੀਂ ਹੁੰਦੀ, ਬੜੀ ਵਧੀਆ ਫਸਟ ਕਲਾਸ ਹਸਪੀਟਲਸ ਨੇ, ਟ੍ਰੀਟਮੈਂਟ ਹੈ, ਸਾਰਾ ਕੁਛ ਹੈ. ਲੇਕਿਨ ਓਵਰਆਲ ਯੂ ਹੈਵ ਟੂ ਲੁੱਕ ਐਟ ਦਾ ਹੋਲ ਪਿਕਚਰ. ਅਸੀਂ ਵੀ ਕੈਨ ਨੋਟ ਸਟਾਰਟ ਡਿਸਕਸਿੰਗ ਆਈਸੋਲੇਟਡ ਔਰ ਯੂ ਨੋ ਸਮ ਇੰਸੀਡੈਂਟਸ ਕਿ ਜੀ ਇਹ ਇੰਸੀਡੈਂਟਸ ਠੀਕ ਹੋਏ ਨੇ. ਹਾਂਜੀ, ਅਗਲੀ ਕਾਲ ਬਨਾਰਸੀ ਸਾਹਿਬ, ਤੁਸੀਂ ਵੀ ਆਉਂਦੇ ਜਾਣਾ ਹੈਗਾ, ਬਨਾਰਸੀ ਸਾਹਿਬ ਪਲੀਜ਼ ਵੇਟ ਕਰ ਲੈਣਾ, ਗੁਰਦੀਪ ਸਾਹਿਬ, ਜਗਤਾਰ ਨਿੱਜਰ ਜੀ ਵੇਟ ਕਰ ਲੈਣਾ ਜੀ, ਸਪੋਂਸਰ ਅੱਜ ਸਾਡੇ ਬਹੁਤ ਪਿੱਛੇ ਰਹਿ ਗਏ ਨੇ, ਬਟ ਆਈ ਐਮ ਗਲੈਡ ਕਿ ਜਦੋਂ ਕਮਿਊਨਿਟੀ ਦੀ ਗੱਲ ਹੈ ਜੋ ਅਸੀਂ ਕੰਟਰੀਬਿਊਟ ਕਰਨ ਦੀ ਗੱਲ ਕਰਦੇ ਹਾਂ, ਆਈ ਹੋਪ ਆਰ ਸਪੋਂਸਰਸ ਵਿਲ ਆਲਸੋ ਅੰਡਰਸਟੈਂਡ. ਸੁਬੀਨਾ ਜੀ, ਸਪੋਂਸਰਸ ਜਿਹੜੇ ਨੇ ਜੀ ਉਹ ਜ਼ਰੂਰ ਲੈ ਲਓ ਜੀ ਹੁਣ ਨਾਲ, ਹਾਂਜੀ ਟਾਈਮ ਘੱਟ ਹੈ ਪਰ ਜਿੰਨੇ ਵੀ ਅਸੀਂ ਲੈ ਸਕਦੇ ਹਾਂ. ਸੁਬੀਨਾ ਜੀ,
ਸਾਡੇ ਨਾਲ ਸੌਰਵ ਰਤਨ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਗੱਲ. ਸੌਰਵ ਜੀ, ਵੈਲਕਮ ਟੂ ਦ ਸ਼ੋ.
Thank you very much, Sabina ji, and Yudhvi ji, thank you for bringing me on the air.
Well, welcome sir, welcome Saurabh ji, aur thodi ji financial planning de bare vi tusi jankari de deo aur naal apna phone number vi tusi zarur de dena.
Definitely Yudhvi ji, topic thoda bada acha hai waqai. We as a Canadian have to collectively think about it, and jive last caller ne gal kiti si, instead of you know always talking to MPPs when they're coming for coming to you asking votes, ਜਿਹੜੀ ਟਾਊਨ ਪਲੈਨਿੰਗ ਮੀਟਿੰਗ ਹੁੰਦੀਆਂ, ਜਦੋਂ ਤੁਹਾਨੂੰ ਕਾਲ ਆਉਂਦੀ ਹੈ ਐਜ਼ ਅ ਸਿਟੀਜ਼ਨ, ਉਹਦੇ ਵਿੱਚ ਜਾਣਾ ਸ਼ੁਰੂ ਕਰੋ, ਪਾਰਟੀਸੀਪੇਸ਼ਨ ਸ਼ੁਰੂ ਕਰੋ ਇਨ ਐਨ ਇਵੈਂਟ. ਜਦੋਂ ਪਲੈਨਿੰਗ ਕਾਨਸੈਪਟ ਜਿਹੜੇ ਹੈਗੇ ਨੇ ਉਹ ਕਮਿਊਨਿਟੀ ਦੇ ਅੱਗੇ ਰੱਖੇ ਜਾਂਦੇ ਨੇ, ਇਹ ਮੇਰੇ 'ਤੇ ਵੀ ਲਾਗੂ ਹੋਇਆ, ਔਰ ਮੈਂ ਇਸ ਸਾਲ ਦਾ ਮੇਰਾ ਰੈਜੋਲਿਊਸ਼ਨ ਸੀਗਾ ਕਿ ਇਨਸਟੈਡ ਆਫ ਵੇਸਟਿੰਗ ਦਾ ਨੌਲੇਜ, ਆਈ ਵਿਲ ਗੋ ਕੰਟਰੀਬਿਊਟ ਮਾਈ ਓਨ ਥਾਟ ਪ੍ਰੋਸੈਸ, ਤਾਂ ਕਿ ਇਹ ਚੇਂਜ ਲਿਆਂਦੀ ਜਾ ਸਕੇ. ਇਹ ਚੇਂਜ ਆਪਣੇ ਆਪ ਨਹੀਂ ਆਏਗੀ, ਐਂਡ ਵੀ ਹੈਵ ਟੂ ਕਲੈਕਟਿਵਲੀ ਕੰਟਰੀਬਿਊਟ ਇਨ ਟੂ ਇਟ. ਸਿਮੀਲਰਲੀ ਤੁਸੀਂ ਜਿਵੇਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਹੈ ਜਾਂ ਰਿਟਾਇਰਮੈਂਟ ਪਲੈਨਿੰਗ ਦੀ ਜਾਂ ਮਨੀ ਮੈਨੇਜਮੈਂਟ, ਮਨੀ ਕਾਨਸੈਪਟ, ਇਹ ਚੇਂਜ ਆਪਣੇ ਆਪ ਨਹੀਂ ਆਉਣੀ. ਆਮ ਲਾਈਕ ਫੋਰ ਦਾ ਲਾਸਟ 2-3 ਡਿਕੇਡ ਮੀਡੀਆ ਇੱਕੋ ਹੀ ਗੱਲ ਕਰਦਾ ਹੈਗਾ, ਪੀਪਲ ਆਰ ਬੇਬੀ ਬੂਮਰਸ ਨੂੰ ਪ੍ਰੋਬਲਮ ਆ ਰਹੀ ਹੈ, ਰਿਟਾਇਰਮੈਂਟ ਅੱਛੀ ਨਹੀਂ ਹੈ, ਲੋਕ ਜਿਹੜੇ ਹੈਗੇ ਨੇ ਵੱਧ ਕੰਮ ਕਰ ਰਹੇ ਨੇ, 2/3 ਆਫ ਦਾ ਰਿਟਾਇਰੀ ਡੂ ਨੋਟ ਹੈਵ ਇਨਫ ਫੰਡਸ, 1/3 ਆਫ ਦਾ ਰਿਟਾਇਰੀ ਆਨ ਪਾਵਰਟੀ. ਇਹਦਾ ਮਤਲਬ ਕੀ ਹੋਇਆ ਕਿ ਵੀ ਆਰ ਨੋਟ ਇੰਬਰੇਸਿੰਗ ਦਾ ਵੈਲਿਊ ਆਫ ਐਡਵਾਈਸ. ਦੇਖੋ ਜਦੋਂ ਤੱਕ ਅਸੀਂ ਆਪਣੀ ਯੂਨੀਕ ਨੀਡਸ ਨੂੰ, ਆਪਣੀ ਪਰਸਨਲਾਈਜ਼ ਜਿਹੜੇ ਜਿਹੜੇ ਗੋਲਸ ਹੈਗੇ ਨੇ ਉਹਨਾਂ ਨੂੰ ਇੱਕ ਟੇਲਰਡ ਐਡਵਾਈਸ ਦੇ ਰੂਪ ਦੇ ਵਿੱਚ ਆਪਣੇ ਲਈ ਪਲੈਨਿੰਗ ਡਿਵੈਲਪ ਨਹੀਂ ਕਰਾਂਗੇ, ਤੇ ਸਾਡੀਆਂ ਉਹ ਨੀਡਸ ਸਾਡੇ ਲਈ ਹਮੇਸ਼ਾ ਡਰ ਦਾ ਰੀਜ਼ਨ ਬਣਨਗੀਆਂ. ਫੀਅਰ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਕੋਲ ਨੌਲੇਜ ਦੀ ਜਾਂ ਸਰਟਨਟੀ ਦੀ ਕਮੀ ਹੈ. ਤੁਹਾਨੂੰ ਇਹ ਪਤਾ ਹੈ ਕਿ ਮੇਰੇ ਕੋਲ ਇੰਨੇ ਪੈਸੇ ਨੇ, ਮੈਂ ਇੰਨੀ ਦੇਰ ਨੂੰ ਰਿਟਾਇਰ ਹੋਣਾ, ਆਹ ਮੇਰਾ ਗੋਲ ਹੈ, ਇੰਨਾ ਮੇਰੀ ਵੀਕਨੈਸ ਹੈ, ਇਹਨੂੰ ਅਚੀਵ ਕਰਨ ਲਈ ਮੈਂ ਇਹ ਕਰਨਾ, ਫਿਰ ਫੀਅਰ ਰਹੇਗਾ ਹੀ. ਸੋ ਫੀਅਰ ਵਿਲ ਆਲਵੇਜ਼ ਸਟੇ ਵੈਨ ਯੂ ਡੂ ਨੋਟ ਹੈਵ ਨੰਬਰ ਇਨ ਫਰੰਟ ਆਫ ਯੂ. ਸੈਕਿੰਡ ਚੀਜ਼, ਬਹੁਤ ਸਾਰੀ ਫ੍ਰੀ ਮਨੀ ਹੈ ਕੈਨੇਡੀਅਨ ਦੇ ਲਈ, ਜਿਹੜੀ ਬਿਲੀਅਨਸ ਆਫ ਡਾਲਰ ਆਈ ਵੁੱਡ ਸੇ ਪੋਟੈਂਸ਼ੀਅਲ ਰਿਟਾਇਰਮੈਂਟ ਸੇਵਿੰਗ ਜਿਹੜੇ ਉਹ ਇਸਤੇਮਾਲ ਨਹੀਂ ਕਰ ਰਹੇ. ਉਹ ਕੀ ਹੈ, ਜਿਹੜੇ ਇੰਪਲੋਇਰ ਤੁਹਾਨੂੰ ਆਰ ਆਰ ਐਸ ਪੀ ਦੇ ਵਿੱਚ ਕੰਟਰੀਬਿਊਸ਼ਨ ਦੇ ਲਈ ਮੈਚਿੰਗ ਗ੍ਰਾਂਟ ਦੇ ਰਹੇ ਨੇ, ਤੁਸੀਂ ਉਹਦਾ ਇਸਤੇਮਾਲ ਕਿਉਂ ਨਹੀਂ ਕਰ ਰਹੇ? ਤੁਸੀਂ ਆਪਣੇ ਸੈਮੀਨਾਰ ਕਿਉਂ ਨਹੀਂ ਅਟੈਂਡ ਕਰ ਰਹੇ? ਤੁਸੀਂ ਆਪਣੇ ਐਚ ਆਰ ਦਾ ਜਦੋਂ ਤੁਹਾਡੀ ਕਾਲ ਆਉਂਦੀ ਹੈ, ਵਾਈ ਡੋਂਟ ਯੂ ਸਿਟ ਡਾਊਨ ਐਂਡ ਐਂਡ ਸੀ ਬਾਈ ਕੰਟਰੀਬਿਊਟਿੰਗ ਟੂਵਰਡ ਦੋਜ਼ ਮੈਚਿੰਗ ਕੰਟਰੀਬਿਊਸ਼ਨ, ਤੁਹਾਡੇ ਲਈ ਕਿੰਨਾ ਫਾਇਦਾ ਹੋਏਗਾ? ਛੋਟੇ ਛੋਟੇ ਸਟੈਪ ਨੇ, ਚਾਹੇ ਉਹ ਤੁਹਾਡੀ ਯੂ ਨੋ ਤੁਹਾਡੇ ਆਰ ਆਰ ਐਸ ਪੀਜ਼ ਨੇ, ਟੀ ਐਫ ਐਸ ਏ ਨੇ, ਆਪਾਂ ਲਾਸਟ ਮੂਮੈਂਟ ਤੱਕ ਵੇਟ ਕਰਦੇ ਰਹਿੰਦੇ ਹਾਂ, ਅਕਾਊਂਟੈਂਟ ਦੀ ਕਾਲ ਆਏਗੀ, ਉਹ ਕਹੇਗਾ ਭਾਈ ਟੈਕਸ ਬਚਾਉਣਾ ਤੇ ਆਰ ਆਰ ਐਸ ਪੀ ਲੈ ਲਓ, ਬਸ ਮਤਲਬ ਇਹ ਹੈ ਕਿ ਜਾ ਕੇ ਇੱਕ ਫਾਰਮ ਭਰੋ, ਆਪਣੀ ਆਰ ਆਰ ਐਸ ਪੀ ਲਓ, ਔਰ ਉਸ ਤੋਂ ਬਾਅਦ ਤੁਸੀਂ ਜਾ ਕੇ ਘਰ ਜਾ ਕੇ ਸੌਂ ਜਾਓ. ਨੋ, ਇਟਸ ਨੋਟ ਗੋਇੰਗ ਟੂ ਹੈਪਨ. you're not going to have a good retirement lifestyle karan ki tusi important element important component miss kar ditta hoega planning da. Similarly tusi business owner ho, tusi apne paise nu sahi tarike nal sahi arthan de vich apne liye istemal karna chahnde ho, when you are not in the business or jo tusi retire hona ya tusi tax efficiency create karni hai, eh bahut sare questions ne jinna de assi jawab tuhanu de sakde ha. Main zyada time nahi laanga, ehi kahanga to make a planned decision in your life, to get a planned result, come talk to us. We will simply give you planning which will help you to achieve your objective. 416-833-8533. 416-833-8533.
Thank you, Yudhvi ji. Bahut bahut shukriya, Saurabh ji. Thank you. Suvina ji, do we have any other sponsor?
Ji, sade naal Anmol Gupta ji ne Maya Auto Sales Tom.
Anmol ji, hello, welcome, sir.
Thank you, ji. Thank you. Good morning to you and all the listeners, ji.
Good morning, sir. Aur jadon used car di gall aave te tusi Anmol Gupta sahab naal sampark karna hai, sir. Gaddiyan kehdi available ne?
Availability ji mere kol 2010 to 2019 di khadi hoyi hai ji, Toyota di, Honda di, jo si name brand vi shows rahe ho, BMW, Mercedes, top and line, Rolls Royce bhi incoming hai ji, Mercedes G-Wagon bhi hai ji mere kol incoming. Tusi mere kol same day approval hai ji. The financing starting date hai ga 4.99. Main student liye bhi mere ko bahut variety of gaddiyan hai ji in stock che. ਤੇ ਕਾਫੀ ਨਏ ਸਾਲ ਚ ਅਸੀਂ ਕਾਫੀ ਗੱਡੀਆਂ ਤੇ ਡਿਸਕਾਊਂਟ ਲਾਏ ਹੋਏ ਆ ਜਰੂਰ ਜੀ ਕਮ ਵਿਜ਼ਿਟ ਅਸ 24 ਬ੍ਰੈਮਲੀ ਰੋਡ ਨੰਬਰ ਹੈਗਾ ਜੀ 6479670620 ਵਾਂਸ ਅਗੇਨ 6479670620
ਬਹੁਤ ਸ਼ੁਕਰੀਆ ਜੀ ਔਰ ਜੇ ਤੁਸੀਂ ਯੂਜ਼ ਕਾਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮਾਇਆ ਆਟੋ ਸੇਲਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਅਸੀਂ ਅਗਲੀ ਕਾਲ ਤੇ ਵਧਣ ਤੋਂ ਪਹਿਲਾਂ ਸੁਵੀਨਾ ਜੀ ਸਾਡੇ ਸਪਾਂਸਰ ਜਿਹੜੇ ਨੇ ਜ਼ਰੂਰ ਅਨਾਉਂਸ ਕਰ ਦਿਓ ਜੀ ਕੁਇਕਲੀ
ਜੀ ਏਜ਼ੀ ਟੋਇੰਗ ਟੋਇੰਗ ਸਰਵਿਸਿਜ਼ ਜਾਂ ਫਿਰ ਟਾਇਰ ਡੀਲਰ ਇਕਵਿਪਮੈਂਟ ਐਂਡ ਸਪਲਾਈਜ਼ ਲਈ ਕਾਲ ਤੁਸੀਂ ਕਰ ਸਕਦੇ ਹੋ 905-463-5555 ਤੇ 905-463-5555 ਤੇ ਹਰ ਪ੍ਰਕਾਰ ਦੀ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਦੀ ਜਾਣਕਾਰੀ ਲਈ ਤੁਰੰਤ ਤੁਸੀਂ ਸੰਪਰਕ ਕਰੋ ਜ਼ਾਹਿਦ ਸੈਯਦ ਫਰੋਮ ਰੂਜ ਫਾਈਨੈਂਸ਼ੀਅਲ ਐਟ 905-624-0008 905-624-0008 ਪੰਜਾਬੀ ਬਾਈ ਨੇਚਰ ਬਾਰੇ ਤੁਹਾਨੂੰ ਦੱਸ ਦਈਏ ਰੈਸਟੋਰੈਂਟ ਸਵੀਟਸ ਹੁਣ ਬ੍ਰੈਮਟਨ ਵਿੱਚ ਸਾਨੂੰ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਏਅਰਪੋਰਟ ਰੋਡ ਲੋਕੇਸ਼ਨ ਵੀ ਤੁਸੀਂ ਕਾਲ ਕਰ ਸਕਦੇ ਹੋ 905-791-1500 ਗੋਲ ਰੋਡ ਲੋਕੇਸ਼ਨ ਲਈ ਤੁਸੀਂ ਕਾਲ ਕਰੋ 905-794-4664 905-794-4667 ਤੇ ਜੇਕਰ ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਤਾਂ ਤੁਸੀਂ ਗੌਰਵ ਜੀ ਨੂੰ ਪਲੈਨਟ ਫਾਈਨੈਂਸ਼ੀਅਲ ਵੱਲੋਂ ਜੋ ਗੌਰਵ ਜੀ ਨੇ ਉਹਨਾਂ ਨੂੰ ਕਾਲ ਕਰੋ 647-409-7501 ਤੇ 647-409-7501 ਤੇ ਗ੍ਰੈਂਡ ਓਪਨਿੰਗ ਕਰ ਰਹੇ ਜੀ ਕੁਈਨਸ ਮੈਨਰ ਇਵੈਂਟ ਸੈਂਟਰ ਇਨ ਮੇ 2020 ਲੈ ਕੇ ਆ ਰਹੇ ਨੇ ਜੀ ਬੈਸਟ ਬੈਂਕਵਟ ਹਾਲ ਇਨ ਬ੍ਰੈਮਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਲੱਕੀ ਜੀ ਨੂੰ 647-961-0071 ਤੇ 647-961-0071 ਤੇ ਜੀ ਯੁਵੀ ਜੀ
ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਗੱਲਬਾਤ ਜਿਹੜੀ ਹੈ ਜਾਰੀ ਹੈ ਮੈਂ ਖੁਦ ਹਾਜ਼ਰ ਹੋਵਾਂਗਾ ਨਾਲ ਸਾਡੇ ਪੈਨਲ ਮੈਂਬਰਸ ਵੀ ਹੋਣਗੇ ਡਿਟੇਲ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜੋ ਅਸੀਂ ਡਿਸਕਸ ਕਰ ਰਹੇ ਹਾਂ ਸ਼ਾਮ ਨੂੰ ਚੈਨਲ ਵਾਈ ਰੋਜਰਸ 857 ਬੈਲ 828 ਟੈਲਸ 2418 ਘਰ ਦੇ ਵਿੱਚ ਟੀਵੀ ਔਰ ਚੈਨਲ ਵਾਈ ਨਹੀਂ ਹੈ ਸਮਝ ਲਓ ਬਹੁਤ ਕੁਝ ਮਿਸ ਕਰ ਰਹੇ ਹੋ 416-475-5000 ਹੈਵ ਅ ਵੰਡਰਫੁਲ ਡੇ
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ XOOM ਜ਼ੂਮ ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ ਨਾਲ ਹੀ ਕੈਸ਼ ਪਿਕਅਪ ਕਰੋ ਯਾਦ ਰੱਖੋ ਡਾਲਰ ਦਾ ਵਧੀਆ ਰੇਟ ਆਸਾਨ ਅਤੇ ਫਾਸਟ ਸਰਵਿਸ ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ XOOM ਜ਼ੂਮ ਇੱਕ ਪੇਪਲ ਸਰਵਿਸ ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ ਜ਼ੂਮ XOOM ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ
ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसीत तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस। बनाए आपके हर लम्हे को हमेशा यादगार। वुडबाइन बैंक्वेट हॉल, 30 Vice Regent Boulevard, Toronto. Booking और रिजर्वेशन के लिए अभी कॉल करें 416-743-0003।
आप सुन रहे हैं WTR 770 AM साज़ोबाज़ ब्रॉडकास्टिंग सर्विस।